ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਪੰਜਵਾ। ਹਰ ਜਪੇ ਹਰ ਮੰਦਰ ਸਾਜਿਆ, ਸੰਤ ਭਗਤ ਗੁਣ ਗਾਵੇ ਹੈ ਰਾਮ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਸਾਜੀ ਨਿਵਾਜੀ, ਗੁਰੂ ਸਰੂਪ ਗੁਰੂ ਖਾਲਸਾ ਸਤਿ ਸਿੰਘ ਜੀਓ। ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਹੈ ਕਿ ਲੜੀ ਵਾਰ ਕਥਾ ਜਿਹੜੀ ਹੈ ਉਹ ਅੰਮ੍ਰਿਤ ਵੇਲੇ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਆਪਾਂ ਸਾਰਿਆਂ ਨੂੰ ਆਪਣੇ ਆਪਣੇ ਕੰਨਾਂ ਨੂੰ ਸਫਲਿਆਂ ਕਰਨ ਵਾਸਤੇ ਪ੍ਰਾਪਤ ਹੋ ਰਹੀ ਹੈ। ਅੰਤਸ਼ਕਰਨ ਦੀ ਸ਼ੁੱਧੀ ਗੁਰਬਾਣੀ ਦੇ ਅਰਥਾਂ ਦੁਆਰਾ ਹੋ ਰਹੀ ਹੈ। ਸੋ ਆਓ ਮਨ ਬਿਰਤੀਆਂ ਇਕਾਗਰ ਕਰੋ। ਸਤਿਗੁਰਾਂ ਨੇ ਜੋ ਮਨੁੱਖਾ ਸਰੀਰ ਵਿੱਚ ਇਹ ਸਾਨੂੰ ਵੱਡਾ ਉਹਨਾਂ ਦੀ ਬਖਸ਼ਿਸ਼ ਦਾ ਕਿਣਕਾ ਜੋ ਪ੍ਰਾਪਤ ਹੋਇਆ, ਸੁਣ ਹਰ ਕਥਾ ਉਤਾਰੀ ਮੈਂ। ਸਵਾਵ ਮਨ ਬਿਤੀਆਂ ਇਕਾਗਰ ਕਰਕੇ ਸਰਵਣ ਕਰੋ ਜੀ।
ਸੂਹੀ ਮਹੱਲਾ ਪੰਜਵਾ।
ਸੂਹੀ ਰਾਗਣੀ ਦੇ ਅੰਦਰ ਪੰਜਵੇਂ ਪਾਤਸ਼ਾਹ ਦਾ ਇਹ ਪਾਵਨ ਵਚਨ ਹੈ। ਜਿਸ ਸਮੇਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਸੰਪੂਰਨਤਾ ਕਰ ਲਈ ਸੀ, ਉਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸੰਪੂਰਨ ਸਰੂਪ ਤਿਆਰ ਹੋ ਚੁੱਕਾ ਤੇ ਮਹਾਰਾਜ ਸਾਹਿਬ ਜੀ ਨੂੰ ਬੇਨਤੀ ਕੀਤੀ, ਗਰੀਨਬਾਜ ਇਹ ਹਰਿਮੰਦਰ ਸਾਹਿਬ ਦੇ ਅੰਦਰ ਕਿਸ ਦੀ ਪੂਜਾ ਹੋਏਗੀ? ਸ਼ਿਵਾਂ ਦੇ ਮੰਦਰ ਅੰਦਰ ਸ਼ਿਵਾਂ ਦੀ ਮੂਰਤੀ ਹੈ ਤੇ ਜਾਂ ਫਿਰ ਹੋਰ ਜਿਹੜੇ ਦੇਵਤੇ ਨੇ, ਵਿਸ਼ਨੂੰ ਮੰਦਰ ਦੇ ਅੰਦਰ ਵਿਸ਼ਨੂੰ ਭਗਵਾਨ ਦੀ ਪੂਜਾ ਹੈ। ਇਹ ਜਿਹੜਾ ਹਰਿਮੰਦਰ ਸਾਹਿਬ ਹੈ, ਕੀ ਇਹਦੇ ਵਿੱਚ ਆਪ ਜੀ ਬੈਠ ਕੇ ਤੁਹਾਡੀ ਪੂਜਾ ਹੋਇਆ ਕਰੇਗੀ? ਤਾਂ ਮਹਾਰਾਜ ਸਾਹਿਬ ਨੇ ਉਸ ਵੇਲੇ ਫਿਰ ਇਹ ਸ਼ਬਦ ਉਚਾਰਨ ਕਰਕੇ ਦੱਸਿਆ ਕਿ ਹਰਿਮੰਦਰ ਸਾਹਿਬ ਦੀ ਪੂਜਾ ਕਿਸ ਦੀ ਹੋਏਗੀ। ਇਹ ਪਾਵਨ ਸ਼ਬਦ ਉਸ ਵੇਲੇ ਉਚਾਰਨ ਕੀਤਾ, ਸੁਣੋ।
ਹਰ ਜਪੇ ਹਰ ਮੰਦਰ ਸਾਜਿਆ।
ਇਹ ਗੁਰਸਿੱਖੋ, ਅਸਾਂ ਨੇ ਜਿਹੜਾ ਹਰ ਪਰਮੇਸ਼ਰ ਦੇ ਨਾਮ ਜਪੇ ਜਪਣ ਦੇ ਲਈ ਇਹ ਹਰਿਮੰਦਰ ਸਾਹਿਬ, ਦਰਬਾਰ ਸਾਹਿਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਅੰਮ੍ਰਿਤਸਰ ਸਾਹਿਬ ਸਾਜਿਆ ਸਾਜਣਾ ਕੀਤਾ, ਬਣਾਉਣਾ ਕੀਤਾ, ਜਿਹਦੇ ਵਿੱਚ ਫਿਰ ਮਹਾਰਾਜ ਸਾਹਿਬ ਜੀ ਦੱਸਦੇ ਨੇ
ਸੰਤ ਭਗਤ ਗੁਣ ਗਾਵਹਿ ਰਾਮ।
ਇਹਦੇ ਵਿੱਚ ਤਾਂ ਭਾਈ ਸੰਤ ਸ਼ਾਂਤ ਆਤਮਾ ਗੁਰਸਿੱਖ ਭਗਤ ਭਗਤੀ ਕਰਨ ਵਾਲੇ ਅਧਿਕਾਰੀ ਜਨ, ਉਹ ਹਰੀ ਪਰਮੇਸ਼ਰ ਦੇ ਗੁਣ ਗਾਵਹਿ ਗਾਉਂਦੇ ਨੇ, ਗਾਉਣਗੇ, ਉਹਨਾਂ ਦੇ ਵਾਸਤੇ ਹੈ। ਜਾਂ ਹਰ ਜਪੇ ਹਰ ਮੰਦਰ ਸਾਜਿਆ, ਸਤਸੰਗਤ ਰੂਪੀ ਹਰੀ ਦਾ ਮੰਦਰ ਹੈ, ਹਰੀ ਪਰਮੇਸ਼ਰ ਵਾਹਿਗੁਰੂ ਨੇ ਆਪਣੀ ਪ੍ਰਾਪਤੀ ਵਾਸਤੇ ਸਾਜਨਾ ਕੀਤਾ ਹੈ। ਤੇ ਜਿਸ ਦੇ ਵਿੱਚ ਮਿਲ ਕੇ ਸੰਤ ਭਗਤ ਗੁਣ ਗਾਵ ਹੈ ਰਾਮ, ਸੰਤ ਭਗਤ ਪਰਮੇਸ਼ਰ ਦੇ ਜਨ ਉਹਨਾਂ ਦੇ ਗੁਣਾਂ ਨੂੰ ਗਾਉਂਦੇ ਆ ਸਤਸੰਗਤ ਵਿੱਚ, ਜਾਂ ਫਿਰ ਹਰ ਜਪੇ ਹਰ ਮੰਦਰ ਸਾਜਿਆ, ਮਨੁੱਖਾ ਸਰੀਰ ਰੂਪੀ ਇਹ ਮੰਦਰ ਵਾਹਿਗੁਰੂ ਨੇ ਸਾਜਨਾ ਕੀਤਾ ਹੈ ਆਪਣੀ ਪ੍ਰਾਪਤੀ ਵਾਸਤੇ ਕਿ ਮਨੁੱਖ ਮੈਨੂੰ ਪ੍ਰਾਪਤ ਕਰ ਸਕੇ। ਹਰ ਨਾਮ ਜਪਣ ਦੇ ਲਈ ਆਪ ਸਾਜਨਾ ਕੀਤਾ ਹੈ, ਸੰਤ ਭਗਤ ਗੁਣ ਗਾਵਹਿ ਰਾਮ, ਜਿਸ ਸਰੀਰ ਨੂੰ ਪਾ ਕੇ ਸ਼ਾਂਤ ਚਿੱਤ ਆਤਮਾ ਪ੍ਰੇਮਾ ਭਗਤੀ ਕਰਕੇ ਜਗਿਆਸੂ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦੇ ਹਨ। ਹੇ ਭਾਈ
ਸਿਮਰ ਸਿਮਰ ਸਵਾਮੀ ਪ੍ਰਭ ਆਪਣਾ।
ਇਹ ਭਾਈ ਉਹ ਸੰਤ ਸ਼ਾਂਤ ਆਤਮਾ ਜਿਹੜੇ ਨੇ ਸਿਮਰ ਸਿਮਰਣੇ ਯੋਗ, ਆਪਣਾ ਆਪਣੇ ਸਵਾਮੀ ਮਾਲਕ ਪ੍ਰਭ ਪਰਮੇਸ਼ਵਰ ਨੂੰ ਸਿਮਰ ਯਾਦ ਕਰਕੇ
ਸਗਲੇ ਪਾਪ ਤਜਾਵੇ ਰਾਮ,
ਸਗਲੇ ਸਾਰੇ ਪਾਪ ਮੰਦ ਕਰਮਾਂ ਨੂੰ ਤਜਾਵੇ, ਤਿਆਗ ਦੇਣਗੇ, ਪਾਪ ਦੂਰ ਕਰ ਦੇਣਗੇ। ਹੇ ਭਾਈ
ਹਰ ਗੁਣ ਗਾਏ ਪਰਮ ਪਦ ਪਾਇਆ।
ਪਰਮੇਸ਼ਰ ਦੇ ਜਿਹੜੇ ਗੁਣ ਗਾਉਂਦੇ ਹੈ ਉਹਨਾਂ ਨੂੰ ਪਰਮ ਪਦ ਵੀ ਮਿਲਦੀ ਹੈ।
ਪ੍ਰਭ ਕੀ ਉਤਮ ਬਾਣੀ,
ਪਰਮੇਸ਼ਰ ਦੀ ਉਤਮ ਸ੍ਰੇਸ਼ਟ ਸਿਫਤ ਸਲਾਹ ਵਾਲੀ ਬਾਣੀ ਦੁਆਰਾ ਹਰ ਪਰਮੇਸ਼ਰ ਦੇ ਗੁਣਾਂ ਨੂੰ ਗਾ ਕੇ ਪਰਮ ਪਦ, ਵੱਡੀ ਪਦ ਵੀ ਹੈ ਤੁਰੀਆ ਪਦ, ਉਹਨੂੰ ਪ੍ਰਾਪਤ ਕਰ ਲਿਆ ਜਾਂਦਾ ਹੈ।
ਸਹਿਜ ਕਥਾ ਪ੍ਰਭ ਕੀ ਅਥ ਮਿੱਠੀ।
ਇਹ ਹਰਿਮੰਦਰ ਸਾਹਿਬ ਦੇ ਚ ਹੋਰ ਕੀ ਹੋਏਗਾ? ਕਹਿੰਦੇ ਪਰਮੇਸ਼ਰ ਦੀ ਅਤਿਅੰਤ ਹੀ ਮਿੱਠੀ ਪਿਆਰੀ ਗੁਰਬਾਣੀ ਦੀ ਕਥਾ ਹੋਇਆ ਕਰੇਗੀ, ਤੇ ਇਸ ਕਰਕੇ ਉਹ ਸਹਿਜ ਕਥਾ ਪ੍ਰਭ ਕੀ ਅਥ ਮਿੱਠੀ, ਸਹਿਜ ਗਿਆਨ ਦੇਣ ਵਾਲੀ ਕਥਾ, ਜਿਹਦੇ ਗਿਆਨ ਦੇ ਚ ਵਾਧਾ ਹੋਏਗਾ, ਹਰਿਮੰਦਰ ਸਾਹਿਬ ਦੇ ਸਹਿਜ ਸ਼ਾਂਤੀ ਦੇਣ ਵਾਲੀ ਕਥਾ ਹੋਇਆ ਕਰੇਗੀ। ਪਰਮੇਸ਼ਰ ਦੀ ਅਤਿਅੰਤ ਹੀ ਪਿਆਰੀ ਸਹਿਜ ਸਰੂਪ ਵਾਲੀ ਕਥਾ ਹੁੰਦੀ ਭਾਵ ਹੋਇਆ ਕਰੇਗੀ। ਇਸ ਕਰਕੇ ਐਸਾ ਜੋ ਪਰਮੇਸ਼ਰ ਹੈ
ਕਥੀ ਅਕਥ ਕਹਾਣੀ
ਅਕਥ ਕਥਨ ਤੋਂ ਰਹਿਤ ਕਹਾਣੀ ਕਥਾ ਕਥੀ ਕਥਨ ਕੀਤੀ ਹੈ ਸਰੂਪ ਲੱਖਣਾ ਵਾਲੀ ਤਟਸਥੀ ਲੱਖਣਾ ਵਾਲੀ ਤੇ ਸਹਿਜ ਸ਼ਾਂਤੀ ਦੇਣ ਵਾਲੀ ਪਰਮੇਸ਼ਰ ਦੀ ਅਤਿਅੰਤ ਹੀ ਮਿੱਠੀ ਰਸਦਾਇਕ ਕਥਾ ਹੈ ਜੋ ਕਹਾਣੀ ਕਥਾ ਸ਼ਕਤੀ ਬਿਰਤੀ ਕਰਕੇ ਅਕਥ ਹੈ ਲੱਖਣਾ ਬਿਰਤੀ ਕਰਕੇ ਕਥਨ ਕੀਤੀ ਜਾਂਦੀ ਹੈ ਸੋ ਇਉਂ ਸਾਧ ਸੰਜੇ ਪੁਰਾਤਨ ਮਰਿਆਦਾ ਹਰਿਮੰਦਰ ਸਾਹਿਬ ਦੇ ਅੰਦਰ ਕਥਾ ਹੋਇਆ ਕਰਦੀ ਸੀ ਗੁਰੂ ਅਰਜਨ ਦੇਵ ਜੀ ਨੇ ਮਰਿਆਦਾ ਬੰਨੀ ਸੀ ਇਹ ਕਦੋਂ ਬੰਦ ਕਦੋਂ ਹੋਈ ਕਿਵੇਂ ਹੋਈ ਜਾਣਨ ਦੀ ਲੋੜ ਹੈ ਜਿਸ ਵੇਲੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਮਦਮਾ ਸਾਹਿਬ ਅਨੁਭਵ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕੀਤੀ ਭਾਈ ਮਨੀ ਸਿੰਘ ਲਿਖਾਰੀ ਲੱਗੇ ਸੀ ਬਾਬਾ ਦੀਪ ਸਿੰਘ ਸਾਹਿਬ 48 ਸਿੰਘਾਂ 'ਚ ਦੋ ਸੀ ਜਿਨ੍ਹਾਂ ਨੂੰ ਜੀਵਨ ਮੁਕਤੀ ਬਖਸ਼ੀ ਜਦੋਂ ਹਜ਼ੂਰ ਸਾਹਿਬ ਗਏ ਜਿੱਥੇ ਮਹਾਰਾਜ ਸਾਹਿਬ ਨੇ ਸ੍ਰੀ ਦਸਮ ਦੀ ਸਾਰੀ ਕਥਾ ਸੁਣਾਈ ਸ੍ਰੀ ਸਰਵਲੋਕ ਪ੍ਰਕਾਸ਼ ਦੀ ਰਚਨਾ ਹੋਈ ਜਦੋਂ ਗੁਰਤਾ ਗੱਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੇ ਦਿੱਤੀ ਉਸ ਵੇਲੇ ਮਹਾਰਾਜ ਸਾਹਿਬ ਜੀ ਨੇ ਉੱਥੇ ਖੇਡ ਇਹ ਵਰਤਾਉਣ ਤੋਂ ਪਹਿਲਾਂ ਹੀ ਭਾਈ ਮਨੀ ਸਿੰਘ ਸਾਹਿਬ ਨੂੰ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਦੀ ਸਥਾਪਨਾ ਕਰ ਦਿੱਤੀ ਕਿ ਤੁਸੀਂ ਉੱਥੇ ਸੇਵਾ ਨਿਭਾਉਣੀ ਹੈ ਬਾਬਾ ਦੀਪ ਸਿੰਘ ਸਾਹਿਬ ਨੂੰ ਦਮਦਮਾ ਸਾਹਿਬ ਦੀ ਜ਼ਿੰਮੇਵਾਰੀ ਸੌਂਪੀ ਤੁਸੀਂ ਦੋਨਾਂ ਨੇ ਅੱਗੇ ਜਿਹੜੀ ਵਿੱਦਿਆ ਸਾਡੇ ਕੋਲੋਂ ਪੜ੍ਹੀ ਹੈ ਅੱਗੇ ਪੜ੍ਹਾਉਣੀ ਹੈ ਅਤੇ ਭਾਈ ਮਨੀ ਸਿੰਘ ਜੀ ਮਾਤਾ ਸਾਹਿਬ ਕੌਰ ਦੇ ਨਾਲ ਦਿੱਲੀ ਉਹਨਾਂ ਨੂੰ ਛੱਡ ਕੇ ਹਰਿਮੰਦਰ ਸਾਹਿਬ ਜਾ ਕੇ ਆਪਣੀ ਜ਼ਿੰਮੇਵਾਰੀ ਸੰਭਾਲੀ ਭਾਈ ਮਨੀ ਸਿੰਘ ਜੀ ਰੋਜ਼ ਕਥਾ ਕਰਿਆ ਕਰਦੇ ਸਨ ਗੁਰਬਾਣੀ ਦੀ ਕਥਾ ਕਰਦੇ ਸੀ ਹਰ ਰੋਜ਼ ਨਿਯਮ ਦੇ ਅਨੁਸਾਰ ਅਤੇ ਫਿਰ ਮਹਾਰਾਜ ਸਾਹਿਬ ਜੀ ਨੇ ਕੀਰਤਨ ਔਰ ਕਥਾ ਇਹ ਦੋਨਾਂ ਦੀ ਮਰਿਆਦਾ ਬੰਨੀ ਹੋਈ ਸੀ ਉਹਨਾਂ ਤੋਂ ਬਾਅਦ ਸਮਾਂ ਲੰਘਦਾ ਗਿਆ ਉਹਨਾਂ ਤੋਂ ਬਾਅਦ ਭਾਈ ਦੀਵਾਨ ਸਿੰਘ ਜੀ ਹੋਏ ਫਿਰ ਉਹ ਵੀ ਕਥਾ ਕਰਦੇ ਰਹੇ ਭਾਈ ਦੀਵਾਨ ਸਿੰਘ ਜੀ ਤੋਂ ਬਾਅਦ ਭਾਈ ਸੰਤ ਸਿੰਘ ਜੀ ਗਿਆਨੀ ਹੋਏ ਉਹ ਵੀ ਕਥਾ ਕਰਦੇ ਰਹੇ ਇਹ ਉਹ ਸਮਾਂ ਜਦੋਂ ਮਹਾਰਾਜਾ ਰਣਜੀਤ ਸਿੰਘ ਸਾਹਿਬ ਦਾ ਰਾਜ ਸੀ ਅਤੇ ਭਾਈ ਸੰਤ ਸਿੰਘ ਦੇ ਕੋਲੋਂ ਭਾਈ ਸੰਤੋਖ ਸਿੰਘ ਜੀ ਵਿੱਦਿਆ ਪੜ੍ਹੇ ਸਨ ਇਹਨਾਂ ਦੇ ਵਿਦਿਆਰਥੀ ਸੀ ਜਿਹਨਾਂ ਨੇ ਗੁਰਪ੍ਰਤਾਪ ਸੂਰ ਗ੍ਰੰਥ ਦੀ ਰਚਨਾ ਕੀਤੀ ਹੈ ਅਤੇ ਭਾਈ ਸਾਹਿਬ ਜੀ ਜਦੋਂ ਆਪਣਾ ਸਰੀਰ ਤਿਆਗ ਗਏ ਉਹਨਾਂ ਦਾ ਬੇਟਾ ਜਿਹੜਾ ਸੀ ਭਾਈ ਗੁਰਮੁਖ ਸਿੰਘ ਹੋਇਆ ਅਤੇ ਗੁਰਮੁਖ ਸਿੰਘ ਨੇ ਆਪਣੀ ਜ਼ਿੰਮੇਦਾਰੀ ਨਿਭਾਉਂਦਿਆਂ ਹੋਇਆਂ ਅਤੇ ਇਉਂ ਸਾਥ ਸੀ ਉਸ ਵੇਲੇ ਫਿਰ ਅਤੇ ਕਈ ਹੋਰ ਵੀ ਗਿਆਨੀ ਸਿੰਘ ਜਿਹੜੇ ਕਥਾ ਕਰਿਆ ਕਰਦੇ ਉਹ ਕੁਛ ਥੋੜ੍ਹੀਆਂ ਜਿਹੀਆਂ ਇੱਧਰ ਉੱਧਰ ਦੀਆਂ ਗੱਲਾਂ ਜ਼ਿਆਦਾ ਕਰਨ ਲੱਗ ਪਏ ਕਥਾ ਦੇ ਵਿੱਚ ਜਿਹੜੀਆਂ ਗੁਰਮਤ ਦੇ ਨਾਲ ਮੇਲ ਨਹੀਂ ਸੀ ਖਾਂਦੀਆਂ ਕੁਝ ਪੁਰਾਣਕ ਉਹ ਕਥਾ ਸੁਣਾ ਦੇਣੀਆਂ ਜਿਹੜੀਆਂ ਗੁਰਮਤ ਦੇ ਨਾਲ ਪੂਰੀ ਉਹ ਫਿਰ ਠੀਕ ਨਹੀਂ ਸੀ ਬੈਠਦੀਆਂ ਅਤੇ ਬਾਅਦ ਵਿੱਚ ਫਿਰ ਪੰਥ ਖਾਲਸੇ ਨੇ ਇਕੱਠੇ ਹੋ ਕੇ ਗੁਰਮਤਾ ਕੀਤਾ ਅਕਾਲ ਤਖ਼ਤ 'ਤੇ ਵੀ ਇਹ ਗਿਆਨੀ ਸਿੰਘ ਮਨ ਘੜਤ ਗੱਲਾਂ ਜ਼ਿਆਦਾ ਕਰਨ ਲੱਗ ਪਏ ਗੁਰੂ ਘਰ ਦਾ ਪ੍ਰਚਾਰ ਕਰਦੇ ਕਰਦੇ ਆਪਣੀ ਮਨਮਤ ਵਿੱਚ ਇਹ ਤੋਂ ਬਿਹਤਰ ਹਰਿਮੰਦਰ ਸਾਹਿਬ ਦੇ ਕੋਈ ਮਨਮਤ ਦੀ ਗੱਲ ਨਹੀਂ ਹੋਣੀ ਚਾਹੀਦੀ ਫਿਰ ਉੱਥੇ ਕਿਹਾ ਵੀ ਅਖੰਡ ਕੀਰਤਨੀ ਹੋਵੇ ਇੱਥੇ ਕਥਾ ਹੀ ਬੰਦ ਕਰ ਦਿਓ ਅਤੇ ਕਥਾ ਫਿਰ ਅਲੱਗ ਦੂਸਰਾ ਦੀਵਾਨ ਹਾਲ ਜਿਹੜਾ ਮੰਜੀ ਸਾਹਿਬ ਹੈ ਉੱਥੇ ਵੀ ਕਥਾ ਕਰਨੀ ਆਰੰਭ ਕੀਤੀ ਵੀ ਲਓ ਭਾਈ ਜੇ ਤੁਸੀਂ ਵਾਧੂ ਘਾਟੂ ਗੱਲਾਂ ਕਰਨੀਆਂ ਇੱਥੇ ਕਰ ਲਿਆ ਕਰੋ ਦੀਵਾਨ ਦੇ ਵੀ ਢਾਡੀ ਸਿੰਘ ਵੀ ਤਾਂ ਕਰੇ ਲੈਂਦੇ ਹੈ ਉਹ ਮਰਿਆਦਾ ਫਿਰ ਇਸ ਤਰ੍ਹਾਂ ਸਾਧ ਸਿੰਘ ਜੀ ਫਿਰ ਹੌਲੀ ਹੌਲੀ ਪੰਥ ਖਾਲਸੇ ਨੇ ਵੀ ਭਾਈ ਚਾਹੇ ਬਾਹਰ ਦੀਵਾਨ ਵਿੱਚ ਹੈ ਚਾਹੇ ਅੰਦਰ ਹੈ ਵੀ ਗੁਰਮਤ ਦੀ ਉਹ ਗੱਲ ਹੋਣੀ ਚਾਹੀਦੀ ਹੈ ਕਹਿਣ ਤੋਂ ਭਾਵ ਇਹ ਕਥਾ ਦੀ ਮਰਿਆਦਾ ਜਿਹੜੀ ਗੁਰੂ ਅਰਜਨ ਦੇਵ ਜੀ ਨੇ ਮੰਨੀ ਇਹ ਗਵਾਹੀ ਹੈ ਮਹਾਰਾਜ ਸਾਹਿਬ ਦੀ ਬਾਣੀ ਵਿੱਚ ਤੋ ਇਸ ਪ੍ਰਕਾਰ ਫਿਰ ਮਹਾਰਾਜ ਸਾਹਿਬ ਜੀ ਨੇ ਜਦੋਂ ਇਹ ਕਥਾ ਦੀ ਮਰਿਆਦਾ ਬੰਨੀ ਅਤੇ ਨਾਲ ਕੀਰਤਨ ਦੀ ਉਸ ਵੇਲੇ ਦੀ ਬੰਨੀ ਹੋਈ ਮਰਿਆਦਾ ਕੇਵਲ ਇੱਕ ਕਥਾ ਉਹਦੇ ਵਿੱਚ ਪੰਥ ਖਾਲਸੇ ਨੇ ਹਰਿਮੰਦਰ ਸਾਹਿਬ ਦੇ ਜਿਹੜੀ ਗੁਰੂ ਅਰਜਨ ਦੇਵ ਜੀ ਦੇ ਵੇਲੇ ਚਲੀ ਆ ਰਹੀ ਸੀ ਉਹ ਗੁਰਮਤਾ ਕਰਕੇ ਬੰਦ ਕੀਤੀ ਉਹ ਵੀ ਬਾਹਰ ਹੋ ਰਹੀ ਹੈ ਕਥਾ ਅਤੇ ਬੰਦ ਨਹੀਂ ਕੀਤੀ ਅਤੇ ਜਿਹੜੀ ਜਗ੍ਹਾ ਬਦਲ ਦਿੱਤੀ ਕਥਾ ਵਾਸਤੇ ਬਾਕੀ ਮਰਿਆਦਾ ਕੀਰਤਨ ਦੀ ਉਸੇ ਤਰ੍ਹਾਂ ਚੱਲ ਰਹੀ ਹੈ ਸੋ ਇਸ ਪ੍ਰਕਾਰ ਉਹ ਫਿਰ ਇੱਥੇ ਗਵਾਹੀ ਦਿੱਤੀ ਹੈ ਵੀ ਸਹਿਜ ਕਥਾ ਜਿਹੜੀ ਹੈ ਪ੍ਰਭ ਕੀ ਅਤ ਮਿੱਠੀ ਕਥੀ ਅਕਥ ਕਹਾਣੀ ਇਹ ਪ੍ਰਮਾਣ ਦਿੱਤਾ ਮਹਾਰਾਜ ਸਾਹਿਬ ਜੀ ਨੇ ਆਓ ਅੱਗੇ ਫਰਮਾਨ ਕਰਦੇ ਨੇ ਸੁਣੋ ਜੀ
ਭਲਾ ਸੰਜੋਗ ਮੂਰਤ ਪਲ ਸਾਚਾ
ਉਹ ਸੰਜੋਗ ਮੌਕਾ ਬਹੁਤ ਭਲਾ ਚੰਗਾ ਸੀ ਜਦੋਂ ਹਰਿਮੰਦਰ ਸਾਹਿਬ ਦੀ ਰਚਨਾ ਰਚੀ ਰੱਬੀ ਹੁਕਮ ਦਾ ਖਿਆਲ ਆਇਆ ਉਹ ਮੂਰਤ ਤੇ ਜਿਹੜਾ ਦੋ ਘੜੀਆਂ ਦਾ ਸਮਾਂ ਜਿਹੜਾ ਸੀ ਉਹ ਵੀ ਸੱਚਾ ਸੀ ਜਦੋਂ ਬਾਬਾ ਬੁੱਢਾ ਸਾਹਿਬ ਜੀ ਨੇ ਹਰਿਮੰਦਰ ਸਾਹਿਬ ਜੀ ਦੀ ਨੀਂਹ ਰੱਖਣ ਦੇ ਲਈ ਅਰਦਾਸਾ ਕੀਤਾ ਉਹ ਪਲ ਸੱਚਾ ਸੀ ਅਤੇ ਜਿਸ ਵੇਲੇ ਸਾਡੇ ਕੋਲੋਂ ਹਰਿਮੰਦਰ ਸਾਹਿਬ ਜੀ ਦੀ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਜਦੋਂ ਨੀਂਹ ਰਖਵਾਈ ਪਰਮੇਸ਼ਵਰ ਨੇ,
ਅਵਚਲ ਨੀਵ ਰਖਾਈ,
ਅਵਚਲ ਅਚਲ ਨੀਵ, ਨੀਂਹ ਖੁਦ ਪਰਮੇਸ਼ਰ ਨੇ ਆਪ ਰਖਾਉਣਾ ਕੀਤੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਚਲ ਨੀਵ ਰੱਖੀ, ਭਾਵ ਹਰਿਮੰਦਰ ਸਾਹਿਬ ਦੇ ਅੰਦਰ ਸਦਾ ਲਈ ਗੁਰੂ ਗ੍ਰੰਥ ਸਾਹਿਬ ਜੀ ਦਾ ਵਿਰਾਜਮਾਨ ਕਰਨਾ ਹੈ ਜੀ। ਐਸਾ ਮਹਾਰਾਜ ਸਾਹਿਬ ਜੀ ਦਾ ਹੁਕਮ ਹੈ। ਉਹ ਸੰਯੋਗ ਭਲਾ ਹੈ ਜਦੋਂ ਗੁਰੂ ਸਾਹਿਬ ਜੀ ਦੇ ਦਰਸ਼ਨ ਹੁੰਦੇ ਹੈ, ਭਲਾ ਸੰਯੋਗ ਮੂਰਤ ਭਲ ਸੱਚਾ, ਜਦੋਂ ਗੁਰੂ ਸਾਹਿਬ ਜੀ ਉਪਦੇਸ਼ ਬਖਸ਼ਦੇ ਹੈ। ਇਸ ਪ੍ਰਕਾਰ ਮਹਾਰਾਜ ਸਾਹਿਬ ਜੀ ਦੀ ਸਾਧ ਸੰਗਤ ਜਾਂ ਭਗਤੀ ਰੂਪੀ ਅਚਲ ਨੀਂਹ ਰਖਾਈ ਹੈ, ਅਵਚਲ ਨੀਂਹ ਵੀ ਰਖਾਈ, ਤੇ ਭਲਾ ਸੰਯੋਗ ਮੂਰਤ ਭਲ ਸੱਚਾ, ਉਹ ਸੰਯੋਗ ਭਲਾ ਹੈ ਜਦੋਂ ਗੁਰੂ ਦਾ ਵਾਕ ਸਰਵਣ ਕੀਤੇ ਜਾਣ, ਤੇ ਉਹ ਫਿਰ ਮੂਰਤ ਚੰਗਾ ਸਮੇਂ ਮੂਹਰਤ ਦੋ ਘੜੀਆਂ ਦਾ ਜਦੋਂ ਮਨਨ ਕੀਤਾ, ਉਹ ਪਲ ਸੱਚਾ ਹੈ ਜਦੋਂ ਉਹਨੇ ਅਧਿਆਸਨ ਕੀਤਾ। ਇਸ ਪ੍ਰਕਾਰ ਮਹਾਰਾਜ ਸਾਹਿਬ ਨੇ ਬ੍ਰਹਮ ਵਿਦਿਆ ਤੇ ਬ੍ਰਹਮ ਗਿਆਨ ਦੀ ਅਵਚਲ ਨੀਂਹ ਰਖਾਈ, ਇਹ ਅਚਲ ਨੀਂਹ ਰੱਖਣਾ ਕੀਤੀ ਹੈ। ਸ੍ਰੀ ਹਰਿਮੰਦਰ ਸਾਹਿਬ ਜੀ ਦੇ ਜੋ ਅਚਲ ਨੀਂਹ ਰੱਖਣ ਦੀ ਵਿਚਾਰ ਹੈ, ਇਹਦੇ ਚ ਵਿਦਵਾਨਾਂ ਦੇ ਦੋ ਮਤ ਨੇ। ਗਿਆਨੀ ਗਿਆਨ ਸਿੰਘ ਤਾਂ ਲਿਖਦੇ ਆ ਵੀ ਪੀਰ ਮੀਆਂ ਮੀਰ ਤੋਂ ਨੀਂਹ ਰਖਾਈ ਗਈ, ਇਹ ਉਹਨਾਂ ਦਾ ਸਾਸ ਨਹੀਂ ਹੈ। ਪਰ ਜੋ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਅੰਦਰ ਕਥਾ ਹੈ, ਉਹਦੇ ਅੰਦਰ ਜਾਂ ਗੁਰਬਿਲਾਸ ਪਾਤਸ਼ਾਹੀ ਛੇਵੀਂ ਦੇ ਅੰਦਰ, ਉਹਦੇ ਤਾਂ ਸਾਸ ਸੁਣੀ ਵੀ ਹਰਿਮੰਦਰ ਸਾਹਿਬ ਦੀ ਨੀਂਹ ਪੱਥਰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪ ਹੀ ਰੱਖੀ ਹੈ। ਜਿਵੇਂ ਇਮ ਅਰਦਾਸ ਕਰੀ ਬਿਰਧ ਜਵੈ, ਸ੍ਰੀ ਅਰਜਨ ਕਰ ਪੰਕਜ ਤਵੈ, ਕਰ ਹੱਥ ਕਮਲਾਂ ਦੇ ਨਾਲ, ਹਸਤ ਕਮਲਾਂ ਦੇ ਨਾਲ, ਗਹੀ ਈਂਟ ਤੈ ਕਰੀ ਟਿਕਾਵਨ। ਇੱਥੇ ਸਪਸ਼ਟ ਹੋ ਗਿਆ ਆਪਣੇ ਹੱਥ ਦੇ ਨਾਲ ਇੱਟ ਰੱਖੀ ਗੁਰੂ ਅਰਜਨ ਦੇਵ ਜੀ ਨੇ, ਮੰਦਰ ਅਵਚਲ ਨੀਂਹ ਰਖਾਵਨ। ਤੋ ਇਸ ਪ੍ਰਕਾਰ ਸਾਧ ਜੀ ਹੈ, ਉਹ ਪ੍ਰਸੰਗ ਬੜੇ ਵਿਸਥਾਰ ਦੇ ਨਾਲ ਸਾਧ ਜੀ ਉੱਥੇ ਲਿਖਿਆ ਹੋਇਆ, ਤੇ ਇੱਥੇ ਕੇਵਲ ਪ੍ਰਮਾਣ ਦਿੱਤਾ ਆਪਾਂ ਨੇ। ਇਹ ਉਹ ਇਤਿਹਾਸ ਦੇ ਤੱਥਾਂ ਤੋਂ ਸਪਸ਼ਟ ਹੈ ਵੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪ ਹੀ ਨੀਂਹ ਰੱਖੀ ਸੀ, ਪਰ ਪ੍ਰਚਲਿਤ ਇਹ ਗਿਆਨੀ ਗਿਆਨ ਸਿੰਘ ਵਾਲੀ ਗੱਲ ਹੋ ਗਈ। ਨੀਂਹ ਰੱਖਣ ਤੋਂ ਪਹਿਲਾਂ ਸਤਿਗੁਰੂ ਮਹਾਰਾਜ ਨੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਚੋਂ ਅਰਦਾਸਾ ਕਰਵਾਇਆ। ਬਾਬਾ ਬੁੱਢਾ ਸਾਹਿਬ ਨੇ ਅਰਦਾਸ ਕੀਤੀ, ਜਦੋਂ ਸਤਿਗੁਰੂ ਮਹਾਰਾਜ ਨੇ ਆਪਣੇ ਹਸਤ ਕਮਲਾਂ ਦੇ ਨਾਲ ਇੱਟ ਫੜ ਲਈ, ਹਰਿਮੰਦਰ ਸਾਹਿਬ ਜੀ ਦੀ ਨੀਂਹ ਰੱਖੀ, ਤਾਂ ਫਿਰ ਜਿਹੜਾ ਰਾਜ ਮਿਸਤਰੀ ਸੀ ਉਹਨੇ ਸਾਸ ਜੀ ਮਨਮਤ ਕੀਤੀ, ਇੱਟ ਚੁੱਕ ਗਈ ਮਹਾਰਾਜ ਦੀ ਰੱਖੀ ਹੋਈ, ਚੁੱਕ ਕੇ ਨਾ ਇੱਧਰ ਉੱਧਰ ਘੁਮਾ ਕੇ ਉਹ ਫਿਰ ਉਸੇ ਤਰ੍ਹਾਂ ਰੱਖ ਦਿੱਤੀ। ਮਹਾਰਾਜ ਸਾਹਿਬ ਨੇ ਵਚਨ ਕੀਤਾ, ਕਹਿੰਦੇ ਭਾਈ ਇਹ ਕੀ ਕਰਿਆ ਤੈਂ, ਅਸਾਂ ਨੇ ਅਕਾਲ ਪੁਰਖ ਦੇ ਵੱਡੇ ਗੁਰੂ ਸਾਹਿਬਾਨਾਂ ਦੇ ਚਰਨਾਂ 'ਚ ਅਰਦਾਸ ਕਰਕੇ ਨਹੀਂ ਰੱਖੀ ਸੀ, ਤੂੰ ਆਪਣੀ ਮਨਮਤ ਦੇ ਨਾਲ ਇਹ ਨਿਯਮ ਤੋੜ ਦਿੱਤਾ। ਗੁਰੂ ਸਾਹਿਬ ਨੇ ਵਚਨ ਕੀਤਾ, ਭਾਈ ਤੁਹਾਡੇ ਮਿਸਤਰੀਆਂ 'ਚ ਇਹ ਹੁਣ ਭਾਵਨਾ ਰਹੇਗੀ ਵੀ ਪਿਓ ਦੀ ਕੀਤੀ ਪੁੱਤ ਵੀ ਬਦਲਿਆ ਕਰੂਗਾ ਮਿਸਤਰੀ ਸਿੰਘਾਂ 'ਚ, ਵੀ ਨਹੀਂ ਆਹ ਠੀਕ ਨਹੀਂ ਹੈ, ਇੱਕ ਦੂਜੇ ਨੁਕਸ ਕੱਢਿਆ ਕਰੋਗੇ, ਪਰ ਇਹ ਚੰਗਾ ਨਹੀਂ ਕੀਤਾ ਤੈਂ। ਤੋ ਇਸ ਕਰਕੇ ਉਸ ਵੇਲੇ ਮਹਾਰਾਜ ਸਾਹਿਬ ਜੀ ਕਹਿੰਦੇ ਵੀ ਤੂੰ ਇਹ ਐਸਾ ਕੁਸਗਨ ਕਰ ਦਿੱਤਾ ਵੀ ਹੁਣ ਹਰਿਮੰਦਰ ਸਾਹਿਬ ਦੀ ਨੀਂਹ ਤਾਂ ਰਹੇਗੀ ਅਚਲ, ਇਮਾਰਤ ਜਿਹੜੀ ਆ ਇੱਕ ਵਾਰੀ ਹਿੱਲ ਜਾਏਗੀ। ਤੇ ਇਸ ਕਰਕੇ ਗੁਰੂ ਸਾਹਿਬ ਭਵਿੱਖਤ ਬਚਨ ਜਿਹੜੇ ਸੀ ਉਹਨਾਂ ਨੂੰ ਯਾਦ ਕਰਕੇ ਕਹਿਣ ਲੱਗੇ, ਭਾਈ ਤੇਰੇ ਵੀ ਕੀ ਬਸ ਹੈ, ਇੱਕ ਵਾਰ ਹਰਿਮੰਦਰ ਸਾਹਿਬ ਢਹਿ ਕੇ ਦੁਬਾਰੇ ਉਸਰੇਗਾ, ਤੇਰੇ ਬਸ ਦੀ ਗੱਲ ਨਹੀਂ, ਇਹ ਹੋਣਹਾਰ ਨੇ ਤੇਰੇ ਹੱਥੋਂ ਕਰਾ ਦਿੱਤਾ, ਪਰ ਨੀਂਹ ਅਚਲ ਰਹੇਗੀ, ਮੰਦਰ ਢਹਿ ਕੇ ਦੁਬਾਰਾ ਉਸਰੇਗਾ। ਗੁਰੂ ਸਾਹਿਬ ਦੇ ਵਚਨ ਪੂਰੇ ਹੋਏ। ਅਹਿਮਦ ਸ਼ਾਹ ਅਬਦਾਲੀ ਨੇ 17 ਹਮਲੇ ਕੀਤੇ ਹਿੰਦੁਸਤਾਨ ਦੇ। ਇਹ 17ਵਾਂ ਹਮਲਾ ਸੀ ਜਿਹੜਾ ਸੰਮਤ 1819 ਵਿਕਰਮੀ ਵਿੱਚ ਉਹਨੇ ਬਰੂਦ ਦੇ ਨਾਲ ਹਰਿਮੰਦਰ ਸਾਹਿਬ ਨੂੰ ਉਡਾ ਦਿੱਤਾ, ਢਹਿ ਢੇਰੀ ਕਰ ਦਿੱਤਾ, ਪਰ ਨੀਂਹ ਉਸੇ ਤਰ੍ਹਾਂ ਕਾਇਮ ਰਹਿ ਗਈ। ਇਹਦੇ ਵਿੱਚੋਂ ਫਿਰ ਇੱਕ ਇੱਟ ਉੱਡੀ, ਉਹਦੀਆਂ ਫੌਜਾਂ ਦੇ ਵਿੱਚ ਇੱਟਾਂ ਵੱਜੀਆਂ ਤੇ ਫੌਜੀ ਜ਼ਖਮੀ ਹੋਏ ਬਹੁਤ ਸਾਰੇ ਸਿਪਾਹੀ, ਪਰ ਇੱਕ ਇੱਟ ਅਬਦਾਲੀ ਦੇ ਨੱਕ ਤੇ ਆ ਕੇ ਵੱਜੀ, ਤੇ ਉਹ ਸਾਸ ਜੀ ਜਿਸ ਤੋਂ ਇਹਦੇ ਨਸੂਰ ਚੱਲਿਆ। ਫਿਰ ਨਸੂਰ ਉਹ ਹੁੰਦਾ ਜਿਹਦੇ ਲਹੂ ਪੀਕ ਵਗਦਾ ਰਹੇ ਤੇ ਜ਼ਖਮ ਠੀਕ ਨਾ ਹੋਵੇ, ਉਹਦੇ ਵਿੱਚ ਇਹਦੀ ਮੌਤ ਹੋਈ ਸੀ। ਫਿਰ ਇਉਂ ਫਿਰ ਸੰਮਤ 1821 ਬਿਕਰਮੀ ਨੂੰ ਪੰਥ ਖਾਲਸੇ ਨੇ ਉਹ ਨੀਂਹ ਉੱਪਰ ਹਰਿਮੰਦਰ ਸਾਹਿਬ ਜੀ ਦੀ ਉਸਾਰੀ ਫਿਰ ਆਰੰਭ ਕੀਤੀ। ਇੱਕ ਜਗ੍ਹਾ ਤਾਂ ਲਿਖਿਆ ਵੀ 3 ਸਾਲ 'ਚ ਮੁਕੰਮਲ ਕਰ ਲਿਆ ਸੀ, ਪਰ ਅਹਿਸਾਸ ਜੀ ਕੁਛ ਇਹ ਵੀ ਹੈ ਵੀ 1838 ਬਿਕਰਮੀ ਵਿੱਚ ਇਹ ਸਾਰੀ ਸੇਵਾ ਜਿਹੜੀ ਸੰਪੂਰਨ ਹੋਈ, ਹੂ ਬਹੂ ਉਸੇ ਤਰ੍ਹਾਂ ਜਿਵੇਂ ਪੰਜਮ ਪਾਤਸ਼ਾਹ ਨੇ ਹਰਿਮੰਦਰ ਸਾਹਿਬ ਦਾ ਨਕਸ਼ਾ ਤਿਆਰ ਕੀਤਾ ਸੀ ਉਸੇ ਤਰ੍ਹਾਂ ਬਣਿਆ। ਉਹਦੀ ਗੱਲ ਅੱਗੇ ਵੀ ਆ ਜਾਏਗੀ। ਇਹੋ ਮਹਾਰਾਜ ਸਾਹਿਬ ਜੀ ਵੀ ਫਰਮਾਨ ਕਰਦੇ ਵੀ ਨੀਂਹ ਤਾਂ ਹੈ ਅਚਲ, ਤੇ ਅਚਲ ਨੀਂਹ ਰੱਖ ਦਿੱਤੀ ਹੈ, ਅਵਚਲ ਨੀਂਹ ਰਖਾਈ, ਤੇ ਮਹਾਰਾਜ ਸਾਹਿਬ ਜੀ ਨੇ ਇਹ ਅਚਲ ਕਰ ਦਿੱਤੀ ਹੈ, ਜਿਵੇਂ ਬਿਰਸ਼ ਦੇ ਕੋਈ ਟਾਂਣ ਛਾਂਗ ਦੇਵੇ, ਜੜ ਕਾਇਮ ਹੈ ਤੇ ਉਹ ਫਿਰ ਉਸੇ ਤਰ੍ਹਾਂ ਲਗਰਾਂ ਉਹਦੇ ਚੋਂ ਫੁੱਟੀਆਂ ਹੁੰਦੀਆਂ। ਇਹੋ ਹਰਿਮੰਦਰ ਸਾਹਿਬ ਵਧਾਲੀ ਨੇ ਢਾਇਆ ਤੇ ਦੁਬਾਰੇ ਗੁਰਸਿੱਖਾਂ ਨੇ ਸਾਧ ਸਿੰਘ ਫੇਰ ਕਾਇਮ ਕੀਤਾ, ਸਰੋਵਰ ਸਾਹਿਬ ਦੀ ਸੇਵਾ ਹੋਈ। ਸੋ ਇਸ ਪ੍ਰਕਾਰ ਦੱਸਿਆ ਹੈ ਜੀ,
ਜਨ ਨਾਨਕ ਪ੍ਰਭ ਭਈ ਦਯਾਲਾ।
ਸਤਿਗੁਰੂ ਵੀ ਕਥਨ ਕਰਦੇ ਹਨ, ਪਰਮੇਸ਼ਰ ਆਪ ਦਯਾਲੂ ਜਿਸ ਵੇਲੇ ਭਏ ਹੋਏ,
ਸਰਬ ਕਲਾ ਬਣ ਆਈ,
ਸਾਰੀਆਂ ਸ਼ਕਤੀਆਂ ਇਸ ਪ੍ਰਕਾਰ ਫਿਰ ਬਣ ਆਈਆਂ ਹਨ।
ਆਨੰਦਾ ਵਜਹਿ ਨਿਤ ਵਾਜੇ,
ਇਹ ਹਰਿਮੰਦਰ ਸਾਹਿਬ ਦੇ ਵਿਚ ਆਨੰਦਾ ਆਨੰਦਦਾਇਕ ਬਾਜੇ ਸਾਜ, ਨਿਤਾ ਪ੍ਰਤੀ ਤੰਤੀ ਸਾਜ ਬੱਜ ਕੇ ਉਹਨਾਂ ਨਾਲ ਕੀਰਤਨ ਹੁੰਦਾ, ਬੱਜਿਆ ਕਰਨਗੇ, ਨੇਤਾ ਪ੍ਰਤੀ ਕੀਰਤਨ ਹੋਇਆ ਕਰੇਗਾ, ਭਵਿੱਖਤ ਬਚਨ ਕੀਤੇ ਉਸ ਵਾਹਿਗੁਰੂ ਦੀ ਸਿਫਤ ਹੋਇਆ ਕਰੇਗੀ।
ਪਾਰ ਬ੍ਰਹਮ ਮਨ ਬੂਠਾ ਰਾਮ,
ਜਿੱਥੇ ਪਾਪਾਂ ਪੁੰਨਾਂ ਤੋਂ ਪਾਰ ਪਰੇ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਬ੍ਰਹਮ ਵਿਆਪਕ ਪਰਮੇਸ਼ੁਰ, ਤੇ ਮਨ ਹਿਰਦੇ ਵੀ ਉੱਠਾ ਵਸਿਆ ਉਹ ਬਸ ਜਾਵੇਗਾ ਜਿਹੜੇ ਇੱਥੇ ਬੈਠ ਕੇ ਕਥਾ ਕੀਰਤਨ ਕਰਨਗੇ ਸੁਣਨਗੇ। ਜਿਨ੍ਹਾਂ ਦੇ ਮਨ ਚ ਪਾਰ ਬ੍ਰਹਮ ਵਸ ਗਿਆ ਹੈ ਉਹਨਾਂ ਦੇ ਤਾਂ ਹੀ ਆਨੰਦ ਸਰੂਪ ਦੀ ਜਿਹੜੀ ਨਿਤਾ ਪ੍ਰਤੀ ਬਾਜੇ ਬਜਦੇ ਰਹਿਣਗੇ ਜੀ।
ਪਾਰ ਬ੍ਰਹਮ ਮਨ ਬੂਠਾ ਰਾਮ,
ਜਿਨ੍ਹਾਂ ਦੇ ਵਿਚ ਪਾਰ ਬ੍ਰਹਮ ਵਸ ਗਿਆ ਹੈ, ਮਨ ਦੇ ਵਿਚ ਬੂਠਾ ਵਸ ਗਿਆ ਹੈ, ਆਨੰਦ ਸਰੂਪ ਦੀ ਨਿਤਾ ਪ੍ਰਤੀ ਬਾਜੇ ਇੱਥੇ ਬਜਦੇ ਰਹਿਣਗੇ ਰਾਮ ਹੇ ਭਾਈ।
ਗੁਰਮੁਖੇ ਸਤ ਕਰਨੀ ਸਾਰੀ,
ਤੇ ਇਸ ਤਰ੍ਹਾਂ ਗੁਰਮੁਖ ਜਨਾਂ ਦੀ ਸੱਚ ਸਰੂਪ ਦੀ ਪ੍ਰਾਪਤੀ ਵਾਲੀ ਭਗਤੀ ਰੂਪੀ ਕਰਨੀ ਕਾਲ ਸਾਰੀ ਸ੍ਰੇਸ਼ਟ ਹੈ।
ਬਿਨਸੇ ਭ੍ਰਮ ਭੈ ਝੂਠਾ ਰਾਮ,
ਇਹਨੂੰ ਪਾਈ ਝੂਠੇ ਤੇ ਜਮਕੀ ਲਾਉਣੀ ਹੈ, ਝੂਠਾ ਰਾਮ ਨਾ ਬਣ ਜਾਵੇ ਪਾਠ। ਬਿਨਸੇ ਭ੍ਰਮ ਭੈ ਝੂਠਾ ਰਾਮ, ਥੋੜਾ ਵੱਖਰਾ ਕਰ ਲੈਣਾ, ਜਿਸ ਕਰਕੇ ਉਹਨਾਂ ਦੇ ਅੰਦਰੋਂ ਪੰਜ ਪ੍ਰਕਾਰ ਦਾ ਭਰਮ, ਸੱਤ ਪ੍ਰਕਾਰ ਦਾ ਭੈ ਡਰ ਅਤੇ ਝੂਠਾ ਕੂੜ ਮਿਥਿਆ ਝੂਠੇ ਪਦਾਰਥਾਂ ਦਾ ਮੋਹ ਬਿਨਸੇ ਨਾਸ ਹੋ ਜਾਂਦਾ ਹੈ। ਰਾਮ ਹੇ ਭਾਈ,
ਅਨਹਦ ਬਾਣੀ ਗੁਰਮੁਖ ਵਖਾਣੀ,
ਜੋ ਅਨਹਦ ਇੱਕ ਰਸ ਅੰਮ੍ਰਿਤ ਰੂਪ ਬਾਣੀ ਗੁਰਮੁਖ ਮੁਖੀ ਗੁਰਾਂ ਨੇ ਵਖਾਣੀ ਕਥਨ ਕੀਤੀ ਹੈ।
ਜਸ ਸੁਣ ਸੁਣ ਮਨ ਤਨ ਹਰਿਆ,
ਉਸ ਦੁਆਰਾ ਪਰਮੇਸ਼ਰ ਦਾ ਜਸ ਕੀਰਤਨ ਸਿਫਤ ਸਲਾਹ ਸੁਣ ਸੁਣ ਕੇ ਮਨ ਹਿਰਦਾ ਤਨ ਸਰੀਰ ਸੁਭ ਗੁਣਾਂ ਦੀ ਹਰਿਆਵਲਤਾ ਦੇ ਸਹਿਤ ਹਰਿਆ ਹਰਾ ਭਰਾ ਹੋਇਆ ਹੈ ਜੀ।
ਸਰਬ ਸੁਖਾ ਤਿਸਹੀ ਬਣ ਆਏ,
ਸਾਰੇ ਸੁਖ ਆਨੰਦ ਉਸੇ ਨੂੰ ਫਬ ਆਏ ਨ ਬਣ ਆਏ ਹਨ,
ਜੋ ਪ੍ਰਭ ਆਪਣਾ ਕਰਿਆ,
ਜਿਨ੍ਹਾਂ ਨੂੰ ਭਾਈ ਪਰਮੇਸ਼ਰ ਨੇ ਆਪਣਾ ਸੇਵਕ ਬਣਾ ਲੈਣਾ ਕੀਤਾ ਹੈ।
ਘਰ ਮਹਿ ਨਵ ਨਿਧ ਭਰੇ ਭੰਡਾਰਾ,
ਉਹਦੇ ਹਿਰਦੇ ਰੂਪੀ ਘਰ ਦੇ ਵਿਚ ਨਵ ਨੌ ਨਿਧੀਆਂ ਨਵਦਾ ਭਗਤੀ ਦੇ ਭੰਡਾਰਾ ਖਜ਼ਾਨੇ ਭਰੇ ਪਏ ਹਨ।
ਰਾਮ ਨਾਮ ਰੰਗ ਲਾਗਾ,
ਤੇ ਰਾਮ ਪਰਮੇਸ਼ਰ ਦੇ ਨਾਮ ਵਿਚ ਰੰਗ ਪ੍ਰੇਮ ਲਾਗਾ ਲੱਗਾ ਹੋਇਆ ਹੈ।
ਨਾਨਕ ਜਨ ਪ੍ਰਭ ਕਦੇ ਨਾ ਵਿਸਰੈ,
ਸਤਿਗੁਰੂ ਜੀ ਕਥਨ ਕਰਦੇ ਹੋ ਪ੍ਰੇਮੀ ਜਨ ਨੂੰ ਕਦੇ ਕਦਾਚਿਤ ਵੀ ਪ੍ਰਭ ਪਰਮੇਸ਼ਰ ਨਹੀਂ ਵਿਸਰਦਾ, ਭੁੱਲਦਾ ਨਹੀਂ ਹੈ।
ਪੂਰਨ ਜਾ ਕੇ ਭਾਗਾ,
ਜਿਹਦੇ ਪੂਰਨ ਨਿਸਕਾਮ ਕਰਮਾਂ ਰੂਪੀ ਵੱਡੇ ਭਾਗ ਕਰਮ ਲੇਖ ਹਨ।
ਛਾਇਆ ਪ੍ਰਭ ਛਤਰਪਤ ਕੀਨੀ,
ਇਉਂ ਜਦੋਂ ਮਹਾਰਾਜ ਸਾਹਿਬ ਜੀ ਸੇਵਾ ਕਰਵਾ ਰਹੇ, ਧੁੱਪ ਸੀ ਬਹੁਤ ਜ਼ਿਆਦੇ, ਉਹ ਬੱਦਲ ਆ ਗਏ, ਛਾਇਆ ਹੋ ਗਈ, ਕਹਿੰਦੇ ਲਓ ਭਾਈ ਸੰਗਤ ਜੀ, ਗਰਮੀ ਸੀ ਬਹੁਤ ਬਹੁਤ ਸਾਰੀ ਗਰਮੀ ਪੈਂਦੀ ਸੀ, ਇਹ ਛਤਰਪਤ ਪਰਮੇਸ਼ਰ ਨੇ ਕਿਰਪਾ ਕਰਤੀ ਹੈ। ਛਤਰਪਤੀ ਛਤਰ ਸਵਾਮੀ ਪਰਮੇਸ਼ਰ ਨੇ ਆਪ ਹੀ ਛਾਂ ਕਰ ਦਿੱਤੀ ਹੈ, ਪਰ ਪਰਮਾਤਮਾ ਨੇ ਆਪ ਹੀ ਸਾਰੇ ਸੰਸਾਰ ਦੇ ਉੱਤੇ ਛਾਇਆ ਕੀਨੀ ਕੀਤੀ ਹੈ, ਜਿਸ ਕਰਕੇ
ਸਗਲੀ ਤਪਤ ਬਿਨਾਸੀ ਰਾਮ,
ਸਾਰੀ ਤਪਤ ਤਪਸ਼ ਜਿਹੜੀ ਧੁੱਪ ਸੀ ਨਾਸ ਹੋ ਗਈ ਹੈ, ਜਾਂ ਫਿਰ ਛਾਇਆ ਪ੍ਰਭ ਛਤਰਪਤ ਕੀਨੀ, ਸ਼ਾਂਤੀ ਰੂਪੀ ਛਾਂ ਕੀਤੀ, ਜਿਸ ਨਾਲ ਜਗਿਆਸੂ ਦੇ ਹਿਰਦੇ ਦੇ ਅੰਦਰੋਂ ਵਿਛੋੜੇ ਆਦਿ ਦੀ ਜਿਹੜੀ ਸਗਲੀ ਤਪਤ ਬਿਨਾਸੀ ਰਾਮ ਰਾਮ ਹੇ ਭਾਈ ਤਪਸ਼ ਨਾਸ ਹੋ ਕਰ ਦਿੱਤੀ ਹੈ, ਸ਼ਾਂਤੀ ਆ ਗਈ ਮਨ ਵਿਚ।
ਦੁਖ ਪਾਪ ਕਾ ਡੇਰਾ ਢਾਠਾ,
ਜੰਮਣ ਮਰਨ ਦੇ ਦੁੱਖ ਦਾ ਜਿਹੜਾ ਅਗਿਆਨ ਜਨਿਆ ਪਾਪ ਦੋਸ਼ ਗੁਨਾਹ ਆਦਿ ਦਾ ਇਹ ਡੇਰਾ ਟਿਕਾਣਾ ਸੀ ਜਿਹੜਾ, ਇਹ ਢਾਠਾ ਢਹਿ ਗਿਆ, ਨਾਸ ਹੋ ਗਿਆ ਹੈ।
ਕਾਰਜ ਆਇਆ ਰਾਸੀ ਰਾਮ,
ਰਾਮ ਹੇ ਭਾਈ ਹਰਿਮੰਦਰ ਸਾਹਿਬ ਦੇ ਰਚਨ ਦਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਦਾ, ਗੁਰਸਿੱਖਾਂ ਦੇ ਅੰਦਰ ਬ੍ਰਹਮ ਗਿਆਨ ਦੀ ਪ੍ਰਾਪਤੀ ਦਾ ਇਤਿਆਦਿ, ਇਹ ਕਾਰ ਜਿਹੜਾ ਕੰਮ ਸੀ ਨਾ, ਇਹ ਮਨੋਰਥ ਰਾਸੀ ਰਾਸ ਠੀਕ ਦਰੁਸਤ ਹੋ ਆਇਆ, ਸਚਾਈ ਵਿੱਚ ਆ ਗਿਆ ਹੈ।
ਹਰ ਪ੍ਰਭ ਫੁਰਮਾਇਆ ਮਿਟੀ ਬੁਲਾਇਆ,
ਤੇ ਜਿਸ ਨੂੰ ਹਰ ਹਰੇ ਭਰੇ ਕਰਨ ਵਾਲੇ ਪ੍ਰਭ ਪਰਮੇਸ਼ਰ ਨੇ ਫਰਮਾਇਆ ਹੁਕਮ ਦਿੱਤਾ, ਜਿਸ ਨੂੰ ਵੀ ਤੇ ਉਹਨੂੰ ਮੰਨਣ ਵਾਲੇ ਦੀ ਅਵਿਦਿਆ ਰੂਪੀ ਬੁਲਾਇਆ ਬੁਲਾ ਮਿਟ ਗਈ, ਨਾਸ ਹੋ ਗਈ ਹੈ।
ਸਾਚ ਧਰਮ ਪੁੰਨ ਫਲਿਆ,
ਉਹ ਫਿਰ ਸੱਚ ਰੂਪੀ ਧਰਮ, ਸੱਚਾ ਨਾਮ ਸਿਮਰ ਰੂਪੀ ਧਰਮ, ਪਰਮੇਸ਼ਰ ਦੇ ਗੁਣ ਗਾਉਣ ਰੂਪੀ ਸੱਚੇ ਪੁੰਨ ਕਰਕੇ ਬ੍ਰਹਮ ਗਿਆਨ ਰੂਪੀ ਫਲਿਆ, ਫਲ ਦੇ ਸਹਿਤ ਹੋਇਆ ਹੈ।
ਸੋ ਪ੍ਰਭ ਆਪਣਾ ਸਦਾ ਧਿਆਈਐ,
ਤੇ ਉਹ ਪਰਮੇਸ਼ਰ ਨੂੰ ਭਾਈ ਸਦਾ ਹੀ ਧਿਆਉਂਦੇ ਰਹੀਏ।
ਸੋਵਤ ਬੈਸਤ ਖਲਿਆ,
ਸੋਵਤ ਸੁੱਤਿਆਂ ਸੌਣ ਲੱਗਿਆਂ ਵੀ, ਬੈਸਤ ਬੈਠਦਿਆਂ, ਖਲਿਆ ਖੜੇ ਹੋਣ ਲੱਗਿਆਂ, ਤੇ ਹਰ ਵੇਲੇ ਉਹਨੂੰ ਉਹ ਪ੍ਰਭੂ ਨੂੰ ਧਿਆਉਣਾ ਕਰੀਏ, ਜਾਂ ਫਿਰ ਨਿਰਵਿਕਲਪ ਸਮਾਧੀ ਦੇ ਵਿੱਚ ਬਿਰਾਜਦਿਆਂ ਤੇ ਵਾਸਨਾਵਾਂ ਤੋਂ ਉਪਰਾਮ ਹੁੰਦਿਆਂ, ਉਪਰਾਮ ਹੋਣ ਰੂਪੀ ਬੈਠਦਿਆਂ, ਤੇ ਸਮਾਹਤ ਚਿੱਤ ਸਨਮੁਖ ਚਿੱਤ ਕਰਨ ਰੂਪ ਇਉਂ ਪਰਮੇਸ਼ਰ ਵਾਹਿਗੁਰੂ ਦੇ ਖੜੇ ਹੋਇਆਂ ਸਦਾ ਹਮੇਸ਼ਾ ਉਸ ਪ੍ਰਭੂ ਨੂੰ ਆਪਣਾ ਆਪ ਜਾਣ ਕੇ ਧਿਆਈਏ, ਆਰਾਧਨਾ ਕਰੀਏ।
ਗੁਣ ਨਿਧਾਨ ਸੁਖ ਸਾਗਰ ਸੁਆਮੀ,
ਤੇ ਉਹ ਗੁਣਾਂ ਦਾ ਨਿਧਾਨ ਖਜ਼ਾਨਾ ਸੁਖਾਂ ਦਾ ਸਮੁੰਦਰ ਹੀ ਹੈ ਵਾਹਿਗੁਰੂ ਪਰਮੇਸ਼ਰ ਹੈ। ਸਾਜੋ
ਜਲ ਥਲ ਮਹੀਅਲ ਸੋਈ,
ਉਹ ਜਲ ਪਾਣੀ ਵਾਲੀ ਜਗ੍ਹਾ, ਥਲ ਖੁਸ਼ਕ ਜਗ੍ਹਾ, ਮਹੀਅਲ ਵਿੱਚ, ਇਹਨਾਂ ਜਗ੍ਹਾ ਦੇ ਵਿੱਚ, ਜਾਂ ਮਹੀ ਅਲ ਮਹੀ ਪ੍ਰਿਥਵੀ ਅਲ ਆਕਾਸ਼ ਦੇ ਵਿੱਚ, ਉਹ ਵਿਆਪਕ ਹੈ ਵਾਹਿਗੁਰੂ।
ਗੁਣ ਨਿਧਾਨ ਸੁਖ ਸਾਗਰ ਸੁਆਮੀ,
ਤੇ ਜੋ ਗੁਣਾਂ ਦਾ ਨਿਧਾਨ ਖਜ਼ਾਨਾ ਤੇ ਸੁਖਾਂ ਦਾ ਸਾਗਰ ਸਮੁੰਦਰ ਸੁਆਮੀ ਮਾਲਕ ਪਰਮੇਸ਼ਰ ਹੈ।
ਜਲ ਥਲ ਮਹੀਅਲ ਸੋਈ,
ਉਹ ਜਲ ਪਾਣੀ ਵਾਲੀ ਜਗ੍ਹਾ, ਥਲ ਖੁਸ਼ਕ ਜਗ੍ਹਾ, ਮਹੀਅਲ ਵਿੱਚ, ਮਹੀ ਅਲ ਮਹੀ ਮਹੀ ਪ੍ਰਿਥਵੀ ਅਲ ਆਕਾਸ਼ ਵਿੱਚ ਵਿਆਪਕ ਹੈ ਜੀ।
ਜਨ ਨਾਨਕ ਪ੍ਰਭ ਕੀ ਸਰਨਾਈ,
ਸਤਿਗੁਰੂ ਜੀ ਕਥਨ ਕਰਦੇ ਹੈ ਕਿ ਮੈਂ ਜਨ ਦਾਸ ਤਾਂ ਪਰਮੇਸ਼ਰ ਦੀ ਸਰਨਾਈ ਓਟ ਵਿੱਚ ਪਿਆ ਹਾਂ,
ਤਿਸ ਬਿਨ ਅਵਰ ਨਾ ਕੋਈ,
ਤੇ ਤਿਸ ਉਸ ਤੋਂ ਬਿਨ ਬਗੈਰ ਇਹ ਮੈਨੂੰ ਅਵਰ ਹੋਰ ਕੋਈ ਆਸਰਾ ਨਹੀਂ ਹੈ।
ਮੇਰਾ ਘਰ ਬਣਿਆ ਬਨ ਤਾਲ ਬਣਿਆ,
ਇਸ ਕਰਕੇ ਗੁਰਾਂ ਦੇ ਮਹਿਰ ਰੂਪੀ ਮੇਰਾ ਸੁੰਦਰ ਘਰ ਬਣਿਆ, ਗੁਰੂ ਕਾ ਵਾਗ ਰੂਪੀ ਬਨ ਜਿਹਦੇ ਚ ਉਹ ਅਸਥਾਨ ਬਣਿਆ, ਤਾਲ ਅੰਮ੍ਰਿਤ ਸਰੋਵਰ ਬਣਿਆ, ਸਰੋਵਰ ਸੋਹਣਾ ਬਣ ਗਿਆ, ਜਾਂ ਫਿਰ ਗਿਆਨ ਦੇ ਸਹਿਤ ਮੇਰਾ ਘਰ ਬਣਿਆ, ਗਿਆਨ ਦੇ ਸਹਿਤ ਮੇਰਾ ਸਰੂਪ ਰੂਪੀ ਸੋਹਣਾ ਘਰ ਬਣਿਆ, ਤੇ ਬਨ ਤਾਲ ਬਣਿਆ, ਸ਼ੁਭ ਗੁਣਾਂ ਰੂਪੀ ਬਨ ਬਗੀਚਾ, ਤੇ ਨਿਮਰਤਾ ਵਾਲਾ ਹਿਰਦਾ ਰੂਪੀ ਤਲਾਅ, ਇਹ ਬੜਾ ਸੋਹਣਾ ਬਣਿਆ ਹੋਇਆ ਹੈ।
ਪ੍ਰਭ ਪਰਸੇ ਹਰ ਰਾਜਾ ਰਾਮ,
ਜਿਸ ਵਿੱਚ ਪ੍ਰੇਮ ਰੂਪੀ ਪਾਣੀ ਹੋਣ ਕਰਕੇ ਜਦੋਂ ਰਾਜਾ ਰਾਜਾ ਰੂਪ ਹਰ ਪਰਮੇਸ਼ਰ ਜੋ ਸਭ ਨੂੰ ਹਰੇ ਭਰੇ ਕਰਨ ਵਾਲਾ ਪ੍ਰਭ ਪਰਮੇਸ਼ਰ ਪਰਸੇ ਮਿਲ ਗਿਆ, ਜਦੋਂ ਰਾਜਾ ਪ੍ਰਕਾਸ਼ ਰੂਪ ਚਰਨ ਪਰਸੇ ਪਰਸਨਾ ਕੀਤੇ ਵਾਹਿਗੁਰੂ ਦੇ, ਹੇ ਭਾਈ
ਮੇਰਾ ਮਨ ਸੋਹਿਆ ਮੀਤ ਸਾਜਨ ਸਰਸੇ,
ਮੇਰਾ ਮਨ ਹਿਰਦਾ ਸੋਹਿਆ ਸੋਭਨੀਕ ਬਣ ਗਿਆ, ਭਾਈ ਗੁਰਦਾਸ ਵਰਗੇ ਆਦਿ ਮੀਤ ਮਿੱਤਰ, ਬਾਬਾ ਬੁੱਢਾ ਸਾਹਿਬ ਜੀ ਵਰਗੇ, ਮੇਰਾ ਮਨ ਸੋਹਿਆ ਮੀਤ ਸੱਜਣ ਸਰਸੇ, ਉਹ ਵੀ ਸਹਿਤ ਰਸਦੇ ਹੋ ਗਏ, ਜਾਂ ਵੈਰਾਗ ਵਿਵੇਕ ਰੂਪੀ ਤਾਂ ਮਿੱਤਰ ਨ, ਸਰਬਨ ਮੰਨਣ ਰੂਪੀ ਸੱਜਣ ਸਰਸੇ ਸਹਿਤ ਰਸਦੇ ਹੋਏ ਨ, ਕਿ ਜਦੋਂ
ਗੁਣ ਮੰਗਲ ਹਰ ਗਾਇਆ ਰਾਮ,
ਜਦੋਂ ਹਰ ਪਰਮੇਸ਼ ਦੇ ਮੰਗਲ ਆਨੰਦ ਪੂਰਵਕ ਗੁਣਾਂ ਨੂੰ ਗਾਇਆ ਗਾਉਣਾ ਕੀਤਾ ਹੈ ਜੀ।
ਗੁਣ ਮੰਗਲ ਹਰ ਗਾਇਆ ਰਾਮ,
ਰਾਮ ਹੀ ਭਾਈ ਉਸ ਪਰਮੇਸ਼ਰ ਦੇ ਗੁਣ ਜਿਹੜੇ ਨ ਉਹ ਗਾਉਣਾ ਕੀਤੇ ਨ, ਹਰ ਪਰਮੇਸ਼ਰ ਦੇ ਮੰਗਲ ਆਨੰਦ ਪੂਰਵਕ ਉਹਨਾਂ ਗੁਣਾਂ ਨੂੰ ਗਾਇਆ ਗਾਉਣਾ ਕੀਤਾ ਹੈ ਜੀ। ਹੇ ਭਾਈ
ਗੁਣ ਗਾਏ ਪ੍ਰਭੂ ਧਿਆਏ ਸਾਚਾ,
ਇਸ ਕਰਕੇ ਸੱਚੇ ਪਰਮੇਸ਼ਰ ਦੇ ਰਸਨਾਂ ਦੁਆਰਾ ਗੁਣ ਗਾਏ ਗਾ ਕੇ ਮਨ ਦੁਆਰਾ ਧਿਆ ਕਰ ਬਿਰਤੀ ਦੁਆਰਾ ਤੇ ਉਸ ਨੂੰ ਧਿਆਏ ਆਰਾਧਨਾ ਕੀਤਾ ਹੈ।
ਸਗਲ ਇੱਛਾ ਪਾਈਆ,
ਸਾਰੀਆਂ ਇੱਛਾ ਚਾਹਨਾ ਜਿਹੜੀਆਂ ਸੀ ਲੋੜਾਂ ਪਾਈਆਂ ਪ੍ਰਾਪਤ ਕਰ ਲਈਆਂ ਹਨ ਜੀ।
ਗੁਰ ਚਰਨ ਲਾਗੇ ਸਦਾ ਜਾਗੇ,
ਉਹਨਾਂ ਦੇ ਚਰਨਾਂ ਕਮਲਾਂ ਵਿੱਚ ਲਾਗੇ ਲਾਗ ਕੇ ਸਦਾ ਹਮੇਸ਼ਾ ਅਵਸਥਾ ਵਿੱਚ ਜਾਗੇ ਜਾਗ ਪਏ ਹਾਂ।
ਮਨ ਵਜੀਆ ਵਾਧਾਈਆ,
ਮਨ ਹਿਰਦੇ ਚ ਵਾਹਿਗੁਰੂ ਦੀ ਪ੍ਰਾਪਤੀ ਦੀਆਂ ਵਾਧਾਈਆਂ ਖੁਸ਼ੀਆਂ ਵਜੀਆਂ ਨਾਮ ਪ੍ਰਗਟ ਹੋਣ ਦਾ ਪ੍ਰਗਟ ਹੋ ਗਈਆਂ ਹੈ।
ਕਰੀ ਨਦਰ ਸੁਆਮੀ ਸੁਖ ਹੈ ਗਾਮੀ,
ਸੁਖਾਂ ਦੇ ਗਾਮੀ ਗਮਤਾ ਵਾਲੇ ਪ੍ਰਾਪਤੀ ਕਰਾਉਣ ਵਾਲੇ ਸੁਖਗਾਮੀ ਆਨੰਦ ਦੇ ਵਿੱਚ ਰਹਿਣ ਵਾਲੇ ਸਵਾਮੀ ਪਰਮੇਸ਼ਰ ਨੇ ਆਪਣੀ ਨਜ਼ਰ ਕੀ ਕਿਰਪਾ ਦ੍ਰਿਸ਼ਟੀ ਕਰ ਦਿੱਤੀ ਹੈ। ਜਦੋਂ ਆਪਣੀ ਕਿਰਪਾ ਦ੍ਰਿਸ਼ਟੀ ਕਰਕੇ
ਹਲਤ ਪਲਤ ਸਵਾਰਿਆ
ਆਪਣਿਆਂ ਸੇਵਕਾਂ ਦਾ ਹਲਤ ਪਲਤ ਹਲਤ ਆਲੋਕ ਪਲਤ ਪਰਲੋਕ ਸਵਾਰ ਦਿੱਤਾ, ਕਿਰਪਾ ਕਰ ਦਿੱਤੀ, ਮਨੁੱਖਾ ਸਰੀਰ ਸਫਲਾ ਹੋ ਗਿਆ ਉਹਨਾਂ ਦਾ।
ਬਿਰਮੰਤ ਨਾਨਕ ਨਿਤ ਨਾਮ ਜਪੀਐ,
ਸਤਿਗੁਰੂ ਜੀ ਬਿਰਮੰਤ ਨਾਮ ਬੇਨਤੀ ਪੂਰਵ ਕਥਨ ਕਰਦੇ ਆ ਕਿ ਹੇ ਭਾਈ ਨਿਤਾ ਪ੍ਰਤੀ ਉਸ ਪਰਮੇਸ਼ਰ ਦੇ ਨਾਮ ਨੂੰ ਜਪੀਏ, ਜਪਣਾ ਕਰੀਏ।
ਜੀਉ ਪਿੰਡ ਜਿਨ ਧਾਰਿਆ,
ਤੇ ਜਿਨ ਜਿਸ ਨੇ ਜੀਉ ਸੂਖਮ ਸਰੀਰ ਅਤੇ ਪਿੰਡ ਅਸਥੂਲ ਸਰੀਰ ਤੇ ਆਪਣੇ ਚੇਤਨ ਕਲਾ ਦੇ ਆਸਰੇ ਧਾਰਿਆ ਧਾਰਨ ਕੀਤਾ ਹੋਇਆ ਹੈ ਜੀ।
ਸੂਹੀ ਮਹੱਲਾ ਪੰਜਵਾ,
ਸੂਹੀ ਰਾਗਣੀ ਦੇ ਅੰਦਰ ਪੰਜਵੇਂ ਪਾਤਸ਼ਾਹ ਦਾ ਪਾਵਨ ਅੰਮ੍ਰਿਤ ਬਚਨ ਹੈ ਜੀ।
ਭੈ ਸਾਗਰੋ ਭੈ ਸਾਗਰ ਤਰਿਆ,
ਇਸ ਸ਼ਬਦ ਦੇ ਸਤਿਗੁਰਾਂ ਨੇ ਭੈ ਦੇ ਮੇਟਣ ਤੇ ਸੰਸਾਰ ਸਮੁੰਦਰ ਜਿਹੜਾ ਕਿਹੋ ਜਿਹਾ ਹੈ, ਇਸ ਤੋਂ ਕਿਵੇਂ ਤਰਿਆ ਜਾਵੇ, ਇਸ ਸੰਬੰਧੀ ਪਾਵਨ ਸ਼ਬਦ ਮਹਾਰਾਜ ਨੇ ਉਚਾਰਨ ਕੀਤਾ। ਦੁਬਾਰੇ ਬੋਲੋ ਜੀ।
ਭੈ ਸਾਗਰੂ ਭੈ ਸਾਗਰ ਤਰਿਆ,
ਇਹਦੇ ਵਿੱਚ ਮਹਾਰਾਜ ਸਾਹਿਬ ਨੇ ਇੱਕ ਅਲੰਕਾਰ ਰੱਖਿਆ, ਅਲੰਕਾਰ ਜਿਹੜਾ ਉਹਦਾ ਨਾਮ ਹੈ ਬੀਪਸਾ ਅਲੰਕਾਰ। ਬੀਪਸਾ ਅਲੰਕਾਰ ਦੀ ਰੀਤੀ ਹੈ ਕਿ ਸ਼ੋਕ ਕ੍ਰੋਧ ਆਨੰਦ ਆਦਿ ਦੇ ਅਸਰ ਦੇ ਨਾਲ ਵਾਕ ਰਚਨਾ ਵਿੱਚ ਇੱਕ ਪਦ ਨੂੰ ਅਨੇਕਾਂ ਵਾਰੀ ਉਸੇ ਅਰਥ ਦੀ ਪੁਸ਼ਟੀ ਲਈ ਵਰਤਣਾ, ਇਹ ਅਲੰਕਾਰ ਪੁਨਰਕ ਦੋਸ਼ ਤੋਂ ਰਹਿਤ ਹੁੰਦਾ। ਇਹਦੇ ਚ ਵੀ ਵਾਰ ਵਾਰ ਜਿਹੜਾ ਸ਼ਬਦ ਆ ਜਾਵੇ ਵੀ ਪੁਨਰਕ ਦੋਸ਼ ਹੈ, ਇਹਦੇ ਚ ਨਹੀਂ ਹੁੰਦਾ, ਇਹ ਵਿਦਵਾਨਾਂ ਦਾ ਵਿਧਾਨ ਬਣਿਆ ਹੋਇਆ। ਇਸ ਕਰਕੇ ਇਹ ਬੀਪਸਾ ਅਲੰਕਾਰ ਹੈ। ਪੈਸਾਗਰ ਤਾਂ ਇੱਕੋ ਗੱਲ ਦੋ ਵਾਰ ਕਹਿ ਦਿੱਤੀ ਨਾ, ਅਰਥ ਉਹੀ ਹੈ। ਤੋ ਇਸ ਕਰਕੇ ਮਹਾਰਾਜ ਸਾਹਿਬ ਕਹਿੰਦੇ ਨੇ, ਸਾਰੀ ਤੋਂ ਇਕੱਠੀ ਬੋਲੋ ਜੀ, ਇਹ
ਪੈ ਸਾਗਰੂ ਪੈ ਸਾਗਰ ਤਰਿਆ ਹਰ ਹਰ ਨਾਮ ਧਿਆਈ ਰਾਮ।
ਰਾਮ ਹੇ ਭਾਈ ਜਿਸ ਨੇ ਹਰ ਹਰੇ ਪਰੇ ਕਰਨ ਵਾਲੇ ਹਰ ਪਰਮੇਸ਼ਰ ਦੇ ਨਾਮ ਨੂੰ ਧਿਆਏ ਅਰਾਧੇ ਹੈ, ਉਸਨੇ ਪੈਦਾਇਕ ਸੰਸਾਰ ਸਾਗਰੋ ਸਮੁੰਦਰ ਨੂੰ ਪੈਦਾਇਕ ਸੰਸਾਰ ਸਮੁੰਦਰ ਨੂੰ ਉਹਨਾਂ ਨੇ ਤਰਿਆ ਤਰਨਾ ਕੀਤਾ, ਜਾਂ ਫਿਰ ਪ੍ਰਤੱਖ ਪੈਦਾਇਕ ਸਾਗਰੋ ਸਮੁੰਦਰ ਦੀ ਨਹੀਂ ਆਈ, ਪੈਦਾਇਕ ਸੰਸਾਰ ਸਮੁੰਦਰ ਨੂੰ ਤਰਿਆ ਹੈ। ਇਸ ਤਰ੍ਹਾਂ ਲਵੰਤਾ ਵੀ ਹੈ ਸੰਪਰਦਾ ਦੀ ਚੇਸ ਦੀ, ਜਾਂ ਪੈਦਾਇਕ ਸੰਸਾਰ ਸਾਗਰੋ ਸਮੁੰਦਰ ਜਿਸ ਵਿੱਚ ਗਰਲਤਾ ਗਲਤਾ ਹੁੰਦੀ ਵਿਕਾਰ, ਗਰਲਤਾ ਦਾ ਅਰਥ ਹੈ ਜ਼ਹਿਰ, ਵਿਸ਼ਿਆਂ ਰੂਪੀ ਜ਼ਹਿਰ ਭੈ ਹੈ, ਉਸ ਨੂੰ ਤਰ ਲਿਆ ਹੈ ਭਾਈ ਰਾਮ। ਹੇ ਭਾਈ
ਬੋਹੇ ਥੜਾ ਹਰ ਚਰਨ ਅਰਾਧੇ,
ਹੇ ਭਾਈ ਬੋਹੇ ਥੜਾ ਜਹਾਜ਼ ਰੂਪ ਹਰ ਪਰਮੇਸ਼ਰ ਦੇ ਚਰਨਾਂ ਪਾਵ ਨਾਮ ਨੂੰ ਅਰਾਧੇ ਧਿਆਉਣਾ ਕੀਤਾ, ਅਤੇ ਫਿਰ ਮਲਾਹ ਰੂਪੀ ਸਤਿਗੁਰੂ ਜੀ ਜਿਸ ਵੇਲੇ ਮਿਲ ਜਾਣ,
ਮਿਲ ਸਤਿਗੁਰ ਪਾਰ ਲਗਾਏ ਰਾਮ।
ਮਲਾਹ ਰੂਪ ਸਤਿਗੁਰੂ ਜੀ ਮਿਲ ਗਏ ਗੁਰੂ ਨਾਨਕ ਸਾਹਿਬ, ਜਿਨ੍ਹਾਂ ਨੇ ਸਾਡੇ ਤੋਂ ਸ਼ਰਧਾ ਪ੍ਰੇਮ ਰੂਪੀ ਇਹ ਕਿਰਾਇਆ ਲੈ ਕੇ ਤੇ ਇਸ ਦੇ ਪੈਦਾਇਕ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦਿੱਤਾ ਰਾਮ। ਹੇ ਭਾਈ
ਗੁਰ ਸ਼ਬਦੀ ਤਰੀਐ ਬੋੜ ਨਾ ਮਰੀਐ,
ਗੁਰੂ ਜੀ ਦੇ ਸ਼ਬਦੀ ਉਪਦੇਸ਼ ਦੀ ਕਮਾਈ ਕਰਕੇ ਸੰਸਾਰ ਸਮੁੰਦਰ ਤੋਂ ਤਰੀਐ ਤਰਨਾ ਕਰੀਦਾ, ਬੋੜ ਭੀ ਬੋੜੋ ਮੁੜ ਕੇ ਮੌਤ ਦੇ ਮੂੰਹ ਚ ਪੈ ਕੇ ਨਹੀਂ ਮਰੀਐ, ਮਰੀਦਾ ਫਿਰ ਨਹੀਂ ਮਰਨਾ ਹੁੰਦਾ।
ਚੁੱਕੈ ਆਵਣ ਜਾਣਾ,
ਉਹ ਜਨਮ ਧਾਰ ਕੇ ਸੰਸਾਰ ਵਿੱਚ ਆਵਣ ਆਉਣਾ, ਮਰ ਕੇ ਪਰਲੋਕ ਨੂੰ ਜਾਣਾ, ਚੁੱਕੇ ਚੁੱਕਿਆ ਜਾਂਦਾ, ਦੂਰ ਹੋ ਜਾਂਦਾ, ਯਾਨੀ ਨਿਵਿਰਤ ਹੋ ਜਾਂਦਾ ਹੈ।
ਜੋ ਕਿਛ ਕਰੈ ਸੋਈ ਪਲ ਮਾਨੋ,
ਹੇ ਕਹਿੰਦੇ ਭਾਈ ਜੋ ਪਰਮੇਸ਼ਰ ਕੁਝ ਕਰੇ ਕਰਦਾ, ਉਸ ਨੂੰ ਭਲਾ ਕਰਕੇ ਚੰਗਾ ਕਰਕੇ ਮੰਨਣਾ ਕਰੋ, ਉਹਦੇ ਭਾਣੇ ਦੇ ਚ ਇਤਰਾਜ਼ ਨਾ ਕਰੋ।
ਤਾਂ ਮਨ ਸਹਿਜ ਸਮਾਣਾ,
ਤਾਂ ਤਦੋਂ ਫਿਰ ਮਨ ਹਿਰਦਾ ਸਹਿਜ ਸ਼ਾਂਤੀ ਵਿੱਚ ਸਮਾਣਾ ਸਮਾ ਜਾਏਗਾ, ਸਹਿਜ ਨਿਰਜਤਨ ਹੀ ਗਿਆਨ ਪ੍ਰਾਪਤ ਕਰਕੇ ਵਾਹਿਗੁਰੂ ਜੀ ਸਮਾ ਜਾਵਾਂਗੇ।
ਦੁੱਖ ਨਾ ਭੁੱਖ ਨਾ ਰੋਗ ਨਾ ਵਿਆਪੈ,
ਤੇ ਸੁਖਾਂ ਦੇ ਸਾਗਰ ਜੇ ਵਾਹਿਗੁਰੂ ਨੂੰ ਪ੍ਰਾਪਤ ਕਰਕੇ ਕੀ ਪ੍ਰਾਪਤ ਹੁੰਦਾ, ਅੱਗੇ ਵੀ ਬੋਲ ਦੋ ਜੀ।
ਸੁਖ ਸਾਗਰ ਸਰਣੀ ਪਾਏ,
ਸੁਖਾਂ ਦੇ ਸਾਗਰ ਸਮੁੰਦਰ ਪਰਮੇਸ਼ਰ ਦੀ ਸਰਣੀ ਓਟ ਵਿੱਚ ਆਪਣੇ ਆਪ ਨੂੰ ਪਾਏ ਪਾਉਣਾ ਕਰਕੇ, ਜਾਂ ਜੋ ਗੁਰਾਂ ਨੇ ਸੁਖਾਂ ਦੇ ਸਮੁੰਦਰ ਪਰਮੇਸ਼ਰ ਦੀ ਓਟ ਚ ਪਾਏ ਨੇ ਗੁਰਸਿੱਖ, ਉਹਨਾਂ ਨੂੰ ਪ੍ਰਤੱਖ ਦੁੱਖ ਕਸ਼ਟ ਵੀ ਨਹੀਂ ਲੱਗਦੇ, ਭੁੱਖ ਭੁੱਖ ਵੀ ਨਹੀਂ ਲੱਗਦੀ, ਤੇ ਤਿਕਸ਼ਾ ਵਿਰਤੀ ਹੋ ਜਾਂਦੀ ਹੈ, ਰੋਗ ਹੋਮੇ ਦਾ ਨਹੀਂ ਵਿਆਪੇ ਲੱਗਦੇ, ਜੰਮਣ ਮਰਨ ਆਦਿ ਦਾ ਦੁੱਖ ਨਹੀਂ ਲੱਗਦਾ, ਆਸਾ ਤ੍ਰਿਸ਼ਨਾ ਦੀ ਭੁੱਖ ਨਹੀਂ ਲੱਗਦੀ ਅਤੇ ਅਗਿਆਨ ਤੇ ਹੋਮੇ ਆਦਿ ਦੇ ਰੋਗ ਵੀ ਨਹੀਂ ਲੱਗਦੇ ਹਨ।
ਹਰ ਸਿਮਰ ਸਿਮਰ ਨਾਨਕ ਰੰਗ ਰਾਤਾ।
ਸਤਿਗੁਰੂ ਜੀ ਕਥਨ ਕਰਦੇ ਹੇ ਭਾਈ, ਜੋ ਸਿਮਰ ਸਿਮਰਨੇ ਯੋਗ ਹਰ ਸਿਮਰਨ ਨੂੰ ਸਿਮਰ ਯਾਦ ਕਰਕੇ ਨਾਮ ਪ੍ਰੇਮ ਰੰਗ ਵਿੱਚ ਰਾਤਾ ਰੰਗਿਆ ਗਿਆ ਹੈ। ਇਹਨੂੰ ਰਾਤਾ ਬੋਲਣਾ ਭਾਈ, ਰਾਤਾ ਨਹੀਂ ਬੋਲਣਾ, ਰਾਤਾ ਰੰਗਿਆ ਗਿਆ ਹੈ।
ਮਨ ਕੀ ਚਿੰਤ ਮਿਟਾਏ,
ਉਹਦੇ ਮਨ ਦੀ ਚਿੰਤਾ ਜਿਹੜੀ ਹੈ, ਮਨ ਦੀ ਆਈ ਹੋਈ ਵਿਪਤਾ ਨੂੰ ਨਾ ਸਹਾਰਨਾ, ਉਹਨੂੰ ਸਾਧ ਜੀ ਬੇਬਲ ਹਾਲਤ ਜਿਹੜੀ ਹੈ ਮਨ ਦੀ, ਉਹਨੂੰ ਚਿੰਤਾ ਕਹਿੰਦੇ ਆ। ਉਹ ਚਿੰਤ ਗੁਰੂ ਨੇ ਮਿਟਾਏ, ਮੇਟ ਦਿੱਤੀ ਹੈ, ਦੂਰ ਕਰ ਦਿੱਤੀ ਹੈ ਜੀ।
ਸੰਤ ਜਨਾ ਹਰ ਮੰਤਰ ਦ੍ਰਿੜਾਇਆ।
ਸੰਤ ਸ਼ਾਂਤ ਆਤਮਾ ਮਹਾਤਮਾ ਜਨਾ ਨੇ ਜਾਂ ਗੁਰੂ ਸਾਹਿਬ ਜੀ ਨੇ ਹਰ ਪਰਮੇਸ਼ਰ ਦੇ ਵਸ ਕਰਨ ਲਈ ਨਾਮ ਦਾ ਮੰਤਰ ਉਪਦੇਸ਼ ਦ੍ਰਿੜਾਇਆ, ਦ੍ਰਿੜ ਪੱਕਾ ਕਰਵਾ ਦਿੱਤੇ, ਜਿਸ ਕਰਕੇ ਅੱਗੇ ਦੱਸਦੇ ਨੇ
ਹਰ ਸਾਜਨ ਵਸਗਤ ਕੀਨੇ ਰਾਮ।
ਰਾਮ ਹੀ ਭਾਈ, ਜਿਸ ਕਰਕੇ ਸਾਜਨ ਸੱਜਣ ਮਿੱਤਰ ਰੂਪ ਹਰ ਪਰਮੇਸ਼ਰ ਅਸੀਂ ਵਸਗਤ ਅਧੀਨ ਕੀਨੇ ਕਰ ਲਿਆ, ਆਪਣੇ ਵਸਗਤੀ ਮਨ ਨੂੰ ਵਸ ਅਧੀਨ ਕਰ ਲਿਆ, ਉਸ ਨੂੰ ਸੱਜਣ ਰੂਪ ਹਰੀ ਦੀ ਗਤ ਪ੍ਰਾਪਤੀ ਹੋਈ ਹੈ, ਜਿਹਨੇ ਆਪਣੇ ਮਨ ਨੂੰ ਵਸ ਕੀਤਾ। ਇਹ ਦੂਸਰਾ ਅਰਥ ਇਹਦੇ ਤੇ ਲੱਗਦਾ ਹੈ।
ਹਰ ਸਾਜਨ ਵਸਗਤ ਕੀਨੇ ਰਾਮ।
ਰਾਮ ਹੇ ਭਾਈ, ਉਹਨਾਂ ਨੇ ਇਸ ਤਰ੍ਹਾਂ ਸੱਜਣ ਮਿੱਤਰ ਰੂਪ ਹਰ ਪਰਮੇਸ਼ਰ ਵਸਗਤ ਆਪਣੇ ਅਧੀਨ ਕੀਨੇ ਕਰ ਲਿਆ। ਦੂਸਰੇ ਅਰਥ ਦੇ ਵਿੱਚ ਕਿ ਆਪਣੇ ਵਸ ਗਤੀ ਭਾਵ ਮਨ ਨੂੰ ਵਸ ਅਧੀਨ ਕਰ ਲਿਆ ਹੈ ਭਾਈ, ਉਹ ਸੱਜਣ ਰੂਪ ਹਰੀ ਪਰਮੇਸ਼ਰ ਦੀ ਗਤ ਪ੍ਰਾਪਤੀ ਕਰ ਲਈ ਹੈ।
ਆਪਣੜਾ ਮਨ ਆਗੈ ਧਰਿਆ।
ਇਹ ਭਾਈ ਜਿੱਥੇ ਵੀ ਪਾਠ ਹੁੰਦਾ ਪਿੱਥੇ ਵੀ ਆ ਚੁੱਕਾ, ਉੱਥੇ ਵੀ ਤੁਹਾਨੂੰ ਨਾਲ ਨਾਲ ਬੇਨਤੀ ਕਰਦੇ ਹਾਂ ਵੀ ਆਪ ਤੇ ਨੜਾ ਨਾ ਬਣ ਜਾਵੇ ਪਾਠ। ਨੰਨਾ ਜਿਹੜਾ ਹੈ ਉਹ ਮੁਰਲੇ ਤਿੰਨ ਅੱਖਰ ਇਕੱਠੇ ਰੱਖਣੇ, ਜਿਹੜਾ ਅੜਾੜਾ ਇਹ ਪਛੇਤਰ ਕਰ ਲੈਣਾ, ਅਗੇਤਰ ਤਿੰਨ ਅੱਖਰ ਆਉਣਗੇ, ਆਪਨੜਾ ਇਹ ਆਪਣਾ ਬਣ ਗਿਆ, ਜਾਣੀ ਆਪ ਨੜਾ ਨਾ ਬਣੇ, ਆਪਨੜਾ ਅੱਖਰ ਇਕੱਠੇ ਰੱਖਣੇ ਨੇ। ਅਸੀਂ ਆਪਨੜਾ ਆਪਣਾ ਮਨ ਪਰਮੇਸ਼ਰ ਦੇ ਅੱਗੇ ਧਰਿਆ ਰੱਖ ਦਿੱਤਾ ਹੈ, ਭਾਵ ਆਪਣੇ ਮਨ ਦੀ ਮਤ ਛੱਡ ਦਿੱਤੀ ਹੈ। ਇੰਦਰੀ ਪ੍ਰਾਣ ਧਨ ਇਹ ਸਭ ਜਿਹੜਾ ਹੈ ਅੱਗੇ ਦਸ ਦਿਨ ਸਰਬਸ
ਸਰਬਸ ਠਾਕੁਰ ਦੀਨੇ ਰਾਮ।
ਤੇ ਆਪਣੇ ਜਿਹੜੇ ਇੰਦਰੇ ਨੇ, ਪ੍ਰਾਣ ਹੈ, ਤਨ ਹੈ, ਧਨ ਆਦਿ ਸਰਬਸ ਸਰਬੰਸ ਹੀ ਸਭ ਕੁਛ ਠਾਕੁਰ ਪਰਮੇਸ਼ਰ ਨੂੰ ਦੀਨੇ ਦੇਣਾ ਕੀਤਾ ਹੈ। ਤੇ ਰਾਮ ਹੇ ਭਾਈ, ਜਿਸ ਨੇ ਆਪਣਾ ਮਨ ਪਰਮੇਸ਼ਰ ਦੇ ਅੱਗੇ ਅਰਪਣ ਕੀਤਾ ਹੈ, ਉਸ ਨੂੰ ਪਰਮੇਸ਼ਰ ਨੇ ਆਪਣਾ ਸਰਬੰਸ ਭਾਵ ਸਭ ਕੁਛ ਗਿਆਨ ਭਗਤੀ ਪ੍ਰੇਮ ਆਦਿ ਦੇ ਦਿੱਤਾ। ਸਰਵ ਸਾਰੇ ਸੋ ਸੁਖ ਦੇ ਦਿੱਤੇ ਹਨ ਜੀ।
ਕਰ ਆਪਣੀ ਦਾਸੀ ਮਿੱਟੀ ਉਦਾਸੀ।
ਸਾਡੀ ਚਿੱਤ ਦੀ ਬਿਰਤੀ ਨੂੰ ਪਰਮੇਸ਼ਰ ਨੇ ਆਪਣੀ ਦਾਸੀ ਟੈਲੈਂਟ ਬਣਾ ਲਿਆ ਤੇ ਵਿਛੋੜੇ ਕਰਕੇ ਜਿਹੜੀ ਉਦਾਸੀ ਹੁੰਦੀ ਹੈ, ਉਦਾਸੀਨਤਾ ਨਿਰਾਸ਼ਤਾ, ਉਹ ਜਿਹੜੀ ਹੈ ਨਾ ਮਿੱਟੀ ਮਿੱਟ ਗਈ, ਨਿਵਿਰਤ ਹੋ ਗਈ। ਇਹਨੂੰ ਮਿੱਟੀ ਕਹਿਣਾ ਭਾਈ, ਮਿੱਟੀ ਨਾ ਬਣ ਜਾਏ, ਉਹ ਮਿਟ ਗਈ, ਨਿਵਿਰਤ ਹੋ ਗਈ ਹੈ ਜੇ।
ਹਰ ਮੰਦਰ ਥਿਤ ਪਾਈ।
ਹਰ ਪਰਮੇਸ਼ਰ ਦੇ ਸਰੂਪ ਰੂਪੀ ਮੰਦਰ ਵਿਚ ਥਿਤ ਇਸਤਤੀ ਪਾਈ ਪਾਉਣਾ ਕੀਤੀ ਹੈ। ਸਾਧ ਸੰਗਤ ਰੂਪ ਮੰਦਰ ਹੈ, ਇਹਦੇ ਵੀ ਸਰੀਰ ਰੂਪੀ ਮੰਦਰ ਵਿਚ, ਸਾਧ ਸੰਗਤ ਰੂਪੀ ਮੰਦਰ ਵਿਚ ਜਾਂ ਸਰੀਰ ਰੂਪੀ ਮੰਦਰ ਵਿਚ ਇਸਤਤੀ ਟਿਕਾ ਪਾ ਲਿਆ। ਹਰੀ ਨੇ ਸਾਡੇ ਹਿਰਦੇ ਰੂਪੀ ਮੰਦਰ ਵਿਚ ਤੇ ਉਹ ਇਸਤਤੀ ਪਾ ਲਈ ਹੈ। ਤੇ ਹਰੀ ਨੇ ਸਾਡੇ ਹਿਰਦੇ ਰੂਪੀ ਮੰਦਰ ਵਿਚ, ਜਾਣੀ ਸਖਿਆਤਾਕਾਰ ਹੋ ਗਈ ਹੈ। ਊ ਤਾਂ ਸਾਰਿਆਂ ਦੇ ਹਿਰਦਿਆਂ ਚ ਰਹਿੰਦਾ, ਪਰ ਸਖਿਆਤਾਕਾਰ ਕਿਸੇ ਬਿਰਲੇ ਨੂੰ ਹੁੰਦਾ ਜਿੱਥੇ ਗੁਰੂ ਦੀ ਕਿਰਪਾ ਹੁੰਦੀ ਹੈ।
ਆਨੰਦ ਬਿਨੋਦ ਸਿਮਰਹੋ ਪ੍ਰਭ ਸਾਚਾ।
ਇਹ ਭਾਈ ਜੋ ਆਨੰਦਦਾਇਕ ਬਿਨੋਦ ਚੋਜਾਂ ਦੇ ਕਰਨ ਵਾਲਾ ਸਾਚਾ ਸੱਚਾ ਪ੍ਰਭ ਪਰਮੇਸ਼ਰ ਹੈ।
ਵਿਛੜ ਕਬਹੂ ਨਾ ਜਾਈ।
ਤੇ ਉਸ ਨੂੰ ਸਿਮਰੋ, ਯਾਦ ਕਰੋ, ਤੇ ਉਹ ਕਬੂ ਕਦੇ ਵੀ ਪਿੱਛੇ ਸੀ। ਆਨੰਦ ਬਿਨੋਦ ਸਿਮਰੋ ਪ੍ਰਭ ਸਾਚਾ, ਆਨੰਦਦਾਇਕ ਚੋਜਾਂ ਦੇ ਕਰਨ ਵਾਲਾ ਸੱਚਾ ਪਰਮੇਸ਼ੁਰ, ਉਸ ਨੂੰ ਸਿਮਰੋ, ਯਾਦ ਕਰੋ, ਤੇ ਉਹ ਜਿਹੜਾ ਨਾ ਵਿਛੜ ਕਬੂ ਨਾ ਜਾਈ, ਉਹ ਕਬੂ ਕਦੇ ਵੀ ਵਿਛੜ ਜੁਦਾ ਹੋ ਕੇ ਨਹੀਂ ਜਾਈ ਜਾਂਦਾ।
ਸਾਹ ਵੱਡ ਭਾਗਣ ਸਦਾ ਸੁਹਾਗਣ।
ਉਹੀ ਜੀਵ ਗੁਰੂ ਇਸਤਰੀ ਵੱਡ ਭਾਗਣ ਵੱਡੇ ਭਾਗਾਂ ਵਾਲੀ ਹੈ ਅਤੇ ਸਦਾ ਹਮੇਸ਼ਾ ਹੀ ਸੁਹਾਗਣ ਸੁਹਾਗਵੰਤੀ ਹੈ।
ਰਾਮ ਨਾਮ ਗੁਣ ਚੀਨੇ।
ਤੇ ਉਹ ਆਨੰਦ ਦੇ ਸਮੇਤ ਹੈ ਜਿਸ ਨੇ ਰਾਮ ਪਰਮੇਸ਼ਰ ਦੇ ਨਾਮ ਨੂੰ ਜਪਿਆ ਅਤੇ ਉਹਦੇ ਗੁਣ ਚਿੰਨੇ ਪਛਾਣਨਾ ਕੀਤੇ ਹਨ ਜੀ।
ਕਹੁ ਨਾਨਕ ਰਵਹਿ ਰੰਗ ਰਾਤੇ।
ਸਤਿਗੁਰੂ ਜੀ ਕਥਨ ਕਰਦੇ ਹੈ ਕਿ ਜੋ ਪ੍ਰੇਮ ਰੰਗ ਵਿਚ ਰੰਗੇ ਹੋਏ ਨ ਪਰਮੇਸ਼ਰ ਨੂੰ ਰਵੈ ਉਚਾਰਦੇ ਹਨ।
ਪ੍ਰੇਮ ਮਹਾਰਸ ਪੀਨੇ।
ਉਹ ਫਿਰ ਮਹਾਰਸ ਵੱਡਾ ਰਸ ਹੈ ਪਰਮੇਸ਼ਰ ਦੇ ਨਾਮ ਦਾ, ਉਹਦਾ ਬ੍ਰਹਮਾਨੰਦ ਹੈ ਸਭ ਤੋਂ ਵੱਡਾ ਆਨੰਦ ਭਾਵ ਬ੍ਰਹਮਾਨੰਦ ਦੇ ਪ੍ਰੇਮ ਰਾਜ ਭਿੱਜੇ ਰਹਿੰਦੇ ਹਨ ਹਰ ਵੇਲੇ। ਫਿਰ
ਆਨੰਦ ਬਿਨੋਦ ਭਾਈ ਨਿਤ ਸਖੀਏ।
ਹੇ ਸਖੀਏ ਸਹੇਲੀਏ, ਸੰਤ ਰੂਪ ਸਖੀਏ, ਜਗਿਆਸੂ ਰੂਪ ਸਹੇਲੀਏ, ਪਰਮੇਸ਼ਰ ਦੇ ਆਨੰਦਦਾਇਕ ਬਿਨੋਦ ਚੋਜ ਨਿਤਾ ਪ੍ਰਤੀ ਪ੍ਰਾਪਤ ਪਏ ਹੋਏ ਨੇ, ਜਾਂ ਸਰਵਣਾਨੰਦ ਦਰਸ਼ਨਾ ਦਾ ਆਨੰਦ ਇਹ ਕੌਤਕ ਪ੍ਰਾਪਤ ਹੋਏ ਨੇ। ਸਰਵਣਾ ਆਨੰਦ ਦਰਸ਼ਨਾ ਆਨੰਦ ਇਹ ਕੌਤਕ ਪ੍ਰਾਪਤ ਹੋ ਗਏ ਹਨ।
ਮੰਗਲ ਸਦਾ ਹਮਾਰਾ ਰਾਮ।
ਰਾਮ ਹੇ ਭਾਈ, ਸਾਡੇ ਹਿਰਦੇ ਸਦਾ ਹੀ ਹਮੇਸ਼ਾ ਮੰਗਲ ਖੁਸ਼ੀਆਂ ਬਸ ਆਈਆਂ ਹਨ।
ਆਪਨੜੈ ਪ੍ਰਭ ਆਪ ਸੀ ਗਾਰੀ।
ਜੋ ਆਪਨੜੈ ਆਪਣੇ ਪ੍ਰਭ ਪਰਮੇਸ਼ਰ ਨੇ ਸੂ ਗੁਣਾਂ ਦੇ ਸਹਿਤ ਆਪ ਹੀ ਜਗਿਆਸੂ ਰੂਪੀ ਇਸਤਰੀ ਸਿਗਾਰੀ ਸਿੰਗਾਰਨਾ ਕੀਤੀ ਹੈ, ਭਾਵ ਸਜਾਉਣਾ ਕੀਤੀ ਹੈ।
ਸੋਭਾਵੰਤੀ ਨਾਰੇ ਰਾਮ।
ਰਾਮ ਹੇ ਭਾਈ, ਉਹ ਮਹਾਤਮਾ ਰੂਪ ਨਾਰੇ ਇਸਤਰੀ ਸੋਭਾਵੰਤੀ ਸੋਭਾ ਵਾਲੀ ਹੋ ਗਈ ਹੈ।
ਸਹਿਜ ਸੁਭਾਈ ਭਏ ਕਿਰਪਾਲਾ।
ਜਦੋਂ ਸਹਿਜ ਸੁਭਾਏ ਸੁਤੇ ਸਿੱਧ ਸੁਭਾਵਕ ਹੀ ਕਿਰਪਾਲਾ ਕਿਰਪਾਲੂ ਪਏ ਹੋਏ ਤੇ ਉਸ ਵੇਲੇ ਫਿਰ ਉਹਨਾਂ ਨੇ ਆਪਣੇ ਸੇਵਕ ਬਣਾ ਲਿਆ ਹੈ।
ਗੁਣ ਅਵਗਣ ਨਾ ਵਿਚਾਰਿਆ।
ਜਦੋਂ ਕਿਰਪਾਲੂ ਹੋ ਗਏ, ਸਾਡੇ ਵਿੱਚ ਗੁਣ ਤਾਂ ਹੈ ਹੀ ਨਹੀਂ ਸੀ ਕੋਈ, ਸਾਡੇ ਔਗੁਣਾਂ ਨੂੰ ਵੀ ਨਹੀਂ ਵਿਚਾਰਿਆ, ਫਿਰ ਉਹਨੇ ਗੁਨਾਹ ਮਾਫ਼ ਕਰ ਦਿੱਤੇ ਤੇ ਗੁਣ ਸਾਡੇ ਕੋਲ ਪਹਿਲੇ ਹੀ ਹੈ ਨਹੀਂ ਸੀ। ਇਹ ਨਹੀਂ ਵਿਚਾਰਨ ਕੀਤੀ ਵੀ ਮੈਂ ਇਹਨੂੰ ਮਾਫ਼ ਕਰਨ ਲੱਗਿਆ, ਗੁਣ ਤਾਂ ਹੈ ਨਹੀਂ ਇਹਦੇ ਚ ਕੋਈ, ਇਉਂ ਕਿਰਪਾ ਕਰ ਦਿੱਤੇ।
ਕੰਠ ਲਗਾਏ ਲੀਏ ਜਨ ਆਪਣੇ।
ਜਿਨ੍ਹਾਂ ਸੇਵਕਾਂ ਨੇ ਇਹ ਜਿਹੜਾ ਕੰਠ ਲਗਾਏ ਲੀਏ ਜਨ ਆਪਣੇ, ਆਪਣੇ ਜਾਣ ਕੇ ਜਿਨ੍ਹਾਂ ਨੂੰ ਕੰਠ ਲਗਾਇਆ ਹੈ।
ਰਾਮ ਨਾਮ ਉਰ ਧਾਰਿਆ।
ਹਾਂ, ਜਿਨ੍ਹਾਂ ਨੇ ਰਾਮ ਪਰਮੇਸ਼ਰ ਦੇ ਨਾਮ ਨੂੰ ਆਪਣੇ ਉਰ ਹਿਰਦੇ ਵਿੱਚ ਧਾਰਿਆ, ਧਾਰਨ ਕੀਤਾ, ਵਸਾਉਣਾ ਕੀਤਾ, ਉਹ ਜਨ ਸੇਵਕ ਪਰਮੇਸ਼ਰ ਨੇ ਆਪਣੇ ਆਪ ਅਭੇਦ ਨਿਸ਼ਚੇ ਰੂਪੀ ਕੰਠ ਦੇ ਨਾਲ ਲਗਾ ਲਏ ਹਨ।
ਮਾਨ ਮੋਹ ਮਦ ਸਗਲ ਵਿਆਪੀ।
ਹੋਰ ਸਗਲ ਸਾਰੀ ਸ੍ਰਿਸ਼ਟੀ ਮਾਨ ਹੰਕਾਰ ਦੇ ਵਿਚ, ਮੋਹ ਦੇ ਵਿਚ, ਮਦ ਨਸ਼ੇ ਦੇ ਵਿਚ, ਵਿਸ਼ਿਆਂ ਦੇ ਨਸ਼ਿਆਂ ਚ ਵਿਆਪੀ ਲੱਗੀ ਹੋਈ ਹੈ।
ਕਰ ਕਿਰਪਾ ਆਪ ਨਿਵਾਰੇ।
ਮੇਰੇ ਅੰਦਰੋਂ ਪਰਮੇਸ਼ਰ ਨੇ ਆਪ ਕਿਰਪਾ ਮਿਹਰ ਕਰਕੇ ਸਾਡੇ ਸਾਰੇ ਵਿਕਾਰ ਨਿਵਿਰਤ ਕਰ ਦਿੱਤੇ ਹਨ ਜੀ।
ਕਹੁ ਨਾਨਕ ਭੈ ਸਾਗਰ ਤਰਿਆ।
ਸਤਿਗੁਰੂ ਜੀ ਕਥਨ ਕਰਦੇ ਹਾਂ ਅਸੀਂ ਭੈ ਖੌਫ, ਖੌਫ ਜਿਹੜਾ ਭੈ ਖੌਫਦਾਇਕ ਸੰਸਾਰ ਸਾਗਰ ਸਮੁੰਦਰ ਨੂੰ ਇਹ ਤਰਨਾ ਕੀਤਾ ਹੈ, ਤਰ ਗਏ ਹਾਂ ਸਹਿਜੇ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋਤਰੇ ਪਾਰ, ਇਉਂ ਤਰ ਗਏ ਹਾਂ।
ਪੂਰਨ ਕਾਜ ਹਮਾਰੇ।
ਹਮਾਰੇ ਸਾਡੇ ਵਿਵੇਕ ਆਦਿ ਸ਼ੁਭ ਗੁਣ ਜਿਹੜੇ ਤੇ ਜਾਂ ਫਿਰ ਮੋਖ ਆਦਿ ਦੇ ਸਾਰੇ ਕਾਜ ਕੰਮ ਪੂਰਨ ਪੂਰੇ ਹੋ ਗਏ, ਕੋਈ ਵਿਘਨ ਨਹੀਂ ਪਿਆ ਹੈ।
ਗੁਣ ਗੋਪਾਲ ਗਾਵੋ ਨਿਤ ਸਖੀਓ।
ਹੇ ਸਖੀਓ ਸਹੇਲੀਓ, ਜਗਿਆਸੂ ਰੂਪ ਸਹੇਲੀਓ, ਸੰਤ ਰੂਪ ਸਖੀਓ ਤੇ ਗੋਪਾਲ ਪਰਮੇਸ਼ਰ ਦੇ ਗੁਣਾਂ ਨੂੰ ਨਿਤਾ ਪ੍ਰਤੀ ਗਾਵੋ ਗਾਉਣਾ ਕਰੋ ਜੇ।
ਸਗਲ ਮਨੋਰਥ ਪਾਏ ਰਾਮ।
ਰਾਮ ਹੇ ਭਾਈ, ਫਿਰ ਸਗਲ ਮਨੋਰਥ ਮਨ ਇੱਛਤ ਸੰਕਲਪ ਉਹਨਾਂ ਨੂੰ ਪਾਏ ਪਾ ਲਵੋਗੇ।
ਸਫਲ ਜਨਮ ਹੋਆ ਮਿਲ ਸਾਧੂ।
ਤੇ ਭਾਈ ਉਹ ਪਰਮੇਸ਼ਰ ਵਾਹਿਗੁਰੂ ਦੀ ਪ੍ਰਾਪਤੀ ਵਾਸਤੇ ਮਨੁੱਖਾ ਸਰੀਰ ਮਿਲਿਆ, ਇਹ ਜਨਮ ਉਹਨਾਂ ਦਾ ਸਹਿਤ ਫਲ ਦੇ ਹੋਇਆ ਜਿਨ੍ਹਾਂ ਨੂੰ ਸਾਧੂਆਂ ਦੀ ਸੰਗਤ ਮਿਲੀ ਹੈ।
ਏਕੰਕਾਰ ਧਿਆਏ ਰਾਮ।
ਰਾਮ ਹੇ ਭਾਈ, ਇੱਕ ਅਦਵੈਤ ਸਰੂਪ ਹੈ ਜਿਹੜਾ ਉਹ ਪਰਮੇਸ਼ਰ ਨੂੰ, ਜਿਹੜਾ ਏਕੰਕਾਰ ਨੂੰ ਧਿਆਇਆ, ਜਿਨ੍ਹਾਂ ਨੇ ਏਕੰਕਾਰ ਉਹ ਧਿਆਇਆ ਵਾਹਿਗੁਰੂ ਅਰਾਧਨਾ ਕੀਤਾ ਤੇ ਸਾਧੂ ਜਿਹੜੇ ਸ੍ਰੇਸ਼ਟ ਗੁਰਮੁਖ ਜਨ ਉਹਨਾਂ ਦੀ ਸੰਗਤ ਚ ਮਿਲ ਕੇ ਜਾਂ ਮਿਲੇ ਨਾ, ਜਿਸ ਕਰਕੇ ਸਾਡਾ ਇਹ ਮਨੁੱਖਾ ਜਨਮ ਸਹਿਤ ਗਿਆਨ ਰੂਪੀ ਫਲ ਦੇ ਪ੍ਰਮਾਣਿਕ ਫਿਰ ਹੋਇਆ ਹੈ ਜੀ।
ਜਪ ਏਕ ਪ੍ਰਭੂ ਅਨੇਕ ਰਵਿਆ।
ਹੇ ਭਾਈ, ਏਕ ਅਦਵੈਤ ਸਰੂਪ ਪ੍ਰਭ ਪਰਮੇਸ਼ਰ ਨੂੰ ਜਪ ਜਪਣਾ ਕਰਕੇ ਜੋ ਅਨੇਕ ਬੇਅੰਤ ਜੀਵਾਂ ਵਿਚ ਰਵਿਆ ਵਿਆਪਕ ਹੈ, ਮਿਲਿਆ ਹੋਇਆ ਹੈ।
ਸਰਬ ਮੰਡਲ ਛਾਇਆ।
ਸਾਰੇ ਮੰਡਲਾਂ ਵਿਚ ਮੰਡਲ 400 ਕੋਹ ਦਾ ਹੁੰਦਾ ਹੈ, ਜਾਂ ਜਿੱਥੋਂ ਤੱਕ ਆਕਾਸ਼ ਧਰਤੀ ਨੂੰ ਲੱਗਿਆ ਦਿਸਦਾ ਹੈ ਇਹਨੂੰ ਮੰਡਲ ਕਹਿ ਦਿੰਦੇ ਹੈ। ਸਾਰੀ ਜਗ੍ਹਾ ਫੈਲਿਆ ਭਾਵ ਪੂਰਨ ਹੋ ਰਿਹਾ ਹੈ ਖੰਡਾਂ ਬ੍ਰਹਮੰਡਾਂ ਵਿੱਚ।
ਬ੍ਰਹਮ ਪਸਾਰਾ ਬ੍ਰਹਮ ਪਸਰਿਆ,
ਤੇ ਇਹ ਜਿਹੜਾ ਭਾਈ ਇਹ ਪਸਾਰਾ ਪਾਠ ਹੈ ਨਾ, ਤੇ ਇਹ ਪਸਾਰਾ ਪਾਠ ਕਿਸੇ ਪੋਥੀ ਦੇ ਵਿੱਚ ਦੇਖੋ ਪੱਪੇ ਨੂੰ ਵੀ ਕੰਨਾਂ ਲੱਗਿਆ ਹੋਇਆ ਹੈ, ਪਾ ਸਾਰਾ ਹੈਗਾ ਤੁਹਾਡੇ ਕੋਲ, ਹੋਰ ਕਿਹਦੇ ਕਿਹਦੇ ਕੋਲ, ਤੁਹਾਡੇ ਕੋਲ ਵੀ ਹੈ। ਤੇ ਇਹ ਦੋਨੇ ਪਾਠ ਨੇ, ਪਾਠ ਅੰਤਰ ਸਮਝ ਲੈਣਾ ਇਹ। ਤੇ ਮੁੱਖ ਪਾਠ ਤਾਂ ਇਹੀ ਕਰਨਾ ਜਿਹੜਾ ਕੰਨੇ ਤੋਂ ਬਿਨਾਂ, ਪੱਪੇ ਨੂੰ ਕੰਨਾ ਨਹੀਂ ਹੈ ਪਸਾਰਾ, ਪਰ ਦੂਸਰੇ ਦੇ ਵੀ ਖੰਡਨ ਨਹੀਂ ਪਾ ਸਾਰਾ, ਇਹ ਵੀ ਸਰੂਪਾਂ ਵਿੱਚ ਆਉਂਦਾ। ਇਸ ਕਰਕੇ ਤੇ ਬ੍ਰਹਮ ਪਰਮੇਸ਼ਰ ਦਾ ਹੀ ਪਸਾਰਾ ਫੈਲਾ ਹੈ ਅਤੇ ਇਸ ਵਿੱਚ ਬ੍ਰਹਮ ਪਰਮੇਸ਼ਰ ਆਪ ਪਸਰਿਆ ਫੈਲਿਆ ਹੋਇਆ ਹੈ। ਇਸ ਕਰਕੇ ਗੁਰਮੁਖ ਜਨ ਜਿਹੜੇ ਉਹ ਸਾਰੇ ਫਿਰ
ਸਭ ਬ੍ਰਹਮ ਦ੍ਰਿਸ਼ਟੀ ਆਇਆ,
ਗੁਰਮੁਖ ਜਨਾਂ ਨੂੰ ਸਭ ਸਾਰੇ ਬ੍ਰਹਮ ਪਰਮੇਸ਼ਰ ਹੀ ਦ੍ਰਿਸ਼ਟੀ ਨਜ਼ਰ ਆਇਆ। ਇਸ ਕਰਕੇ ਬ੍ਰਹਮੋ ਪਸਾਰਾ ਬ੍ਰਹਮ ਪਸਰਿਆ, ਤਤ ਤੂੰ ਦੇ ਲੱਖ ਅਰਥ ਨੂੰ ਪਰਮੇਸ਼ਰ ਦਾ ਸਾਰਾ ਪਸਾਰਾ ਹੈ ਪਰਮੇਸ਼ਰ ਦਾ ਹੀ, ਤੇ ਉਹ ਆਪ ਹੀ ਮਾਇਆ ਸਬਲ ਹੋ ਕੇ ਸਾਰੇ ਆਪ ਹੀ ਪਸਰਿਆ ਹੋਇਆ ਫੈਲਿਆ ਹੋਇਆ, ਤੇ ਸਭ ਬ੍ਰਹਮ ਦ੍ਰਿਸ਼ਟੀ ਆਇਆ। ਬ੍ਰਹਮ ਬੇਤੀ ਦੀ ਦ੍ਰਿਸ਼ਟੀ ਵੀ ਸਾਰੇ ਬ੍ਰਹਮੀ ਵਿਆਪਕ ਦਿਸਦਾ, ਜਤਰ ਜਤਰ ਮਨੋਜਾਤੀ ਤਤਰ ਤਤਰ ਬ੍ਰਹਮ ਦ੍ਰਿਸ਼ਟਾਤੀ, ਇਹ ਦ੍ਰਿਸ਼ਟੀ ਹੈ।
ਜਲ ਥਲ ਮਹੀਅਲ ਪੂਰ ਪੂਰਨ,
ਜਲ ਪਾਣੀ ਤੇ ਥਲ ਖੁਸ਼ਕ ਜਗ੍ਹਾ, ਮਹੀਅਲ ਵਿੱਚ, ਮਹੀ ਧਰਤੀ ਪ੍ਰਿਥਵੀ, ਅਲ ਆਕਾਸ਼ ਸਾਰੀ ਜਗ੍ਹਾ, ਜਿਮੀ ਜਮਾਨ ਕੇ ਵੇਖੇ ਸਮਸਤ ਏਕ ਜੋਤ ਹੈ, ਨਾ ਘਾਟ ਹੈ ਨਾ ਵਾਢ ਹੈ ਨਾ ਘਾਟ ਵਾਢ ਹੋਤਾ, ਦਸਮ ਗ੍ਰੰਥ ਦੇ ਅੰਦਰ ਮਹਾਰਾਜ ਦਾ ਪਾਵਨ ਬਚਨ ਹੈ। ਸੋ ਉਹ ਪਰਮੇਸ਼ਰ ਸਾਰੀ ਜਗ੍ਹਾ ਪੂਰਨ ਪਰਿਪੂਰਨ ਹੋ ਰਿਹਾ ਹੈ,
ਤਿਸ ਬਿਨਾ ਨਹੀਂ ਜਾਏ,
ਤੂੰ ਤੋਂ ਬਿਨਾਂ ਤਾਂ ਕੋਈ ਜਗ੍ਹਾ ਹੀ ਨਹੀਂ ਹੈ ਨਾ ਜਿੱਥੇ ਨਾ ਹੋਵੇ, ਸਾਰੀ ਜਗ੍ਹਾ ਹੈ, ਤੂੰ ਸਭਨੀ ਥਾਈ ਜਿੱਥੇ ਹੋ ਜਾਏ ਸਾਰੀ ਜਗ੍ਹਾ ਹੈ।
ਪੇਖ ਦਰਸ਼ਨ ਨਾਨਕ ਬਿਗਸੇ,
ਸਤਿਗੁਰੂ ਜੀ ਕਥਨ ਕਰਦੇ ਹੋ ਪਰਮੇਸ਼ਰ ਦੇ ਦਰਸ਼ਨ ਦੀਦਾਰ, ਪੇਖ ਵੇਖ ਕੇ ਅਸੀਂ ਬਿਗਸੇ ਆਨੰਦ ਪ੍ਰਸੰਨ ਹੋਏ ਹਾਂ।
ਆਪ ਲਏ ਮਿਲਾਏ,
ਪਰਮੇਸ਼ਰ ਨੇ ਆਪਣੇ ਸਰੂਪ ਨਾਲ ਮਿਲਾਏ, ਮਿਲਾ ਲਏ ਹਨ ਜਿਹੜੇ ਜਗਿਆਸੂ ਜਨ ਧੰਤਾ ਦੇ ਯੋਗ ਹੋ ਗਏ, ਤੇ ਪਰਮੇਸ਼ਰ ਨੇ ਆਪ ਹੀ ਆਪਣੇ ਸਰੂਪ ਨਾਲ ਮਿਲਾਏ, ਮਿਲਾ ਲਏ ਹਨ। ਤੇ ਸਤਿਗੁਰੂ ਮਹਾਰਾਜ ਦਾ ਫਿਰ ਉਹਨਾਂ ਨੇ ਦਰਸ਼ਨ, ਪੇਖ ਦਰਸ਼ਨ ਨਾਨਕ ਬਿਖਸੇ, ਉਹ ਫਿਰ ਦਰਸ਼ਨ ਕਰਕੇ ਪ੍ਰਸੰਨ ਹੁੰਦੇ ਨੇ।
ਸੂਹੀ ਮਹਲਾ ਪੰਜਵਾਂ,
ਤੇ ਸੂਹੀ ਰਾਗਣੀ ਦੇ ਅੰਦਰ ਇਹ ਸਤਿਗੁਰੂ ਮਹਾਰਾਜ ਸਾਹਿਬ ਨੇ ਅੰਮ੍ਰਿਤਸਰ ਸਾਹਿਬ ਜਦੋਂ ਅੰਮ੍ਰਿਤ ਸਰੋਵਰ ਤੇ ਸਤਸੰਗ ਦੀ ਮਹਿਮਾ ਕਥਨ ਕਰਨ ਵਾਸਤੇ, ਜਦੋਂ ਮਹਾਰਾਜ ਸਾਹਿਬ ਦਾ ਸਰੋਵਰ ਵੀ ਸੰਪੂਰਨ ਹੋ ਗਿਆ, ਹਰਿਮੰਦਰ ਸਾਹਿਬ ਪੂਰਨ ਹੋ ਗਿਆ, ਤੇ ਇੱਥੇ 52 ਕਿਸਮ ਦੇ ਕਿੱਤਾ ਕਰਨ ਵਾਲੇ ਲੋਕ ਅੰਮ੍ਰਿਤਸਰ ਸਾਹਿਬ ਦੇ ਵਿੱਚ ਬੜਾ ਭਾਰੀ ਵਿਕਾਸ ਹੋਣ ਲੱਗਿਆ, ਉਹਨੂੰ ਫਿਰ ਧਿਆਨ ਚ ਰੱਖਦੇ ਹੋਏ ਸ਼ਬਦ ਉਚਾਰਨ ਕਰਦੇ ਹਨ।
ਅਵਚਲ ਨਗਰ ਗੋਬਿੰਦ ਗੁਰੂ ਕਾ,
ਇਹਦਾ ਇੱਕ ਧਿਆਨ ਰੱਖਣਾ ਹੈ, ਜਿਸ ਸਮੇਂ ਗੁਰੂ ਗੋਬਿੰਦ ਸਿੰਘ ਜੀ ਸੱਚਖੰਡ ਹਜ਼ੂਰ ਸਾਹਿਬ ਨੰਦੇੜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਬਖਸ਼ ਦਿੱਤੀ ਸੀ, ਉਸ ਵੇਲੇ ਮਹਾਰਾਜ ਸਾਹਿਬ ਜੀ ਨੇ ਪੰਜ ਪਿਆਰੇ ਖੜਾ ਕੇ, ਜੋ ਪੰਜ ਪੈਸੇ ਨਾਰੀਅਲ ਰੱਖ ਕੇ ਮੱਥਾ ਟੇਕਿਆ, ਜਿਹੜਾ ਮੁਖਵਾਕ ਲਿਆ ਸੀ ਨਾ, ਇਹ ਉਸ ਵੇਲੇ ਸ਼ਬਦ ਆਇਆ ਸੀ ਮੁਖਵਾਕ, ਤੇ ਅਵਚਲ ਨਗਰ ਜਿਹੜਾ ਪਦ ਹੈ ਇਸ ਸ਼ਬਦ ਵਿੱਚ ਆਉਣ ਕਰਕੇ ਹਜ਼ੂਰ ਸਾਹਿਬ ਨੂੰ ਅਵਚਲ ਨਗਰ ਹਜ਼ੂਰ ਸਾਹਿਬ ਕਹਿਣ ਲੱਗੇ। ਅਸਲ ਦੇ ਸਭ ਤੋਂ ਪਹਿਲਾਂ ਅਵਚਲ ਨਗਰ ਹਰਿਮੰਦਰ ਸਾਹਿਬ ਨੂੰ ਅਤੇ ਅੰਮ੍ਰਿਤਸਰ ਸਾਹਿਬ ਨੂੰ ਗੁਰੂ ਅਰਜਨ ਦੇਵ ਜੀ ਨੇ ਮੰਨਿਆ ਸੀ, ਉੱਥੇ ਹੁਕਮਨਾਮਾ ਆਉਣ ਕਰਕੇ ਫਿਰ ਸਾਧ ਸਿੰਘ ਜੀ ਇਸ ਨਗਰ ਦਾ ਨਾਂ ਜਿਹੜਾ ਹਜ਼ੂਰ ਸਾਹਿਬ ਦਾ ਅਵਚਲ ਨਗਰ ਪਿਆ ਹੈ। ਤੇ ਅਵਚਲ ਨਗਰ ਗੋਬਿੰਦ ਗੁਰੂ ਦੁਆਰੇ ਬੋਲੋ,
ਅਵਚਲ ਨਗਰ ਗੋਬਿੰਦ ਗੁਰੂ ਕਾ।
ਰਾਮ ਹੇ ਭਾਈ ਕਹਿੰਦੇ ਗੋਬਿੰਦ ਪਰਮੇਸ਼ਰ ਸਰੂਪ ਸਾਡੇ ਗੁਰੂ ਸਾਹਿਬ ਜੀ ਦਾ ਰਚਿਆ ਹੋਇਆ ਅੰਮ੍ਰਿਤਸਰ, ਧੰਨ ਗੁਰੂ ਰਾਮਦਾਸ ਜਿਨ੍ਹਾਂ ਦੇ ਨਾਂ ਤੇ ਰਾਮਦਾਸਪੁਰ, ਇਹ ਅਵਚਲ ਅਚਲ ਨਗਰ ਹੈ, ਜਾਂ ਗੋ ਪ੍ਰਿਥਵੀ ਦੇ ਜੀਵਾਂ ਦੀ ਬਿੰਦ ਰੱਖਿਆ ਕਰਨ ਵਾਲੇ ਗੁਰੂ ਪੂਜਨੀਕ ਜੋ ਪਰਮੇਸ਼ਰ ਹੈ ਉਹਦਾ ਸਤਸੰਗ ਰੂਪੀ ਨਗਰ ਅਚਲ ਹੈ। ਇੱਥੇ ਬੈਠ ਕੇ ਫਿਰ
ਨਾਮ ਜਪਤ ਸੁਖ ਪਾਇਆ ਰਾਮ,
ਇੱਥੇ ਬੈਠ ਕੇ ਨਾਮ ਜਪਣ ਕਰਕੇ ਸੁਖ ਸਰੂਪ ਨੂੰ ਪਾਇਆ ਪਾਉਣਾ ਕੀਤਾ, ਗੋਬਿੰਦ ਪਰਮੇਸ਼ਰ ਦਾ ਸਰੂਪ ਤੇ ਗੁਰੂ ਦਾ ਬਖਸ਼ਿਆ ਹੋਇਆ ਤੁਰਿਆ ਪਦ ਰੂਪੀ ਨਗਰ ਹੈ, ਇਹ ਵੀ ਅਚਲ ਹੈ। ਇਸ ਵਿੱਚ ਨਾਮ ਜਪਦਿਆਂ ਜਪਦਿਆਂ ਇਸਤਤ ਹੋ ਕੇ ਗੁਰਮੁਖ ਜਨ ਸੁਖ ਆਨੰਦ ਸਰੂਪ ਨੂੰ ਪਾਉਣਾ ਕੀਤਾ ਹੈ। ਰਾਮ ਹੇ ਭਾਈ
ਮਨ ਇੱਛੇ ਸਹੀ ਫਲ ਪਾਏ,
ਹੇ ਭਾਈ ਜੋ ਮਨ ਹਿਰਦੇ ਦੇ ਵਿੱਚ ਇੱਛੇ ਚਾਹਨਾ ਕੀਤੀ ਸੀ, ਧਰਮ ਅਰਥ ਕਾਮ ਮੂਰਖ ਵੀ ਫਲ ਇਹ ਪਾ ਲਏ, ਬ੍ਰਹਮ ਗਿਆਨ ਰੂਪੀ ਫਲ ਪਾਇਆ।
ਕਰਤੈ ਆਪ ਵਸਾਇਆ ਰਾਮ,
ਰਾਮ ਹੇ ਭਾਈ ਅੰਮ੍ਰਿਤਸਰ ਸਾਹਿਬ ਸਤਸੰਗਤ ਰੂਪ ਨਗਰ ਹਰਿਮੰਦਰ ਸਾਹਿਬ, ਜਾਂ ਫਿਰ ਇਹ ਅੰਮ੍ਰਿਤਸਰ ਸਾਹਿਬ ਸ਼ਹਿਰ ਤੇ ਇਹ ਨਗਰ ਸਤਸੰਗਤ ਰੂਪੀ ਨਗਰ, ਤੁਰਿਆਪਦ ਰੂਪੀ ਨਗਰ, ਕਰਤੇ ਰਚਨਹਾਰ ਨੇ ਆਪ ਹੀ ਵਸਾਉਣਾ ਕੀਤਾ ਹੈ ਜੀ ਭਾਈ।
ਕਰਤੈ ਆਪ ਵਸਾਇਆ ਸਰਬ ਸੁਖ ਪਾਇਆ,
ਇਹ ਨਗਰ ਕਰਤੇ ਰਚਨਹਾਰ ਪਰਮੇਸ਼ਰ ਨੇ ਆਪ ਵਸਾਇਆ ਵਸਾਉਣਾ ਕੀਤਾ। ਇਸ ਵਿਚ ਭਾਵਨਾ ਸਹਿਤ ਵਸਣ ਵਾਲੇ ਸਰਬ ਸਾਰਿਆਂ ਉਹਨਾਂ ਸ਼ਰਧਾ ਸ਼ਰਧਾਲੂਆਂ ਨੇ ਸੁਖ ਪਾਇਆ ਪਾਉਣਾ ਕੀਤਾ ਹੈ। ਇਸ ਨਗਰ ਦੀ ਸੋਭਾ ਨੂੰ ਦੇਖ ਕੇ
ਪੁੱਤ ਭਾਈ ਸਿੱਖ ਵਿਗਾਸੇ,
ਇਹ ਨਗਰ ਦੀ ਸੋਭਾ ਨੂੰ ਦੇਖ ਕੇ ਪੁੱਤਰ ਮੇਰਾ ਪੁੱਤਰ ਹਰਗੋਬਿੰਦ ਸਾਹਿਬ ਤੇ ਭਾਈ ਭਰਾਤਾ ਮਹਾਦੇਵ ਤੇ ਜਾਂ ਸਿੱਖ ਬਾਬਾ ਬੁੱਢਾ ਸਾਹਿਬ ਆਦਿ ਇਹ ਸਾਰੇ ਵਿਰਸੇ ਪ੍ਰਸੰਨ ਹੁੰਦੇ ਹੈ, ਜਾਂ ਗਿਆਨ ਰੂਪੀ ਪੁੱਤਰ ਸਰਬਨ ਮੰਨਣ ਅਧਿਆਸਨ ਰੂਪੀ ਭਾਈ ਸਿੱਖਿਆ ਲੈਣ ਵਾਲਾ ਜਗਿਆਸੂ ਜਨ ਉਹ ਤੇ ਆਦਿ ਸਾਰੇ ਆਨੰਦ ਪ੍ਰਸੰਨ ਹੋਏ ਹਨ ਜੇ।
ਗੁਣ ਗਾਵਹਿ ਪੂਰਨ ਪਰਮੇਸ਼ਵਰ,
ਪੂਰਨ ਵਿਆਪਕ ਤੇ ਪਰਮ ਈਸ਼ਵਰ, ਪਰਮ ਵੱਡਾ ਈਸ਼ਵਰ, ਈਸ਼ਵਰ ਦੇ ਗੁਣ ਅਸੀਂ ਗਾਵਹਿ ਗਾਉਂਦੇ ਹਾਂ, ਜਿਸ ਕਰਕੇ ਅੰਮ੍ਰਿਤਸਰ ਸਾਹਿਬ ਦਾ ਜਿਹੜਾ ਵਸਣਾ ਹੈ
ਕਾਰਜ ਆਇਆ ਰਾਸੇ,
ਅੰਮ੍ਰਿਤਸਰ ਸਾਹਿਬ ਦਾ ਵਸਾਉਣ ਦਾ ਕਾਰਜ, ਹਰਿਮੰਦਰ ਸਾਹਿਬ ਦੇ ਰਚਨ ਦਾ ਕਾਰਜ, ਪ੍ਰੇਮਾ ਭਗਤੀ ਗੁਰਸਿੱਖਾਂ ਦੀ ਹਿਰਦੇ ਦੀ ਚ ਪੈਦਾ ਕਰਨ ਵਾਲਾ ਕਾਰਜ, ਮੁਕਤੀ ਰੂਪੀ ਕਾਰਜ, ਇਹ ਸਭ ਕਾਰਜ ਸਨ, ਇੰਨੇ ਕੰਮ ਸੀ, ਸਾਰੇ ਸੱਚਾਈ ਵਿਚ ਆ ਗਏ, ਦਰੁਸਤ ਹੋ ਗਏ, ਠੀਕ ਹੋ ਗਏ ਹਨ ਸਾਰੇ ਜੀ।
ਪ੍ਰਭ ਆਪ ਸੁਆਮੀ ਆਪੇ ਰੱਖਾ,
ਇਹ ਰੱਖਾ ਪਾਠ ਹੈ ਭਾਈ, ਰਾਖਾ ਤਾਂ ਨਹੀਂ ਹੈ ਕਿਸੇ ਕੋਲ, ਰੱਖਾ ਹੀ ਪਾਠ ਸ਼ੁੱਧ ਹੈ ਇਹ, ਤੇ ਕਈ ਵਾਰੀ ਕਿਸੇ ਨੇ ਗਲਤੀ ਨਾਲ ਛਾਪੇ ਛਾਪ ਦਿੱਤਾ ਹੋਵੇ, ਪਰ ਇਹ ਰੱਖਾ ਹੀ ਹੈ ਪਾਠ। ਪ੍ਰਭ ਪਰਮੇਸ਼ਰ ਆਪ ਹੀ ਸਾਰਿਆਂ ਦਾ ਸਵਾਮੀ ਮਾਲਕ ਹੈ, ਆਪ ਹੀ ਰੱਖਾ ਰਖਵਾਲਾ ਹੈ, ਤੇ ਇਸ ਕਰਕੇ
ਆਪ ਪਿਤਾ ਆਪ ਮਾਇਆ,
ਆਪ ਹੀ ਸਭ ਦਾ ਪਿਤਾ ਰੂਪ ਹੈ, ਆਪ ਹੀ ਸਭ ਦਾ ਮਾਇਆ ਮਾਤਾ ਰੂਪ ਹੈ, ਆਪ ਹੀ ਸੰਤੋਖ ਰੂਪੀ ਪਿਤਾ ਹੈ, ਆਪ ਹੀ ਖਿਮਾ ਰੂਪ ਮਾਤਾ ਹੈ।
ਕਹੋ ਨਾਨਕ ਸਤਿਗੁਰ ਬਲਿਹਾਰੀ,
ਸਤਿਗੁਰੂ ਜੀ ਕਥਨ ਕਰਦੇ ਅਸੀਂ ਆਪਣੇ ਵੱਡੇ ਗੁਰੂ ਸਾਹਿਬਾਨਾਂ ਤੋਂ ਬਲਿਹਾਰੀ ਕੁਰਬਾਨ ਜਾਂਦੇ ਹਾਂ,
ਜਿਨ ਇਹੋ ਥਾਨ ਸੁਹਾਇਆ,
ਜਿਨ੍ਹਾਂ ਨੇ ਇਹ ਅੰਮ੍ਰਿਤਸਰ ਸਾਹਿਬ ਥਾਨ, ਸਤਸੰਗਤ ਰੂਪੀ ਥਾਨ ਅਸਥਾਨ, ਜਾਂ ਹਰਿਮੰਦਰ ਸਾਹਿਬ ਰੂਪੀ ਥਾਨ ਅਸਥਾਨ, ਜਿਨ੍ਹਾਂ ਨੇ ਸੁਹਾਇਆ ਸੋਭ ਨਹੀਂ ਕੀਤਾ ਹੈ,
ਘਰ ਮੰਦਰ ਹਟ ਨਾਲੇ ਸੋਹੇ,
ਇਸ ਕਰਕੇ ਘਰ ਪਾਵ ਗੁਰੂ ਕੇ ਮਹਿਲ, ਮੰਦਰ ਹਰਿਮੰਦਰ ਸਾਹਿਬ, ਹਟ ਨਾਲੇ, ਹਟ ਨਾਲੇ ਦਾ ਅਰਥ ਹੈ ਜਿੱਥੇ ਨਾਲ ਨਾਲ ਹੱਟਾਂ ਹੋਣ, ਨਾਲੇ ਨਾਲ ਹਟ ਹੱਟਾਂ, ਉਹਨੂੰ ਫਿਰ ਕਹੀਦਾ ਬਾਜ਼ਾਰ, ਗੁਰੂ ਕਾ ਬਾਜ਼ਾਰ ਵੱਜਦਾ, ਇਹ ਹਟੀਆਂ ਪਾਵ ਗੁਰੂ ਕਾ ਬਾਜ਼ਾਰ ਸੋਭਨੀਕ ਹੋਇਆ ਹੈ, ਇਸ ਕਰਕੇ
ਜਿਸ ਵਿਚ ਨਾਮ ਨਿਵਾਸੀ ਰਾਮ,
ਰਾਮ ਹੇ ਭਾਈ ਜਿਸ ਰਾਮ ਨਾਮ ਜਪਣ ਵਾਲੇ ਨਿਵਾਸੀ ਨਿਵਾਸ ਕਰਦੇ ਹੈ, ਘਰ ਮੰਦਰ ਹਟ ਨਾਲੇ ਸੋਹੇ, ਉਹ ਕੱਚੇ ਘਰ ਪੱਕੇ ਮੰਦਰ ਬਾਜ਼ਾਰ ਸੋਭਨੀਕ ਹੋਏ ਹਨ, ਜਿਨ੍ਹਾਂ ਦੇ ਵਿਚ ਜਿਸ ਵਿਚ ਨਾਮ ਨਿਵਾਸੀ ਰਾਮ, ਰਾਮ ਹੇ ਭਾਈ ਜਿਸ ਦੇ ਵਿਚ ਨਾਮ ਦਾ ਨਿਵਾਸ ਹੋਇਆ, ਉਨ੍ਹਾਂ ਦੇ ਸਰੀਰ ਰੂਪੀ ਘਰ, ਘਰ ਮੰਦਰ ਹਟ ਨਾਲੇ ਸੋਹੇ, ਸਰੀਰ ਰੂਪੀ ਘਰ, ਅੰਤਸਕਰਨ ਰੂਪੀ ਮੰਦਰ, ਇੰਦਰੀਆਂ ਰੂਪੀ ਹਟ ਨਾਲੇ, ਇਹ ਬਾਜ਼ਾਰ ਉਨ੍ਹਾਂ ਦੇ ਸੋਭਨੀਕ ਹੋਏ ਹੈ, ਜਿਸ ਵਿਚ ਨਾਮ ਨਿਵਾਸੀ ਰਾਮ, ਜਿਹਦੇ ਚ ਨਾਮ ਨੇ ਨਿਵਾਸ ਕੀਤਾ ਸਰੀਰ ਵਿਚ, ਪਰੋਖ ਅਪਰੋਖ ਗਿਆਨ ਰੂਪੀ ਬਾਜ਼ਾਰ ਸੋਭ ਰਹੇ ਨੇ, ਜਿਸ ਪਰਮੇਸ਼ਵਰ ਦਾ ਨਾਮ ਦਾ ਨਿਵਾਸ ਹੈ ਜੀ।
ਸੰਤ ਭਗਤ ਹਰ ਨਾਮ ਅਰਾਧ ਹੈ,
ਇਹ ਸ਼ਾਂਤ ਆਤਮਾ ਸਤੋਮੀ ਬਿਰਤੀ ਵਾਲੇ ਭਗਤੀ ਕਰਨ ਵਾਲੇ ਭਗਤ ਸਾਰੇ ਸੇਵਕ ਪਰ ਹਰ ਪਰਮੇਸ਼ਵਰ ਦੇ ਨਾਮ ਨੂੰ ਅਰਾਧਿਆ ਧਿਆਉਂਦੇ ਹਨ।
ਕੱਟੀ ਹੈ ਜਮ ਕੀ ਫਾਸੀ ਰਾਮ,
ਤੇ ਤਿੰਨਾਂ ਦੀ ਜਮਦੂਤਾਂ ਦੀ ਫਾਹੀ ਕੱਟੀ ਗਈ ਆ ਭਾਈ, ਜਿਹੜੇ ਵਾਹਿਗੁਰੂ ਦਾ ਸਿਮਰਨ ਕਰਦੇ ਨੇ।
ਕਾਟੀ ਜਮ ਫਾਸੀ
ਦੁਆਰੇ ਕੱਟੀ ਜਮ ਕੀ,
ਕੱਟੀ ਹੈ ਜਮ ਕੀ ਫਾਸੀ ਰਾਮ,
ਰਾਮ ਹੇ ਭਾਈ ਉਹਨਾਂ ਦੇ ਜਮਾਂ ਦੀ ਫਾਹੀ ਕੱਟੀ ਜਾਂਦੀ ਹੈ, ਕੱਟੀ ਗਈ ਹੈ।
ਕਾਟੀ ਜਮ ਫਾਸੀ ਪ੍ਰਭ ਅਵਨਾਸੀ,
ਨਾਸ ਤੋਂ ਰਹਿਤ ਪਰਮੇਸ਼ਰ ਤਿੰਨਾਂ ਦੀ ਜਮਾਂ ਦੀ ਜਮਦੂਤਾਂ ਦੀ ਫਾਹੀ ਕੱਟ ਦਿੰਦਾ ਹੈ ਜਾਂ ਕੱਟ ਦਿੱਤੀ ਹੈ।
ਹਰ ਹਰ ਨਾਮ ਧਿਆਏ,
ਕਿਹਨਾਂ ਦੀ ਕੱਟੀ ਹੈ ਜੀ, ਕਹਿੰਦੇ ਜੋ ਹਰ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਦੇ ਨਾਮ ਨੂੰ ਧਿਆਕਾਰ ਬਿਰਤੀ ਦੁਆਰਾ ਧਿਆਉਂਦੇ ਹਨ।
ਸਗਲ ਸਮੱਗਰੀ ਪੂਰਨ ਹੋਈ
ਤੇ ਸ੍ਰੀ ਦਰਬਾਰ ਸਾਹਿਬ ਦੇ ਰਚਨ ਦੀ ਸਗਲ ਸਾਰੀ ਸਮੱਗਰੀ ਚੀਜ਼ਾਂ ਵਸਤੂਆਂ ਜਿਹੜੀਆਂ ਜੇ ਨਾਨਾ ਪ੍ਰਕਾਰ ਜਿਵੇਂ ਇੱਟਾਂ ਹੈ ਚੂਨਾ ਹੈ ਤੇ ਉਹਦੇ ਚ ਰਾਜ ਮਿਸਤਰੀ ਸਾਰੇ ਮਜ਼ਦੂਰ ਸੇਵਕ ਇਹ ਸਾਰੀ ਸਮੱਗਰੀ ਸਮੂਹ ਜਿਹਦੇ ਨਾਲ ਮੰਦਰ ਬਣਿਆ ਇਹ ਪੂਰਨ ਹੋ ਗਈ ਹੈ ਅਧੂਰਾ ਨਹੀਂ ਰਿਹਾ ਕੁਛ ਵੀ। ਸਗਲ ਸਮੱਗਰੀ ਪੂਰਨ ਹੋਈ ਬੈਰਾਗ ਵਿਵੇਕ ਸਮਦਮ ਆਦਿ ਸਾਧਨਾਂ ਦੀ ਸਮੱਗਰੀ ਇਹ ਬ੍ਰਹਮ ਗਿਆਨ ਦੀ ਸਾਰੀ ਸਮੱਗਰੀ ਪੂਰੀ ਹੋ ਗਈ ਹੈ ਜਗਿਆਸੂ ਦੇ ਮਨ ਦੇ ਵਿੱਚ
ਮਨ ਇੱਛੇ ਫਲ ਪਾਏ
ਤੇ ਇਸ ਕਰਕੇ ਫਿਰ ਭਾਵਨਾ ਵਾਲੇ ਜਿਹੜੇ ਸਨ ਉਹਨਾਂ ਨੇ ਮਨ ਇੱਛਤ ਫਲ ਧਰਮ ਅਰਥ ਕਾਮ ਮੋਗ ਸਾਰੇ ਫਲ ਪਾ ਲਏ ਹਨ ਜੇ
ਸੰਤ ਸੱਜਣ ਸੁਖ ਮਾਣ ਹੈ ਰਲੀਆ
ਸ਼ਾਂਤ ਆਤਮਾ ਮਹਾਤਮਾ ਸੱਜਣ ਪਿਆਰੇ ਗੁਰਸਿੱਖ ਆਤਮਕ ਸੁਖ ਆਨੰਦ ਵਿੱਚ ਉਹਨਾਂ ਨੇ ਇਸਤਤ ਹੋ ਕੇ ਰਲੀਆਂ ਖੁਸ਼ੀਆਂ ਨੂੰ ਮਾਣ ਹੈ ਮਾਣਦੇ ਹਨ।
ਦੁੱਖ ਦਰਦ ਭ੍ਰਮ ਨਾਸੀ
ਉਹਨਾਂ ਦਾ ਜੰਮਣ ਮਰਨ ਦਾ ਦੁੱਖ ਕਸ਼ਟ ਅਵਿਦਿਆ ਰੂਪੀ ਦਰਦ ਪੀੜਾ ਭ੍ਰਮ ਭੁਲੇਖਾ ਆਦਿ ਸਭ ਕੁਝ ਨਾਸੀ ਨਾਸ ਹੋ ਗਿਆ ਹੈ ਜੀ।
ਸ਼ਬਦ ਸਵਾਰੇ ਸਤਿਗੁਰ ਪੂਰਾ
ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹੈ ਜਿਨ੍ਹਾਂ ਦੇ ਜੀਵਨ ਪੂਰੇ ਪੂਰਨ ਸਤਿਗੁਰੂ ਤੇ ਜਿਨ੍ਹਾਂ ਦੇ ਜੀਵਨ ਪੂਰੇ ਪੂਰਨ ਸਤਿਗੁਰੂ ਗੁਰੂ ਸਾਹਿਬ ਜੀ ਨੇ ਸ਼ਬਦ ਉਪਦੇਸ਼ ਦੀ ਕਮਾਈ ਕਰਵਾ ਕੇ ਸਵਾਰੇ ਸਵਾਰ ਦਿੱਤੇ ਹਨ।
ਨਾਨਕ ਸਾਧ ਬਾਲ ਜਾਸੀ
ਮਹਾਰਾਜ ਸਾਹਿਬ ਫਰਮਾਉਂਦੇ ਮੈਂ ਉਹਨਾਂ ਤੋਂ ਸਾਧ ਹਮੇਸ਼ਾ ਬਲਿਹਾਰ ਜਾਂਦਾ ਹਾਂ ਜਿਨ੍ਹਾਂ ਨੇ ਆਪਣੇ ਜੀਵਨ ਸਵਾਰ ਲਏ।
ਦਾਤ ਖਸਮ ਕੀ ਪੂਰੀ ਹੋਈ
ਦੁਬਾਰੇ ਬੋਲੋ ਜੀ।
ਦਾਤ ਖਸਮ ਕੀ ਪੂਰੀ ਹੋਈ
ਸ੍ਰੀ ਅੰਮ੍ਰਿਤਸਰ ਸਾਹਿਬ ਦੀ ਰਚਨਾ ਦੀ ਬ੍ਰਹਮ ਵਿਦਿਆ ਦੀ ਇਹ ਜਿਹੜੀ ਦਾਤ ਹੈ ਹਰਿਮੰਦਰ ਸਾਹਿਬ ਦੀ ਰਚਨਾ ਕਰਨੀ ਇਹ ਵੀ ਖਸਮ ਮਾਲਕ ਦੀ ਦਾਤ ਸੀ ਬ੍ਰਹਮ ਵਿਦਿਆ ਦੀ ਇਹ ਵੀ ਦਾਤ ਸੀ ਸਿੱਖਾਂ ਦੇ ਮੁਕਤ ਕਰਨ ਦੀ ਖਸਮ ਮਾਲਕ ਦੀ ਇਹ ਜਿਹੜੇ ਇਹ ਜਿਹੜੀ ਆਸਾ ਧਾਰੀ ਸੀ ਪੂਰਨ ਕਰ ਦਿੱਤੀ ਹੈ ਪੂਰੀ ਹੋਈ ਪੂਰਨ ਹੋ ਗਈ ਹੈ ਇਹ ਦਾਤ ਬਖਸ਼ੇ ਪ੍ਰਾਪਤ ਹੋ ਗਏ।
ਨਿਤ ਨਿਤ ਚੜ੍ਹੈ ਸਵਾਈ ਰਾਮ
ਰਾਮ ਹੇ ਭਾਈ ਨਿਤਾ ਪ੍ਰਤੀ ਸਵਾਈ ਤੋਂ ਸਵਾਈ ਚੜ੍ਹਦੀ ਜਾਏਗੀ। ਦੇਖ ਲੋ ਹਰਿਮੰਦਰ ਸਾਹਿਬ ਦਾ ਇਕੱਠ ਦਿਨ ਪਰ ਦਿਨ ਚੜ੍ਹਦੇ ਜਾ ਰਹੇ ਹਨ ਕਿੱਥੇ ਤੱਕ ਲਾਈਨਾਂ ਲੱਗ ਜਾਂਦੀਆਂ ਇਹ ਮਹਾਰਾਜ ਦੇ ਬਚਨ ਹੈ। ਹੇ ਭਾਈ
ਪਾਰ ਬ੍ਰਹਮ ਖਸਮਾਨਾ ਕੀਆ
ਪਾਰ ਬ੍ਰਹਮ ਪਰਮੇਸ਼ਰ ਨੇ ਆਪਣਾ ਖਸਮਾਨਾ ਨਾਮ ਹੁੰਦਾ ਪੱਖ ਦਾ ਖਸਮਾਨਾ ਪਾਠ ਇਕੱਠਾ ਰੱਖਣਾ ਖਸਮਾ ਨਾ ਐ ਨਾ ਹੋ ਜਾਵੇ ਪਾਠ ਜਿਵੇਂ ਖਸਮਾਨਾ ਕਰ ਪਿਆਰੇ ਪਾਠ ਹੈ ਤੇ ਬਹੁਤ ਸਾਰੇ ਰਾਗੀ ਕਹਿਣਗੇ ਖਸਮਾ ਨਾ ਕਰ ਪਿਆਰੇ ਪਾਠੀ ਵੀ ਕਹਿ ਦਿੰਦੇ ਇਸ ਤਰ੍ਹਾਂ ਉਹ ਅਸ਼ੁੱਧ ਹੈ। ਖਸਮਾਨਾ ਪੱਖ ਇਹ ਪੱਖ ਕੀਤਾ ਹੈ ਉਸਨੇ ਖਸਮਾਨਾ ਕੀਤਾ ਪਾਰਵੇਂ ਪਰਮੇਸ਼ਰ ਨੇ
ਜਿਸ ਦੀ ਵੱਡੀ ਵਡਿਆਈ ਰਾਮ
ਰਾਮ ਹੇ ਭਾਈ ਜੀ ਦੀ ਬਹੁਤੀ ਅਤਿਅੰਤ ਹੀ ਵਡਿਆਈ ਸ਼ੋਭਾ ਵੱਡੀ ਹੈ
ਆਦਿ ਜੁਗਾਦ ਭਗਤਨ ਕਾ ਰਾਖਾ
ਜੋ ਸੰਸਾਰ ਦੇ ਆਦਿ ਮੁੱਢ ਜੁਗਾਦ ਯੁਗ ਆਦਿ ਵੇਲੇ ਆਪਣਿਆਂ ਭਗਤਨ ਭਗਤਾਂ ਦਾ ਸੇਵਕਾਂ ਦਾ ਉਹ ਰਾਖਾ ਰਖਵਾਲਾ ਹੈ
ਸੋ ਪ੍ਰਭ ਭਇਆ ਦਇਆਲਾ
ਜਿਹੜਾ ਜੁਗਾਂ ਜੁਗਾਂਤਰਾਂ ਵਿੱਚ ਭਗਤਾਂ ਦਾ ਪੱਖ ਰੱਖਦਾ ਆਇਆ ਹੈ ਤੇ ਉਹ ਭਗਤਾਂ ਦਾ ਰਖਵਾਲਾ ਹੋਇਆ ਉਹ ਪਰਮੇਸ਼ਰ ਦਇਆਲਾ ਦਇਆਲਤਾ ਦੇ ਸਹਿਤ ਪਿਆ ਹੋਇਆ ਸਾਡੇ ਤੇ ਤਾਂ ਇਹ ਕਾਰਜ ਪੂਰਾ ਹੋਇਆ
ਜੀ ਜੰਤ ਸਭ ਸੁਖੀ ਵਸਾਏ
ਤੇ ਜੀ ਅਸਥੂਲ ਜੰਤ ਛੋਟੇ ਸੂਖਮ ਸਾਰੇ ਸੁਖੀ ਹੋਏ ਜਾਂ ਸਭ ਸਾਰੇ ਛੋਟੇ ਵੱਡੇ ਜਾਂ ਅੰਮ੍ਰਿਤਸਰ ਦੇ ਰਹਿਣ ਵਾਲੇ ਜਿਹੜੇ ਸੀ ਭਾਵੇਂ ਕੋਈ ਗਰੀਬ ਸੀ ਭਾਵੇਂ ਅਮੀਰ ਸੀ ਪਰ ਸ਼ਾਂਤੀ ਸਭ ਨੂੰ ਮਿਲ ਗਈ ਸੁਖ ਦੇ ਸਹਿਤ ਹੋ ਗਏ ਸਾਰਿਆਂ ਨੂੰ ਰੁਜ਼ਗਾਰ ਮਿਲ ਗਿਆ ਵਸਾਉਣਾ ਕੀਤੇ ਹਨ ਸਾਰੇ
ਪ੍ਰਭ ਆਪੇ ਕਰ ਪ੍ਰਤ ਪਾਲਾ
ਪਰਮੇਸ਼ਰ ਨੇ ਆਪ ਹੀ ਪ੍ਰਤ ਤਾਂ ਹੀ ਪਾਲਣਾ ਕੀਤੀ ਹੈ ਸਾਰਿਆਂ ਦੀ ਤੇ ਪਰਮਾਰਥਕ ਰੂਪ ਦੇ ਵਿੱਚ ਵੀ ਸੰਸਾਰਕ ਪਰਮਾਰਥ ਰੂਪ ਦੇ ਸੰਸਾਰਕ ਦੋਨੇ ਪੱਖ ਪੂਰੇ ਹੋਏ
ਦਹ ਦਿਸ ਪੂਰ ਰਹਿਆ ਜਸ ਸੁਆਮੀ
ਵਸੇ ਦਿਸ਼ਾ ਪੂਰਬ ਪੱਛਮ ਉੱਤਰ ਦੱਖਣ ਈਸ਼ਾਨ ਨੈਰਤ ਵੈਵੀ ਅਗਨ ਚਾਰ ਤੇ ਚਾਰ ਅੱਠ ਚਾਰ ਦਿਸ਼ਾ ਚਾਰ ਉਪਦਿਸ਼ਾ ਇੱਕ ਆਕਾਸ਼ ਇੱਕ ਧਰਤੀ ਵਾਲਾ ਪਤਾਲ ਵਾਲਾ ਪਾਸਾ ਇਹ ਦਸ ਦਿਸ਼ਾ ਹੋ ਗਈਆਂ ਦਸ ਦਿਸ਼ ਦਸੋ ਦਿਸ਼ਾ ਦੇ ਪਰਿਪੂਰਨ ਹੋ ਰਿਹਾ ਮਾਲਕ ਵਾਹਿਗੁਰੂ ਸਵਾਮੀ ਮਾਲਕ
ਕੀਮਤ ਕਹਿਣ ਨਾ ਜਾਈ
ਉਹ ਆਪ ਵੀ ਪਰਿਪੂਰਨ ਹੋ ਰਿਹਾ ਉਹਦਾ ਜਸ ਵੀ ਸਵਾਮੀ ਮਾਲਕ ਦਾ ਪਰਿਪੂਰਨ ਹੋ ਰਿਹਾ ਉਹਦੀ ਕੀਮਤ ਨਹੀਂ ਕਹੀ ਜਾ ਸਕਦੀ
ਪ੍ਰਾਪਤੀ ਰੂਪੀ ਕੀਮਤ ਕੈਸੀ ਹੈ?
ਕਹੋ ਨਾਨਕ ਸਤਿਗੁਰ ਬਲਿਹਾਰੀ।
ਸਤਿਗੁਰੂ ਜੀ ਕਥਨ ਕਰਦੇ ਅਸੀਂ ਵੱਡੇ ਗੁਰੂ ਸਾਹਿਬਾਨਾਂ ਤੋਂ ਬਲਿਹਾਰੀ ਕੁਰਬਾਨ ਜਾਂਦੇ ਹਾਂ ਜੀ।
ਜਿਨ ਅਬ ਚਲ ਨੀਵ ਰਖਾਈ,
ਜਿਨ੍ਹਾਂ ਨੇ ਅੰਮ੍ਰਿਤਸਰ ਸਾਹਿਬ ਦੀ ਸਤਸੰਗ ਦੀ ਅਬ ਚਲ ਅਚਲ ਨੀਵ ਨਹੀਂ ਰਖਾਈ, ਰੱਖਣਾ ਕੀਤੀ ਹੈ। ਬਰਮ ਰੂਪ ਮੰਦਰ ਤੇ ਚੜਨ ਵਾਸਤੇ ਭਗਤੀ ਰੂਪੀ ਅਚਲ ਨਹੀਂ ਰੱਖਣਾ ਕੀਤੀ ਹੈ ਜਿਨ੍ਹਾਂ ਨੇ।
ਗਿਆਨ ਧਿਆਨ ਪੂਰਨ ਪਰਮੇਸ਼ੁਰ,
ਤੇ ਇਸ ਕਰਕੇ ਹਰਿਮੰਦਰ ਸਾਹਿਬ ਦਾ ਜਿਹੜਾ ਸਾਧ ਸੰਜੀ, ਗਿਆਨ ਧਿਆਨ ਪੂਰਨ ਪਰਮੇਸ਼ੁਰ, ਸਾਰੀ ਬੋਲੋ ਜੀ ਤੁਸੀਂ।
ਹਰ ਹਰ ਕਥਾ ਨਿਤ ਸੁਣੀਐ ਰਾਮ।
ਰਾਮ ਹੇ ਭਾਈ, ਇਸ ਹਰਿਮੰਦਰ ਸਾਹਿਬ ਦੇ ਵਿਚ ਜਾਂ ਸਤਸੰਗਤ ਦੇ ਵਿਚ ਪੂਰਨ ਪੂਰੇ ਪਰਮੇਸ਼ੁਰ ਜਿਹੜਾ ਪਰਮਾਤਮਾ ਹੈ ਉਹਦਾ ਗਿਆਨ ਤੇ ਧਿਆਨ ਪ੍ਰਾਪਤ ਹੋਵੇਗਾ। ਇੱਥੇ ਗਿਆਨ ਧਿਆਨ ਪ੍ਰਾਪਤ ਹੋਇਆ ਕਰੇਗਾ ਵਰ ਦਿੱਤਾ ਮਹਾਰਾਜ ਨੇ। ਹਰ ਹਰੇ ਭਰੇ ਕਰਨ ਵਾਲੇ ਹਰ ਪਰਮੇਸ਼ੁਰ ਦੀ ਪ੍ਰਾਪਤੀ ਵਾਲੀ ਕਥਾ ਕਹਿੰਦੇ ਨਿਤ ਨਿਤਾ ਪ੍ਰਤੀ ਸੁਣੀਆਂ ਸੁਣੀ ਜਾਏਗੀ। ਇਹ ਗੁਰਸਿੱਖਾਂ ਨੂੰ ਹਦਾਇਤ ਦੀ ਵੀ ਕਥਾ, ਇਹ ਨਹੀਂ ਵੀ ਇੱਕ ਦਿਨ ਸੁਣ ਲਈ, ਦਸ ਦਿਨ ਫਿਰ ਨਹੀਂ ਸੁਣੀ, ਜਾਂ ਕਿਤੇ ਮਹੀਨਾ ਨਹੀਂ ਸੁਣੀ। ਸਦ ਬਲਿਹਾਰੀ ਤਿੰਨਾਂ ਚ ਸੁਣਤੇ ਹਰ ਕਥਾ, ਬਲਿਹਾਰ ਜਾਈਏ ਜਿਹੜੇ ਸਦਾ ਹੀ ਕਥਾ ਸੁਣਦੇ ਆ। ਹਰ ਹਰ ਪਰਮੇਸ਼ੁਰ ਦੀ ਪ੍ਰਾਪਤੀ ਵਾਲੀ ਨਿਤਾ ਪ੍ਰਤੀ ਕਥਾ ਸਰਵਣ ਕਰੀਏ ਤਾਂ ਪੂਰਨ ਪਰਮੇਸ਼ੁਰ ਦੇ ਸਰਗੁਣ ਸਰੂਪ ਦਾ ਧਿਆਨ ਲੱਗ ਜਾਏਗਾ ਤੇ ਕਥਾ ਦਾ ਮਹੱਤਵ ਦੱਸ ਦੇਣ ਤੇ ਨਿਰਗੁਣ ਸਰੂਪ ਜਿਹੜਾ ਉਹਦਾ ਗਿਆਨ ਪ੍ਰਾਪਤ ਹੋ ਜਾਵੇਗਾ। ਇਸ ਪ੍ਰਕਾਰ ਕਹਿੰਦੇ ਹੇ ਭਾਈ, ਇਹ ਸਭ ਕੁਝ ਤਾਂ ਪ੍ਰਾਪਤ ਹੋਏਗਾ।
ਅਨਹਦ ਚੋਜ ਭਗਤ ਭਾਵ ਭੰਜਨ,
ਤੇ ਭਗਤਾਂ ਦੇ ਭਾਵ ਭੈ ਜਾਂ ਭਾਵ ਜਨਮ ਮਰਨ ਨੂੰ ਭੰਜਨ ਨਾਸ ਕਰਨ ਵਾਲੇ ਪਰਮੇਸ਼ੁਰ ਦੇ, ਤੇ ਇਹ ਦੱਸਦੇ ਹਨ ਕਿ ਅਨਹਦ ਜਿਹੜੇ ਅਨਹਦ ਬੇਅੰਤ ਇੱਕ ਰਸ ਤੇ ਉਹ ਵਾਹਿਗੁਰੂ ਦੇ ਇਹ ਚੋਜ ਹਨ ਜੇ।
ਅਨਹਦ ਵਾਜੇ ਧੁਨੀਐ ਰਾਮ,
ਇਹ ਉਹਦੇ ਜਿੱਥੇ ਅਨਹਦ ਚੋਜ ਨਹਦ ਤੋਂ ਰਹਿਤ, ਅਨਹਦ ਹੱਦ ਤੋਂ ਰਹਿਤ ਇੱਕ ਰਸ ਨਾਮ ਰੂਪੀ ਬਾਜੇ ਵਜੇ ਆਉਣਗੇ। ਸੁੰਦਰ ਧੁਨੀਆਂ ਆਵਾਜ਼ ਜਿਹੜੀ ਹੈ ਉਹ ਅੰਤਰ ਆਤਮੇ ਇੱਕ ਰਸ ਅਖੰਡਾਕਾਰ ਬਿਰਤੀ ਹੋਣ ਕਰਕੇ ਸ਼ਬਦ ਚੱਲ ਪੈਂਦਾ, ਫਿਰ ਰੋਮ ਰਮੀ ਆਵਾਜ਼ ਆਉਣ ਲੱਗ ਜਾਂਦੀ ਹੈ ਉਹਦੇ ਅਨਹਦ ਬਾਜਿਆਂ ਦੀ ਧੁਨੀ, ਜਾਂ ਫਿਰ ਅਨਹਦ ਹੱਦ ਤੋਂ ਰਹਿਤ ਭਾਵ ਇਹ ਸਾਜ ਬਜ ਕੇ ਕੀਰਤਨ ਹੁੰਦਾ ਰਹੇਗਾ ਹਰਿਮੰਦਰ ਸਾਹਿਬ ਦੇ ਵਿੱਚ ਹਰ ਵੇਲੇ।
ਅਨਹਦ ਵਾਜੇ ਧੁਨੀਐ ਰਾਮ,
ਰਾਮ ਹੇ ਭਾਈ, ਜਿੱਥੇ ਹੱਦ ਤੋਂ ਰਹਿਤ ਇਹ ਧੁਨੀ ਆਵਾਜ਼ ਕੀਰਤਨ ਦੀ ਵੀ ਹੱਦ ਤੋਂ ਰਹਿਤ, ਕਹਿੰਦੇ ਉੱਥੇ ਤਤੰਤੀ ਵਿੱਚ ਚਰਕਾ ਕਨਕਨ ਸੀਕਾ ਜਾਂ ਨਾਦ ਸ਼ਬਦ ਘਟਕੋ ਕਹਿ ਸਵਾਦ ਸੁਖਰ ਪਹਿਚਾਨ, ਇਹ ਅਨਹਦ ਸ਼ਬਦ ਦੀ ਵੀ ਦਸਮ ਦੁਆਰ ਦੇ ਆਪਣੇ ਆਪ ਬਿਰਤੀ ਦੇ ਟਕਾਰ ਨਾਲ ਸੁਣਨ ਲੱਗ ਜਾਂਦੇ ਨੇ, ਜਾਂ ਹਰਿਮੰਦਰ ਸਾਹਿਬ ਦੇ ਹੇ ਭਾਈ ਇਹ ਕੀਰਤਨ ਅਖੰਡਾਕਾਰ ਹੋਇਆ ਕਰੇਗਾ।
ਅਨਹਦ ਚੁਣਕਾਰੇ ਤਤ ਵਿਚਾਰੇ,
ਅਨਹਦ ਇੱਕ ਰਸ ਕੀਰਤਨ ਦੀ ਚੁਣਕਾਰੇ ਧੁਨੀ ਹੁੰਦੀ ਰਹੇਗੀ, ਤਤ ਸਾਰ ਰੂਪ ਬ੍ਰਹਮ ਦੀ ਵਿਚਾਰੇ ਵਿਚਾਰ ਹੋਵੇਗੀ, ਅਤੇ ਫਿਰ
ਸੰਤ ਗੋਸ਼ਟ ਨਿਤ ਹੋਵੇ,
ਸੰਤ ਸ਼ਾਂਤ ਆਤਮਾ, ਸੰਤ ਚ ਸ਼ਾਂਤ ਚਿੱਤ ਗੁਰਮੁਖਾਂ ਦੀ ਨਿਤਾ ਪ੍ਰਤੀ ਗੋਸ਼ਟ ਨਾਮ ਚਰਚਾ ਦਾ ਹੋਵੇਗੀ, ਸ਼ਬਦ ਦੀ ਵਿਚਾਰ ਸਿਧਾਂਤਾਂ ਦੀ ਹੋਇਆ ਕਰੇਗੀ। ਅਨਹਦ ਚੁਣਕਾਰੇ ਤਤ ਵਿਚਾਰੇ, ਤਤ ਸਰੂਪ ਦੀ ਵਿਚਾਰ ਕਰੀ ਦੀ ਹੈ, ਤੇ ਇਸ ਕਰਕੇ ਫਿਰ ਸੰਤ ਗੋਸ਼ਟ ਨਿਤ ਹੋਵੇ ਤੇ ਅਨਹਦ ਹੱਦ ਤੋਂ ਰਹਿਤ ਇੱਕ ਰਸ ਫਿਰ ਰੋਮ ਰੋਮ ਵਿੱਚ ਅਜਪਾ ਜਾ ਰੂਪੀ ਚੁਣਕਾਰੇ ਚੁਣਕਾਰ ਪੈਂਦੀ ਹੈ। ਸੁਭ ਗੁਣਾ ਰੂਪੀ ਸੰਤਾਂ ਦੀ ਆਪਸ ਵਿੱਚ ਨਿਤਾ ਪ੍ਰਤੀ ਗੋਸ਼ਟ ਚਰਚਾ ਹੁੰਦੀ ਰਹਿੰਦੀ ਹੈ, ਭਾਵ ਸੁਭ ਗੁਣ ਦੀ ਤੇ ਅਵਰਨ ਦੇ ਪਰਦੇ ਨੂੰ ਚੁੱਕਣ ਲਈ ਵਿਚਾਰ ਕਰਦੇ ਰਹਿੰਦੇ ਆ, ਉਹ ਇਹ ਵਿਚਾਰ ਚੱਲਦੀ ਰਹਿੰਦੀ ਹੈ। ਸੰਤ ਗੋਸ਼ਟ ਨਿਤ ਹੋਵੇ ਤੇ ਸੰਤਾਂ ਦੀ ਸੰਗਤੀ ਨਿਤਾ ਪ੍ਰਤੀ ਆਤਮ ਸਰੂਪ ਦੀ ਪ੍ਰਾਪਤੀ ਲਈ ਚਰਚਾ ਹੁੰਦੀ ਰਹਿੰਦੀ ਹੈ, ਅਵਰਨ ਰੂਪੀ ਪਰਦੇ ਨੂੰ ਚੁੱਕਣ ਲਈ ਵਿਚਾਰ ਹੁੰਦੀ ਰਹਿੰਦੀ ਹੈ। ਸੰਤ ਜਿਨ੍ਹਾਂ ਦੀ ਸਰਗੁਣ ਸਰੂਪ ਪਰਮੇਸ਼ਰ ਦੇ ਨਾਲ ਨਿਤਾ ਪ੍ਰਤੀ ਗੋਸ਼ਟ ਹੁੰਦੀ ਹੈ, ਭਾਵ ਪਰਮੇਸ਼ਰ ਸਰਗੁਣ ਸਰੂਪ ਧਾਰ ਕੇ ਸੰਤਾਂ ਨਾਲ ਮਿੱਠੀਆਂ ਮਿੱਠੀਆਂ ਗੱਲਾਂ ਕਰਦਾ ਹੈ, ਪ੍ਰਤੱਖ ਹੋ ਕਰਕੇ ਜਿਵੇਂ ਧੰਨੇ ਨਾਲ, ਨਾਮਦੇਵ ਨਾਲ, ਕਬੀਰ ਨਾਲ, ਸਭ ਨਾਲ ਕੀਤੀਆਂ ਹਨ।
ਹਰ ਨਾਮ ਅਰਾਧ ਹੈ ਮੈਲ ਸਭ ਕੱਟ ਹੈ,
ਜਿਹੜੇ ਗੁਰਮੁਖ ਜਨ ਹਰ ਪਰਮੇਸ਼ਰ ਦੇ ਨਾਮ ਨੂੰ ਅਰਾਧ ਹੈ ਧਿਆਉਂਦੇ ਹਨ, ਅਰਾਧਨਾ ਕਰਦੇ ਹਨ, ਉਹ ਫਿਰ ਆਪਣੇ ਪਾਪਾਂ ਤੇ ਅਵਿਦਿਆ ਦੀ ਜਿਹੜੀ ਮੈਲ ਹੈ ਨਾ, ਇਹ ਸਾਰੀ ਕੱਟ ਹੈ, ਕੱਟ ਲੈਣਗੇ।
ਕਿਲ ਵਿਖ ਸਗਲੇ ਖੋਵੈ,
ਤੇ ਉਹ ਸਾਰੇ ਕਿਲ ਵਿਖ ਪਾਪ, ਬ੍ਰਹਮਣ ਕੈਲੀ ਕਾਤ ਕੰਚਕਾ ਅਣਚਾਰੀ ਕਾ ਧਾਨ, ਇਹ ਸਾਰੇ ਵੱਡੇ ਪਾਪ ਵੀ ਛੋਟੇ ਖੋਵੇ ਨਾਸ਼ ਕਰ ਲੈਣਗੇ।
ਤਹਿ ਜਨਮ ਨਾ ਮਰਨ ਆਵਣ ਜਾਣਾ,
ਤਹਿ ਉੱਥੇ ਭਾਵ ਹਰਿਮੰਦਰ ਸਾਹਿਬ ਦੀ ਸੰਗਤ ਕਰਨ ਵਾਲੇ, ਸਤਸੰਗਤ ਵਿਚ ਭਾਵਨਾ ਦੇ ਸਹਿਤ ਆਉਣ ਵਾਲੇ, ਉਹਨਾਂ ਨੂੰ ਨਾ ਤਾਂ ਜੰਮਣਾ ਹੋਏਗਾ ਨਾ ਮਰਨਾ ਹੋਏਗਾ। ਜੰਮਣ ਮਰ ਤੋਂ ਰਹਿਤ ਹੋ ਜਾਣੇ, ਮੁੜ ਮੁੜ ਕੇ ਆਵਣ ਆਉਣਾ ਜਾਣਾ ਉਹਨਾਂ ਦਾ ਬਹੁੜ ਮੁੜ ਕੇ ਨਹੀਂ ਹੋਏਗਾ। ਬਹੁੜ ਨਾ ਪਾਈਏ,
ਬਹੁੜ ਨਾ ਪਾਈਏ ਜੋਨੀ,
ਫਿਰ ਪੀ ਬੌੜੋ, ਮੁੜ ਕੇ ਜੋਨੀਆਂ ਜੂਨਾਂ ਦੇ ਵਿਚ ਨਹੀਂ ਪਾਏ ਜਾਣਗੇ। ਭਾਵ ਕਲਿਆਣ ਸਰੂਪ ਹੋ ਗਏ, ਮੁਕਤ ਹੋ ਜਾਣਗੇ।
ਨਾਨਕ ਗੁਰ ਪਰਮੇਸ਼ਰ ਪਾਇਆ,
ਸਤਿਗੁਰੂ ਜੀ ਕਥਨ ਕਰਦੇ, ਅਸਾਂ ਨੇ ਪਰਮੇਸ਼ਰ ਸਰੂਪ ਗੁਰੂ ਸਾਹਿਬ ਜੀ ਨੂੰ ਪਾਇਆ, ਪ੍ਰਾਪਤ ਕੀਤਾ, ਜਾਂ ਗੁਰਾਂ ਦੁਆਰਾ ਪਰਮੇਸ਼ਰ ਨੂੰ ਪਾਇਆ ਹੈ, ਜਿਸ ਕਰਕੇ
ਜਿਸ ਪ੍ਰਸਾਦ ਇੱਛ ਪੁੰਨੀ ਹੈ,
ਤੇ ਜਿਸ ਦੀ ਪ੍ਰਸਾਦ ਕਿਰਪਾ ਨਾਲ ਸਾਡੀ ਇੱਛ ਚਾਹਨਾ ਪੁੰਨੀ ਹੈ, ਜਿਹਨੇ ਪੁੰਨੀ ਹੈ ਨਾ ਬਣ ਜਾਵੇ, ਇਹਨੂੰ ਪਾਠ ਪੁੰਨੀ ਹੈ, ਉਹ ਪੂਰੀ ਹੋਈ ਹੈ ਜੇ।
ਸੂਹੀ ਮਹੱਲਾ ਪੰਜਵਾਂ,
ਸੂਹੀ ਰਾਗਣੀ ਦੇ ਅੰਦਰ ਪੰਜਵੇਂ ਪਾਤਸ਼ਾਹ ਦਾ ਇਹ ਜਿਹੜਾ ਪਾਵਨ ਬਚਨ ਹੈ, ਇਹ ਬੋਲ ਦੋ ਜੀ, ਚਲੋ ਤੋਂ ਪਹਿਲਾਂ ਕੁਛ।
ਸੰਤਾਂ ਕੇ ਕਾਰਜ ਆਪ ਖਲੋਇਆ,
ਇਹ ਜਿਹੜਾ ਸ਼ਬਦ ਹੈ, ਜਿਸ ਵਕਤ ਗੁਰੂ ਅਰਜਨ ਦੇਵ ਜੀ ਨੇ ਹਰਿਮੰਦਰ ਸਾਹਿਬ ਦੀ ਸੇਵਾ ਜਿਹੜੀ ਜਦੋਂ ਕਰਵਾ ਰਹੇ ਸੀ ਨਾ, ਇਹ ਉਸ ਵੇਲੇ ਬਹੁਤ ਸੰਗਤਾਂ ਅਥਾਹ ਪ੍ਰੇਮ ਸ਼ਰਧਾ ਧਾਰ ਕੇ ਸੇਵਾ ਕਰੀਆਂ ਕਰਦਿਆਂ ਸਨ, ਨਾਲ ਨਾਲ ਸਿਮਰਨ ਵੀ ਕਰਿਆ ਕਰਦੀਆਂ, ਮਿੱਟੀ ਪੁੱਟ ਕੇ ਬਾਹਰ ਸੁੱਟਣੀ, ਕਿਸੇ ਦੇ ਹੱਥ 'ਚ ਗਿਣਤੀਆਂ, ਕਿਸੇ ਦੇ ਕਹੀਆਂ, ਕਿਸੇ ਦੇ ਸਿਰ 'ਤੇ ਟੋਕਰੀਆਂ, ਉਹ ਸਾਧ ਸਿੰਘ ਜੀ ਕਰਦਿਆਂ ਕਰਦਿਆਂ ਕੀ ਹੋਇਆ, ਜਿੱਥੇ ਹੁਣ ਹਰਿਮੰਦਰ ਸਾਹਿਬ ਨਾ ਬਣਿਆ ਹੋਇਆ, ਇੱਥੇ ਜਦੋਂ ਖੁਦਵਾਈ ਕਰਦੇ, ਜ਼ਮੀਨ ਇੰਨੀ ਰੋੜਾਂ ਦਾ ਕੜ ਆ ਗਿਆ, ਪੁੱਟਿਆ ਨਾ ਜਾਵੇ, ਹੱਥਾਂ ਛਾਲੇ ਪੈ ਗਏ, ਕਈਆਂ ਸਿਰ ਨੂੰ ਆਉਣ, ਅਤੇ ਫਿਰ ਉਸ ਵੇਲੇ ਸੰਗਤਾਂ ਨੇ ਮਹਾਰਾਜ ਸਾਹਿਬ ਨੂੰ ਜਿੱਥੇ ਇਲਾਚੀ ਵੇਰੀ ਆ ਉੱਥੇ ਬੈਠ ਕੇ ਮਹਾਰਾਜ ਸੇਵਾ ਕਰਾਇਆ ਕਰਦੇ ਸੀ, ਅਤੇ ਤਿੰਨ ਵੇਰੀਆਂ ਨੂੰ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਜਿੱਥੇ ਬਾਬਾ ਬੁੱਢਾ ਸਾਹਿਬ ਬੈਠ ਕੇ ਸੇਵਾ ਕਰਾਉਂਦੇ, ਉਹਨੂੰ ਬਾਬਾ ਬੁੱਢਾ ਸਾਹਿਬ ਦੀ ਬੇਰ ਕਹਿੰਦੇ ਆ, ਜਿੱਥੇ ਗੁਰੂ ਅਰਜਨ ਦੇਵ ਜੀ ਬੈਠਦੇ ਉਹਨੂੰ ਇਲਾਚੀ ਬੇਰ ਕਹਿੰਦੇ, ਇਲਾਚੀ ਵਰਗੇ ਛੋਟੇ ਛੋਟੇ ਬੇਰ ਸੀ ਉਹਦੇ, ਉਹਦਾ ਨਾਂ ਇਲਾਚੀ ਬੇਰ ਪੈ ਗਿਆ। ਉੱਥੇ ਹੀ ਸੁੱਖਾ ਸਿੰਘ ਮਹਤਾਬ ਸਿੰਘ ਨੇ ਘੋੜੇ ਬੰਨੇ ਸੀ, ਜਦੋਂ ਮੱਸੇ ਰੰਗੜ ਦਾ ਸਿਰ ਵੱਢਿਆ, ਲੰਬੜਦਾਰ ਬਣ ਕੇ ਗਏ ਸੀ, ਅਤੇ ਇੱਕ ਪਾਸੇ ਬੇਰੀ ਆ ਜਿਹੜੀ ਉਹ ਦੁੱਖ ਭੰਜਣੀ ਬੇਰ ਹੈ, ਜਿੱਥੇ ਬੀਬੀ ਰਚਨਾ ਕੋੜਾ ਪਤੀ ਠੀਕ ਹੋਇਆ ਸੀ, ਇਉਂ ਇਲਾਚੀ ਬੇਰ ਦੇ ਹੇਠਾਂ ਬੈਠੇ ਸੀ। ਮਹਾਰਾਜ ਸੰਗਤਾਂ ਨੇ ਬੇਨਤੀ ਕੀਤੀ, ਮਹਾਰਾਜ ਹੱਥਾਂ ਛਾਲੇ ਪੈ ਗਏ, ਰੋਡ ਪੁੱਟੇ ਨਹੀਂ ਜਾਂਦੇ, ਕਰੜੀ ਜ਼ਮੀਨ ਆ ਗਈ। ਮਹਾਰਾਜ ਕਹਿੰਦੇ ਅੱਛਾ ਭਾਈ, ਹੁਣ ਸੰਗਤਾਂ ਥੱਕੀਆਂ ਹੋਈਆਂ, ਆਰਾਮ ਕਰੋ, ਅਤੇ ਕੱਲ੍ਹ ਨੂੰ ਦੀਵਾਨ ਸੀ ਸਮਾਪਤੀ ਤੋਂ ਬਾਅਦ, ਕਹਿੰਦੇ ਫਿਰ ਆਪਾਂ ਰਲ ਮਿਲ ਕੇ ਇਹ ਕਾਰਜ ਮਹਾਰਾਜ ਸਾਹਿਬ ਜੀ ਕਰਵਾ ਲੈਣਗੇ। ਅਗਲੇ ਦਿਨ ਆਸਾ ਦੀ ਵਾਰ ਦਾ ਭੋਗ ਪਿਆ, ਦੀਵਾਨ ਸਜਿਆ, ਦੀਵਾਨ ਦੀ ਸਮਾਪਤੀ ਹੋ ਗਈ। ਸਜੇ ਦੀਵਾਨ ਵਿੱਚ ਆਸਾ ਦੀ ਵਾਰ ਦੀ ਸਮਾਪਤੀ ਤੋਂ ਬਾਅਦ ਮਹਾਰਾਜ ਨੇ ਪ੍ਰਵਚਨ ਕੀਤੇ, ਕਹਿੰਦੇ ਚਲੋ ਭਾਈ, ਹੁਣ ਹਰਿਮੰਦਰ ਸਾਹਿਬ ਜੀ ਦੀ ਸੇਵਾ ਚੱਲ ਕੇ ਕਰੀਏ, ਸੇਵਾ ਲਈ ਚੱਲ ਪਏ। ਉਧਰੋਂ ਸਾਸ ਜੀ ਇਹੋ ਜਿਹੀ ਖੇਡ ਬਾਤੀ, ਅਕਾਲ ਪੁਰਖ ਵਾਹਿਗੁਰੂ ਨੇ ਸੋਚਿਆ ਵੀ ਮੰਦਰ ਤਾਂ ਮੇਰਾ ਬਣ ਰਿਹਾ, ਹੁਣ ਜਿਹਦਾ ਘਰ ਬਣਦਾ ਹੋਵੇ ਉਹ ਕਿਤੇ ਗੇੜਾ ਬਣਾ ਮਾਰੇ। ਮਹਾਰਾਜ ਸਿੰਘ ਨੇ ਸੋਚਿਆ ਵੀ ਹੁਣ ਮੈਨੂੰ ਚੱਲਣਾ ਚਾਹੀਦਾ, ਹਰਿਮੰਦਰ ਸਾਹਿਬ ਦੀ ਕੀਰਤੀ ਬਾਤ ਜਿਹੜਾ ਸਾਸ ਜੀ, ਵੀ ਮੇਰੀ ਕੀਰਤੀ ਇੱਥੇ ਹੋਣੀ ਆ, ਮੇਰਾ ਜਸ ਹੋਣਾ, ਅਸਥਾਨ ਮੇਰਾ ਬਣ ਰਿਹਾ, ਇੱਥੇ ਬੈਠ ਕੇ ਅਨੇਕਾਂ ਗੁਰਸਿੱਖਾਂ ਨੇ ਮੇਰੀ ਭਗਤੀ ਕਰਿਆ ਕਰਨੀ ਹੈ, ਮੇਰੇ ਦਰਸ਼ਨਾਂ ਦੀ ਚਾਹਨਾ ਕਰਿਆ ਕਰਨਗੇ। ਇਹ ਵਿਚਾਰ ਕੇ ਮਹਾਰਾਜ ਸਾਹਿਬ ਨੇ ਆਪਣੇ ਨਾਲ ਜਿਹੜੇ ਸਲੋਕ ਮੁਕਤੀ ਵਾਲੇ, ਸਿਮੀਪ ਮੁਕਤੀ ਵਾਲੇ, ਸਰੂਪ ਮੁਕਤੀ ਵਾਲੇ, ਸੁਜ ਮੁਕਤੀ ਵਾਲੇ, ਕੈਵਲ ਮੋਕਸ਼ ਵਾਲੇ ਸਾਰਿਆਂ ਭਗਤਾਂ ਨੂੰ ਵੀ ਨਾਲ ਲੈ ਲਿਆ। ਉਹ ਅੰਮ੍ਰਿਤ ਸਰੋਵਰ ਦੀ ਸੇਵਾ ਕਰਨੀ ਚਾਹੀਦੀ ਆਪਾਂ ਨੂੰ, ਇਹ ਸੋਚ ਕੇ ਮਹਾਰਾਜ ਜੀ ਚੱਲ ਪਏ। ਜਦੋਂ ਵਰਮਾ ਵਿਸ਼ਨੂੰ ਸ਼ਿਵ ਜੀ ਨੂੰ ਪਤਾ ਲੱਗਿਆ, ਉਹ ਵੀ ਚੱਲ ਪਏ ਨਾਲ ਹੀ, ਤੇ ਮਹਾਰਾਜ ਨੇ ਆ ਕੇ ਮਜ਼ਦੂਰ ਦਾ ਭੇਸ ਬਣਾ ਲਿਆ, ਕਮਰ ਕਸਾ ਕਰ ਲਿਆ, ਤੇ ਮੋਢੇ ਦੇ ਉੱਪਰ ਕਹੀ ਚੱਕੀ ਹੋਈ ਹੈ, ਨਿਰੰਕਾਰ ਜੀ ਦੇ ਸਰਗੁਣ ਸਰੂਪ ਧਾਰਨ ਕੀਤਾ, ਟੋਕਰੀ ਹੱਥ 'ਚ ਫੜੀ ਹੈ, ਦੇਵਤੇ ਵੀ ਜੈ ਜੈਕਾਰ ਕਰਨ, ਵੀ ਧੰਨ ਨਿਰੰਕਾਰ। ਤੇ ਇਉਂ ਸਾਧ ਸਿੰਘ ਜੀ ਸੰਤਾਂ ਭਗਤਾਂ ਦੀ ਮਹਿਮਾ ਵਡਿਆਉਣ ਦੇ ਲਈ, ਆਪ ਨੂੰ ਪ੍ਰੇਮ ਦੇ ਵਸੀਕਰਨ ਦਿਖਾਉਣ ਦੇ ਲਈ, ਜਗਤ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਤੇ ਉਹਦੀ ਸਾਧ ਸਿੰਘ ਉਹਨਾਂ ਦੀ ਭਾਵਨਾ ਅੰਮ੍ਰਿਤਸਰ ਸਾਹਿਬ ਦਾ ਜਿਹੜਾ ਪੂਰੀ ਕਰਨ ਵਾਲੇ ਮਜ਼ਦੂਰਾਂ ਦੇ ਨਾਲ ਰਲ ਕੇ ਜਦੋਂ ਸਰੋਵਰ ਦੀ ਸੇਵਾ ਲੱਗੇ ਕਰਨ, ਰੋੜਾਂ ਦਾ ਕੜ ਜਿਹੜਾ ਮਿੰਟੋ ਮਿੱਟੀ ਪੁੱਟ ਕੇ ਰੱਖਦਾ, ਤਾਂ ਪਰਮੇਸ਼ਰ ਨੂੰ ਕੀ ਲੱਗਦਾ? ਦੇਵਤੇ ਨੇ ਸਾਰੇ ਬੜੇ ਬੜੇ ਸ਼ਕਤੀਸ਼ਾਲੀ, ਜਿੱਥੇ ਨਹੀਂ ਰੱਖਣੀ ਸੀ ਉੱਥੇ ਅੰਤਰਜਾਮੀ ਨੇ ਆਪ ਮਿੱਟੀ ਉੱਥੋਂ ਪੁੱਟੀ, ਖੁਦਵਾਈ ਕੀਤੀ। ਬਰਮਾ ਵਿਸ਼ਨੂੰ ਸ਼ਿਵ ਜੀ ਸਾਰਿਆਂ ਨੇ ਸੇਵਾ ਕੀਤੀ, ਤੇ ਸਾਰੇ ਨਾਮ ਜਪੀ ਜਾਂਦੇ ਨੇ, ਤੇ ਆਪਣਾ ਕੰਮ ਬੋਲਦੇ ਹੈ ਨਹੀਂ ਕਿਸੇ ਨਾਲ। ਸੰਗਤਾਂ ਦੇਖ ਕੇ ਬੜੀਆਂ ਹੈਰਾਨ ਹੋਈਆਂ ਤੇ ਇਹ ਅੰਤਰਜਾਮੀ ਦਾ ਕੌਤਵ ਆਪ ਹੀ ਜਾਣਦਾ ਨਿਰੰਕਾਰ ਤੇ ਉਹ ਕਹੀ ਦੇ ਨਾਲ ਮਿੱਟੀ ਪੁੱਟ ਕੇ ਬਾਹਰ ਸਿੱਟੀ ਹੈ। ਦੇਵ ਤੇ ਵਿਸਮਾਦ ਹੋ ਗਏ, ਸੇਵਾ ਦਾ ਚਾਅ ਸਾਰਿਆਂ ਨੂੰ ਹੋਇਆ ਹੋਇਆ, ਦੇਵ ਤੇ ਵੀ ਟੋਕਰੀਆਂ ਢੋ ਰਹੇ ਨੇ, ਮਿੱਟੀ ਬਾਹਰ ਸੁੱਟ ਰਹੇ ਨੇ। ਉਧਰ ਆਸਾ ਦੀ ਵਾਰ ਦੀ ਸਮਾਪਤੀ, ਕਹਿੰਦੇ ਚਲੋ ਸੰਗਤ ਜੀ। ਜਦੋਂ ਗੁਰੂ ਅਰਜਨ ਦੇਵ ਜੀ ਮੂਹਰੇ ਤੁਰੇ ਤੇ ਜਾਣਦੇ ਤਾਂ ਸੀ, ਮਹਾਰਾਜ ਕਹਿੰਦੇ ਬਾਬਾ ਬੁੱਢਾ ਸਾਹਿਬ ਜੀ। ਹਾਂ ਮਹਾਰਾਜ। ਇਹ ਕਹਿੰਦੇ ਸੰਗਤਾਂ ਕਿੱਥੋਂ ਆ ਗਈਆਂ ਜਿਹੜੀਆਂ ਇਸ ਵੇਲੇ ਸੇਵਾ ਕਰਦੀਆਂ? ਬਾਬਾ ਬੁੱਢਾ ਸਾਹਿਬ ਜੀ ਨੇ ਕਿਹਾ ਜੇ ਗੁਰੂ ਸਾਹਿਬ ਅੰਤਰਜਾਮ ਤਲ ਕੋਹਦੇ ਨੇ, ਮੈਂ ਵੀ ਆਪਣੀ ਅੰਤਰਜਾਮ ਤਲ ਕੋਲਾਂ। ਬਾਬਾ ਬੁੱਢਾ ਸਾਹਿਬ ਕਹਿਣ ਲੱਗੇ ਹੱਸ ਕੇ, ਕਹਿੰਦੇ ਮਹਾਰਾਜ ਹੋਰ ਕੌਣ ਹੋਣਾ? ਇੱਕ ਪਾਸੇ ਗੁਰੂ ਰੂਪ ਹੋ ਕੇ ਸੇਵਾ ਕਰਾਉਂਦੇ ਹੋ, ਇੱਕ ਪਾਸੇ ਮਹਾਰਾਜ ਤੁਸੀਂ ਸਿੱਖਾਂ ਦਾ ਰੂਪ ਧਾਰਨ ਕਰਕੇ ਆਪ ਹੀ ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗ, ਤੁਹਾਡਾ ਹੀ ਰੂਪ ਹੈ ਮਹਾਰਾਜ। ਤੇ ਗੁਰੂ ਸਾਹਿਬ ਜੀ ਜਿੱਥੇ ਹੁਣ ਡਿਊਟੀ ਸਾਹਿਬ ਬਣਿਆ ਨਾ, ਇਸ ਸਥਾਨ ਤੇ ਖੜੇ ਹੋ ਕੇ ਚੰਗੀ ਤਰ੍ਹਾਂ ਦੇਖਣ ਲੱਗੇ। ਜਦੋਂ ਦੇਖਿਆ ਨਿਰੰਕਾਰ ਦਾ ਅਦਭੁਤ ਸਰੂਪ ਕ੍ਰਾਂਤੀ ਵਾਲਾ ਉੱਥੇ ਖੜਿਆਂ ਨੇ, ਮਹਾਰਾਜ ਨੇ ਨਮਸਕਾਰ ਕੀਤੀ ਸੁੰਦਰ ਚਿਹਰਾ ਵੇਖ ਕੇ। ਇਸੇ ਕਰਕੇ ਇਹਦੀ ਜਗ੍ਹਾ ਦਾ ਨਾਂ ਪਿਆ ਦਰਸ਼ਨੀ ਡਿਊਟੀ, ਉਹ ਡਿਊਟੀ ਜਿੱਥੇ ਮਹਾਰਾਜ ਦੇ ਦਰਸ਼ਨ ਗੁਰੂ ਅਰਜਨ ਦੇਵ ਜੀ ਨੇ ਕੀਤੇ। ਤੇ ਉਹ ਸਾਸੀ ਆਪ ਸੇਵਾ ਕਰ ਰਹੇ ਸੀ, ਪਰਦਾ ਰੱਖਿਆ, ਪ੍ਰੇਰ ਕੇ ਸੇਵਾ ਕਰਵਾ ਰਹੇ ਸੀ, ਬਹੁਤ ਆਤਮ ਸਤਿਕਾਰ ਦੇ ਨੇ। ਜਦੋਂ ਮਹਾਰਾਜ ਪੈਰੀ ਪੈਣ ਲੱਗੇ, ਉਹਨਾਂ ਨੇ ਗਲਵੱਕੜੀ ਚ ਲੈ ਲਿਆ ਨਿਰੰਕਾਰ ਨੇ, ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਅੰਤਰਜਾਮੀ ਨੂੰ ਨਮਸਕਾਰ ਕੀਤੀ। ਸਾਰੇ ਦੇਵਤਿਆਂ ਨੇ ਦੇਖਿਆ ਵੀ ਗੁਰੂ ਅਰਜਨ ਦੇਵ ਜੀ ਤਾਂ ਇਹਨਾਂ ਦਾ ਰੂਪ, ਦੇਵਤਿਆਂ ਨੇ ਗੁਰੂ ਅਰਜਨ ਦੇਵ ਜੀ ਨੂੰ ਮੱਥੇ ਟੇਕੇ। ਫਿਰ ਉਸ ਵੇਲੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਬਹੁਤ ਵੈਰਾਗ ਦੇ ਵਿੱਚ ਆ ਕੇ ਸ਼ਬਦ ਉਚਾਰਨ ਕੀਤਾ, ਸੰਤਾਂ ਕੇ ਕਾਰਜ ਆਪ ਖਲੋਇਆ। ਦੂਸਰਾ, ਜਿਸ ਸਮੇਂ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕਰਵਾ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪਹਿਲਾ ਪ੍ਰਕਾਸ਼ ਜਦੋਂ ਕੀਤਾ ਹੈ, ਇਹ ਸਾਧ ਸਿੰਘ ਜੀ 1661 ਬਿਕਰਮੀ ਸੰਮਤ ਭਾਦਰੋਂ ਸੁਦੀ ਏਕਮ ਦੀ ਗੱਲ ਹੈ। ਬਾਬਾ ਬੁੱਢਾ ਸਾਹਿਬ ਜੀ ਨੂੰ ਉੱਥੇ ਗ੍ਰੰਥੀ ਸਾਧ ਸਿੰਘ ਲਾਇਆ, ਪ੍ਰਕਾਸ਼ ਕਰਾਇਆ। ਉਸ ਵੇਲੇ ਮਹਾਰਾਜ ਸਾਹਿਬ ਨੇ ਕਿਹਾ ਸੀ, ਬੁੱਢਾ ਸਾਹਿਬ ਖੁੱਲੋ ਗ੍ਰੰਥ, ਲਿਹੋ ਆਵਾਜ਼ ਸੁਣੇ ਸਭ ਪੰਥ, ਯਾਨੀ ਹੁਕਮਨਾਮਾ ਲਓ। ਆਪ ਚੌਰ ਕਰਨ ਲੱਗੇ। ਉਹ ਜਿਹੜਾ ਪਹਿਲਾ ਮੁੱਖ ਵਾਕ ਆਇਆ, ਇਹ ਉਸ ਰੂਪ ਹੈ ਜਿਹੜਾ ਭਾਈ ਗੁਰਦਾਸ ਸਾਹਿਬ ਜੀ ਨੇ ਲਿਖਿਆ, ਗੁਰੂ ਅਰਜਨ ਦੇਵ ਜੀ ਨੇ ਲਿਖਵਾਇਆ। ਇਹ ਕਰਤਾਰਪੁਰ ਸਾਹਿਬ ਵਾਲਾ ਸਰੂਪ ਹੈ ਜਿਹਦੇ 974 ਪੱਤਰੇ ਨੇ, ਪਰ ਪਤਾ ਨਹੀਂ ਕਿਹੜੇ ਢੰਗ ਦੇ ਨਾਲ ਉਹ ਮਹਾਨ ਕੋਸ਼ ਵਾਲੇ ਨੇ ਇਹ ਸਾਧ ਸਿੰਘ ਜੀ ਲਿਖ ਦਿੱਤਾ ਹੈ ਵੀ ਇਹ 975 ਹੈ, ਕੁਛ ਇਸ ਤਰ੍ਹਾਂ ਦੀ ਵਾਰਤਾ ਦਾ ਸਾਧ ਸਿੰਘ ਜੀ ਹੈ। ਉਹਦਾ ਕਾਰਨ ਕੀ ਹੈ? ਤੇ ਉਹਦੇ ਮਨ ਦੇ ਵਿੱਚ ਰਾਗਮਾਲਾ ਖੰਡਨ ਕਰਨ ਦੀ ਮਨ ਦੇ ਵਿੱਚ ਥੋੜੀ ਜਿਹੀ ਬੁਰਾਈ ਸੀ ਕਾਹਨ ਸਿੰਘ ਦੇ, ਉਹਨੇ 75 ਇਸ ਕਰਕੇ ਸਾਧ ਸਿੰਘ ਜੀ, ਪਰ ਉਹਦੇ ਆਪਣੀ ਗੱਲ ਚ ਆਪ ਹੀ ਫਸ ਗਿਆ। ਉਹਨੂੰ ਇਹ ਨਹੀਂ ਪਤਾ ਵੀ ਪੁਰਾਣੇ ਸਮੇਂ ਦੇ ਅੰਦਰ ਜਿਹੜੀ ਗਿਣਤੀ ਕੀਤੀ ਜਾਂਦੀ ਸੀ, ਪੱਤਰਾ ਕਿਹਾ ਉੱਥੇ ਲਿਖਿਆ ਹੈ ਗੁਰੂ ਅਰਜਨ ਦੇਵ ਜੀ ਨੇ ਕਿਸੇ ਦੇ ਗੋਚਰੇ ਨਹੀਂ ਛੱਡੀ ਗੱਲ। ਉਹਨਾਂ ਨੇ ਮਹਾਰਾਜ ਸਾਹਿਬ ਜੀ ਦੇ, ਕਿਉਂਕਿ ਅੱਗੇ ਜਿਹੜਾ ਵੀ ਕੋਈ ਪੁਸਤਕ ਲਿਖਦਾ ਸੀ ਉਹਦੇ ਮੂਹਰੇ ਲਿਖਦੇ ਸੀ ਵੀ ਇਹਦੇ ਇੰਨੇ ਪੱਤਰ ਨੇ, ਇੰਨੀਆਂ ਸਤਰਾਂ। ਜਿਹੜੀ ਵੀ ਕੋਈ ਫਾਈਲ ਤਿਆਰ ਹੁੰਦੀ ਹੈ ਉਹਦੇ ਚ ਲਿਖਿਆ ਜਾਂਦਾ ਵੀ ਜੱਜ ਸਾਹਿਬ ਇਹ ਫਾਈਲ ਦੇ ਵਿੱਚ ਇੰਨੇ ਇੱਕ ਇੱਕ ਨੰਬਰ ਲੱਗਦੇ ਨੇ ਉਹਦੇ, ਤਾਂ ਕਿ ਕੋਈ ਵਿੱਚੋਂ ਪੱਤਰਾ ਕੱਢਿਆ ਨਾ ਜਾਏ। ਗੁਰੂ ਅਰਜਨ ਦੇਵ ਜੀ ਨੇ ਵੀ ਉਹਤੇ ਲਿਖਿਆ ਹੋਇਆ ਵੀ ਗੁਰੂ ਬਾਬਾ ਜੀ ਕੇ 974 ਪੱਤਰੇ ਇਹ ਸ਼ਬਦ ਲਿਖੇ ਗੁਰੂ ਅਰਜਨ ਦੇਵ ਜੀ ਨੇ ਜਿਹੜੇ ਲਿਖਵਾਏ ਹੈ। ਉਹਦੇ ਸਾਧ ਸੰਜੀ ਰਾਗਮਾਲਾ ਲਿਖੀ ਹੋਈ ਹੈ, ਉਸ ਪੱਤਰੇ ਦੇ ਵਿੱਚ ਲਿਖੀ ਹੋਈ ਹੈ ਰਾਗਮਾਲਾ। ਹੁਣ ਇਹਨਾਂ ਸ਼ੰਕਾ ਕੀਤੀ ਵੀ ਇੱਕ ਪੱਤਰਾ ਖਾਲੀ ਆ ਕੇ ਇੱਕ ਪਾਸੇ, ਤੇ ਮਹਾਰਾਜ ਸਾਹਿਬ ਨੇ ਖਾਲੀ ਤਾਂ ਇਸ ਕਰਕੇ ਸਾਧ ਸਿੰਘ ਜੀ ਹੋਰ ਥਾਂ ਜਗ੍ਹਾ ਦੇ ਵਿੱਚ ਵੀ ਪੱਤਰੇ ਖਾਲੀ ਛੱਡੇ ਹਨ, ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਵਾਸਤੇ ਛੱਡੇ। ਇਸ ਕਰਕੇ ਸਾਧ ਸਿੰਘ ਜੀ ਉਹ ਜਿਹੜਾ ਰਾਗਮਾਲਾ ਦੇ ਸਮੇਤ ਉਹ 974 ਪੱਤਰਿਆਂ ਵਾਲੇ ਸਰੂਪ ਨੂੰ ਜਦੋਂ ਪ੍ਰਕਾਸ਼ ਕੀਤਾ ਉਹਦੇ ਫਿਰ ਆਹ ਹੁਕਮਨਾਮਾ ਆਇਆ ਸੀ ਜਿਹੜੇ ਦੀ ਅੱਜ ਹੁਣ ਕਥਾ ਅੱਗੇ ਹੋ ਰਹੀ ਹੈ, ਸੁਣਨਾ ਕਰੋ ਜੀ।
ਸੰਤਾਂ ਕੇ ਕਾਰਜ ਆਪ ਖਲੋਇਆ।
ਇਹੋ ਮਹਾਰਾਜ ਸਾਹਿਬ ਜੀ ਨੇ ਜਦੋਂ ਹੁਕਮਨਾਮਾ ਸਾਧ ਸਿੰਘ ਜੀ ਉਧਰ, ਤਾਂ ਉਹ ਵਾਰਤਾ ਯਾਦ ਰੱਖਿਓ ਵੀ ਹੁਕਮਨਾਮਾ ਇਹ ਆਇਆ ਜਦੋਂ ਪ੍ਰਕਾਸ਼ ਕੀਤਾ, ਤੇ ਇਹੀ ਸ਼ਬਦ ਉਚਾਰਨ ਕੀਤਾ ਉੱਥੇ ਜਦੋਂ ਨਿਰੰਕਾਰ ਜੀ ਸੇਵਾ ਕਰਨ ਆਏ। ਸੰਤਾਂ ਕੇ ਕਾਰਜ ਆਪ ਖਲੋਇਆ, ਸ਼ਾਂਤ ਆਤਮਾ ਵੱਡੇ ਗੁਰੂ ਸਾਹਿਬ ਜੀ ਉਹਨਾਂ ਦੇ ਇਸ ਹਰਿਮੰਦਰ ਸਾਹਿਬ ਦੀ ਰਚਨਾ ਦੇ ਕਾਰਜ ਕੰਮ ਨੂੰ ਅੰਤਰਜਾਮੀ ਆਪ ਹੀ ਕਰਨ ਵਾਸਤੇ ਖਲੋਇਆ, ਖਲੋਤਾ ਭਾਵ ਇਸਤਤ ਹੋਇਆ ਹੈ।
ਹਰ ਕੰਮ ਕਰਾਵਣ ਆਇਆ ਰਾਮ,
ਉਹ ਹਰ ਪਰਮੇਸ਼ਰ ਆਪ ਹੀ ਇਹ ਕੰਮ ਕਾਰਜ ਨੂੰ ਕਰਵਾਉਣ ਦੇ ਲਈ ਆਇਆ ਹੋਇਆ ਹੈ ਰਾਮ। ਹੇ ਭਾਈ,
ਤਰਤ ਸੁਹਾਵੀ ਤਾਲ ਸੁਹਾਵਾ,
ਤੇ ਕਹਿੰਦੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਭੂਮੀ ਸੁਹਾਵੀ ਸੋਭਨੀਕ ਹੈ। ਤਾਲ ਸਰੋਵਰ ਅੰਮ੍ਰਿਤਸਰ ਇਹ ਵੀ ਸੋਭਨੀਕ ਹੋਇਆ ਹੈ।
ਵਿੱਚ ਅੰਮ੍ਰਿਤ ਜਲ ਛਾਇਆ ਰਾਮ,
ਜਿਹਦੇ ਵਿੱਚ ਇਹ ਜਿਹੜਾ ਆਮ ਸਰੋਵਰਾਂ ਚ ਤਾਂ ਪਾਣੀ ਹੁੰਦਾ ਹੈ, ਗੁਰੂ ਅਰਜਨ ਦੇਵ ਜੀ ਨੇ ਇਹਦਾ ਨਾਮ ਪਾਣੀ ਨਹੀਂ ਕਿਹਾ। ਕਹਿੰਦੇ ਇਹ ਜਿਹੜਾ ਜਲ ਹੈ ਨਾ, ਜਲ ਦੇ ਨਾਲ ਜਿਹੜਾ ਜਲ, ਇਹਨੂੰ ਜਲ ਨਾ ਸਮਝਿਓ, ਵਿੱਚ ਅੰਮ੍ਰਿਤ ਜਲ, ਅੰਮ੍ਰਿਤ ਜਲ ਹੈ। ਇਸ ਕਰਕੇ ਅੰਮ੍ਰਿਤਸਰ ਸਰੋਵਰ, ਅੰਮ੍ਰਿਤ ਦਾ ਸਰੋਵਰ। ਤੇ ਇਹ ਸਾਸਨੀ ਅੱਜ ਕੱਲ ਜਿਹੜੇ ਨਵਾਂ ਗਿਆਨ ਘੋਟਦੇ ਆ ਨਾ ਵੀ ਪਾਣੀ ਤਾਂ ਪਾਣੀ ਹੁੰਦਾ ਹੈ, ਇਹ ਉਹਨਾਂ ਦੀ ਮਤ ਹੋ ਸਕਦੀ, ਪਰ ਗੁਰੂ ਅਰਜਨ ਦੇਵ ਜੀ ਨੇ ਤਾਂ ਸਾਸਨ ਜੀ ਇਹੀ ਪੁਰਾਤਨ ਅਰਥ ਚਲੇ ਆ ਰਹੇ ਹੈ। ਤੇ ਇਹਦੇ ਵਿੱਚ ਅੰਮ੍ਰਿਤ ਰੂਪੀ ਜਲ ਛਾਇਆ ਹੋਇਆ ਹੈ, ਸੋਭਨੀਕ ਹੋਇਆ, ਫੈਲਿਆ ਹੋਇਆ। ਰਾਮ ਹੇ ਭਾਈ,
ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ,
ਇਹ ਜਲ ਅੰਮ੍ਰਿਤ ਰੂਪ ਛਾਇਆ ਫੈਲਿਆ ਹੋਇਆ ਹੈ। ਹਰਿਮੰਦਰ ਸਾਹਿਬ ਦੀ ਰਚਨਾ ਦਾ ਪੂਰਨ ਪੂਰਾ ਕਾਜ ਸਮਾਜ ਜਿਹੜਾ ਸੀ ਪੂਰਨ ਸਾਜ ਕਰਾਇਆ, ਸਾਜ ਸਾਜੋ ਸਮਾਨ ਕਰਾਇਆ, ਪੂਰਾ ਕਰਾ ਦਿੱਤਾ ਹੈ।
ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ,
ਅੰਮ੍ਰਿਤ ਜਲ ਜੋ ਛਾਇਆ ਫੈਲਿਆ ਹੋਇਆ ਹਰਿਮੰਦਰ ਸਾਹਿਬ ਦੀ ਰਚਨਾ ਦਾ ਪੂਰਨ ਪੂਰਾ ਸਾਜ ਕਰਾਇਆ ਤੇ ਕਰ ਦਿੱਤਾ ਹੈ।
ਸਗਲ ਮਨੋਰਥ ਪੂਰੇ,
ਨੀਂਹ ਰੱਖਣ ਵਾਲਾ ਜਿਹੜਾ ਸਥਾਨ ਆਪ ਪੁੱਟ ਕੇ ਸਾਰੇ ਮਨੋਰਥ ਇਹ ਪੂਰੇ ਕਰਦੇ, ਮਨ ਦੇ ਸੰਕਲਪ ਕਰ ਦਿੱਤੇ ਹਨ ਜੀ।
ਜੈ ਜੈਕਾਰ ਭਇਆ ਜਗ ਅੰਤਰ,
ਸਾਰੇ ਸੰਸਾਰ ਦੇ ਪਰਮੇਸ਼ਵਰ ਦੀ ਜੈ ਜੈਕਾਰ ਭਇਆ ਹੋ ਰਹੀ ਹੈ ਜੀ।
ਲਾਥੇ ਸਗਲ ਵਿਸੂਰੇ,
ਸਾਰੇ ਵਿਸੂਰੇ ਝੋਰੇ ਲਾਥੇ ਲੱਧ ਗਏ ਹਨ। ਇਸੇ ਪ੍ਰਕਾਰ ਜੀ ਸੰਤਾਂ ਕੇ
ਕਾਰਜ ਆਪ ਖਲੋਇਆ,
ਸੰਤ ਸ਼ਾਂਤ ਆਤਮਾ ਜਿਹੜੇ ਆਤਮ ਗਿਆਨੀ ਮਹਾਂਪੁਰਖਾਂ ਦੇ ਬ੍ਰਹਮ ਗਿਆਨ ਦੀ ਪ੍ਰਾਪਤੀ ਰੂਪੀ ਕਾਰਜ ਨੂੰ ਕਰਾਉਣ ਲਈ ਪਰਮੇਸ਼ਰ ਆਪ ਹੀ ਉਹਨਾਂ ਦੇ ਅੰਤਸਕਰਨ ਵਿੱਚ ਖਲੋਇਆ ਖਲੋਤਾ ਹੈ, ਭਾਵੇਂ ਸਥਿਤ ਹੋਇਆ ਹੈ।
ਹਰ ਕੰਮ ਕਰਾਵਣ ਆਇਆ ਰਾਮ,
ਰਾਮ ਹੀ ਭਾਈ ਉਹ ਪਰਮੇਸ਼ਰ ਆਪ ਹੀ ਬ੍ਰਹਮ ਗਿਆਨ ਦੀ ਪ੍ਰਾਪਤੀ ਰੂਪੀ ਕਾਰਜ ਨੂੰ ਕਰਾਉਣ ਦੇ ਲਈ ਆਇਆ ਹੈ।
ਧਰਤ ਸੁਹਾਵੀ ਤਾਲ ਸੁਹਾਵਾ,
ਸੰਤ ਜਨਾਂ ਦੀ ਨਿਮਰਤਾ ਵਾਲੀ ਬੁੱਧੀ ਰੂਪੀ ਧਰਤੀ ਸੋਭਨੀਕ ਹੋਈ ਹੈ, ਜਾਂ ਫਿਰ ਪਹਿਲੀ ਦੂਜੀ ਤੀਜੀ ਚੌਥੀ ਭੂਮਿਕਾ ਰੂਪ ਧਰਤੀ ਸੁਭਿੱਛਾ ਸੁਵਿਚਾਰ ਨੰਤ ਮਾਨਸਾ ਸਤੂ ਅਪਾਦਕ, ਇਹ ਭੂਮੀ ਧਰਤੀ ਸੋਭਨੀਕ ਹੋਈ ਹੈ।
ਧਰਤ ਸੁਹਾਵੀ ਤਾਲ ਸੁਹਾਵਾ,
ਸੰਤਾਂ ਦੀ ਨਿਮਰਤਾ ਵਾਲੀ ਬੁੱਧ ਰੂਪੀ ਧਰਤੀ ਸੋਭਨੀਕ ਹੋਈ ਹੈ। ਪਹਿਲੀ ਦੂਜੀ ਤੀਜੀ ਜਿਹੜੀ ਚੌਥੀ ਭੂਮਿਕਾ ਭਾਵ ਕੀ ਹੈ, ਸੁਭਿੱਛਾ ਸੁਵਿਚਾਰਨਾ ਤੂੰ ਮਨਸਾ ਸਤੂਆ ਪਾਦਕ, ਚੌਥੀ ਭੂਮਿਕਾ ਰੂਪੀ ਧਰਤੀ ਸੋਭਨੀਕ ਹੋਈ ਹੈ। ਹਿਰਦਾ ਰੂਪੀ ਜਿਹੜਾ ਤਾਲ ਹੈ ਇਹ ਵੀ ਸ਼ੁਭ ਗੁਣਾਂ ਦੇ ਸਹਿਤ ਸੋਭਨੀਕ ਹੋਇਆ ਹੈ।
ਵਿੱਚ ਅੰਮ੍ਰਿਤ ਜਲ ਛਾਇਆ ਰਾਮ,
ਤੇ ਇਸ ਕਰਕੇ ਫਿਰ ਵਿੱਚ ਅੰਮ੍ਰਿਤ ਜਲ ਛਾਇਆ ਰਾਮ, ਜਿਸ ਵਿੱਚ ਅੰਮ੍ਰਿਤ ਨਾਮ ਰੂਪੀ ਜਲ ਛਾਇਆ ਹੋਇਆ ਭਾਵ ਨਾਮ ਵਸਿਆ ਹੋਇਆ ਹੈ।
ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ,
ਨਾਮ ਅੰਮ੍ਰਿਤ ਰੂਪੀ ਜਲ ਸੰਤ ਜਨਾਂ ਦੇ ਹਿਰਦੇ ਰੂਪੀ ਤਾਲ ਵਿੱਚ ਛਾਇਆ ਹੋਇਆ, ਪਰਮੇਸ਼ਰ ਦੇ ਸਾਧਨਾ ਆਦਿ ਦਾ ਗਿਆਨ ਸਮੱਗਰੀ ਦਾ ਜਿਹੜਾ ਸਾਜ ਹੈ ਸਮਾਨ ਹੈ ਜਿਹੜਾ ਇਹ ਪੂਰਨ ਕਰਵਾ ਦਿੱਤਾ ਹੈ।
ਸਗਲ ਮਨੋਰਥ ਪੂਰੇ,
ਉਹਨਾਂ ਸੰਤ ਜਨਾਂ ਦੇ ਸਗਲ ਸਾਰੇ ਮਨੋਰਥ ਜਿਹੜੇ ਨੇ, ਮਨੋ ਅਰਥ ਮਨ ਦੇ ਸੰਕਲਪ ਜਿਹੜੇ ਨੇ, ਉਹ ਸਾਰੇ ਪੂਰੇ ਕਰ ਦਿੱਤੇ ਵਾਹਿਗੁਰੂ ਨੇ।
ਜੈ ਜੈਕਾਰ ਭਇਆ ਜਗ ਅੰਤਰ,
ਉਹਨਾਂ ਸੰਤ ਜਨਾਂ ਦਾ ਸਾਰੇ ਜਗ ਸੰਸਾਰ ਜੈ ਜੈਕਾਰ ਹੋਇਆ ਤੇ ਉਹਨਾਂ ਦੇ ਫਿਰ
ਲਾਥੇ ਸਗਲ ਵਿਸੂਰੇ,
ਉਹਨਾਂ ਦੇ ਸਗਲ ਸਾਰੇ ਵਿਛੋੜੇ ਆਦਿ, ਵਿਸੂਰੇ ਨਾਮ ਝੋਰਿਆਂ ਦਾ ਹੁੰਦਾ, ਝੋਰੇ ਲੱਥ ਗਏ ਲਹਿ ਗਏ, ਕੋਈ ਝੋਰਾ ਨਹੀਂ ਰਿਹਾ।
ਪੂਰਨ ਪੁਰਖ ਅਚੁੱਤ ਅਵਿਨਾਸ਼ੀ,
ਉਹ ਸਭ ਤਾਈ ਪੂਰਨ ਪੂਰਤੀ ਕਰਨ ਵਾਲਾ ਪੁਰਖ, ਵਿਆਪਕ ਪੁਰਖ ਤਬ ਬਲ ਦੇਣ ਵਾਲਾ, ਅਚੁੱਤ ਅਗੇੜ ਹੈ, ਆਪਣੀ ਪਦਵੀ ਤੋਂ ਨਹੀਂ ਡਿੱਗਦਾ, ਅਟਲ ਐਸਾ ਪਰਮੇਸ਼ਰ ਹੈ ਤੇ ਅਵਿਨਾਸ਼ੀ ਨਾਸ ਤੋਂ ਰਹਿਤ ਹੈ ਐਸਾ ਜੋ ਪਰਮੇਸ਼ਰ ਹੈ।
ਜਸ ਵੇਦ ਪੁਰਾਣੀ ਗਾਇਆ,
ਤੇ ਜਿਸ ਦਾ ਜਸ ਚਾਰੇ ਵੇਦਾਂ ਨੇ 18 ਪੁਰਾਣਾਂ ਨੇ ਗਾਇਆ ਗਾਉਣਾ ਕੀਤਾ, ਜਾਂ ਜਸ ਵੇਦ ਪੁਰਾਣੀ ਗਾਇਆ, ਵੇਦਾਂ ਵਿੱਚ ਬ੍ਰਹਮਾ ਨੇ, ਪੁਰਾਣਾਂ ਵਿੱਚ ਵਿਆਸ ਜੀ ਨੇ ਜਸ ਗਾਉਣਾ ਕੀਤਾ, ਜਾਂ ਪੁਰਾਣੀ ਪੁਰਾਤਨ ਸਰੂਪ ਦਾ ਜਸ ਵੇਦ ਗਿਆਨ ਬਾਨਾਂ ਨੇ, ਵੇਦ ਨਾਮ ਗਿਆਨ ਦਾ ਹੁੰਦਾ, ਗਿਆਨ ਬਾਨਾਂ ਨੇ ਗਾਉਣਾ ਕੀਤਾ ਹੈ।
ਆਪਣਾ ਬਿਰਧ ਰੱਖਿਆ ਪਰਮੇਸ਼ਰ,
ਉਸ ਪਰਮੇਸ਼ਰ ਨੇ ਆਪਣਾ ਬਿਰਧ ਧਰਮ ਰੱਖਣਾ ਕੀਤਾ, ਇਹ ਸੇਵਾ ਕਰਕੇ ਆਪ ਆਪਣੇ ਸੇਵਕ ਦੇ ਸਭ ਕਾਰਜ ਮਹਾਰਾਜ ਸਾਹਿਬ ਜੀ ਨੇ ਉਹ ਰਾਸ ਕਰਦਾ ਹੈ, ਆ ਤੂੰ ਹੀ ਕਰਦਾ ਆਇਆ ਹੈ, ਆਪਣਾ ਬਿਰਧ ਧਰਮ ਰੱਖਿਆ।
ਨਾਨਕ ਨਾਮ ਧਿਆਇਆ,
ਸਤਿਗੁਰੂ ਜੀ ਕਥਨ ਕਰਦੇ ਆ ਕਿ ਅਸਾਂ ਨੇ ਤੇ ਉਸਦਾ ਨਾਮ ਹੀ ਧਿਆਇਆ, ਆਰਾਧਨਾ ਕੀਤਾ ਸੀ, ਉਹਨੇ ਆਪ ਹੀ ਕਾਰਜ ਕੀਤਾ, ਆਪ ਹੀ ਮਜ਼ਦੂਰ ਬਣ ਕੇ ਆ ਗਏ ਸੇਵਾ ਕਰਨ।
ਨਵ ਨਿਦ ਸਿੱਧ ਰਿੱਧ ਦੀਨੇ ਕਰਤੇ,
ਨੌ ਨਿਧੀਆਂ 18 ਸਿੱਧੀਆਂ ਕਰਾਮਾਤ ਸ਼ਕਤੀਆਂ ਜਿਹੜੀਆਂ ਹੁੰਦੀਆਂ ਹਨ, ਤੇ ਰਿੱਧ ਅੰਨ ਦੀ ਅਤੋੜਤਾ ਆਦਿ ਬੇਅੰਤ ਪਦਾਰਥ ਕਰਤੇ ਪੁਰਖ ਨੇ ਦੀਨੇ ਦੇਣਾ ਕੀਤੇ ਹਨ।
ਤੋਟ ਨਾ ਆਵੇ ਕਾਈ ਰਾਮ,
ਰਾਮ ਹੀ ਭਾਈ ਹੁਣ ਕਾਈ ਕਿਸੇ ਪ੍ਰਕਾਰ ਦੀ ਤੋਟ ਘਾਟਾ ਨਹੀਂ ਆਵੇ ਆਉਂਦਾ। ਨਵਦਾ ਭਗਤੀ ਰੂਪੀ ਨੌ ਨਿਧੀਆਂ ਸਭ ਪ੍ਰਕਾਰ ਦੀਆਂ ਸਿੱਧ ਮੁਕਤੀਆਂ, ਨਾਮ ਰੂਪੀ ਅੰਨ ਦੀ ਅਤੋੜਤਾ ਇਹ ਨਹੀਂ ਕਦੇ ਵੀ ਆਉਂਦੀ ਹੈ, ਅੰਨ ਦੀ ਅਤੋੜਤਾ ਬਖਸ਼ ਦਿੱਤੀ ਹੈ, ਘਾਟਾ ਨਾ ਆਵੇ ਇਹ, ਜਿਸ ਦਾ ਕਿਸੇ ਪ੍ਰਕਾਰ ਘਾਟਾ ਨਹੀਂ ਆਉਂਦਾ। ਰਾਮ ਹੇ ਭਾਈ,
ਖਾਤ ਖਰਚਤ ਬਿਲਸ਼ਤ ਸੁਖ ਪਾਇਆ,
ਆਪ ਪਦਾਰਥ ਖਾਤ ਖਾਂਦੇ ਆ, ਸੰਬੰਧੀਆਂ ਤਾਈ ਖਰਚਤ ਖਰਚਦੇ ਆ, ਬਿਲਸ਼ਤ ਆਮ ਖਾਸ ਨੂੰ ਪਦਾਰਥ ਵੰਡਦੇ ਆ, ਕਦੇ ਘਾਟਾ ਨਹੀਂ ਆ ਸਕਦਾ। ਸੁਖ ਪਾਇਆ, ਸੁਖ ਪਾਉਣਾ ਕੀਤਾ, ਆਪ ਨਾਮ ਜਪਣ ਰੂਪ ਖਾਂਦੇ ਆ, ਸੰਬੰਧੀਆਂ ਜਗਿਆਸੂ ਸਿੱਖਾਂ ਤੋਂ ਨਾਮ ਜਪਾਉਣ ਰੂਪ ਖਰਚਦੇ ਆ, ਇਉਂ ਨਾਮ ਦਾ ਬਿਲਸ਼ਤ ਆਨੰਦ ਮਾਣਦੇ ਹੋਏ ਅਸਾਂ ਨੇ ਸੁਖ ਸਰੂਪ ਨੂੰ ਪਾਇਆ ਪਾਉਣਾ ਕੀਤਾ ਹੈ।
ਕਰਤੇ ਕੀ ਦਾਤ ਸਵਾਈ ਰਾਮ,
ਰਾਮ ਹੇ ਭਾਈ ਕਰਤੇ ਪੁਰਖ ਦੀ ਦਾਤ ਬਖਸ਼ਿਸ਼ ਸਵਾਈ ਦੂਣੀ ਚੌਣੀ ਚੜ੍ਹਦੀ ਜਾ ਰਹੀ ਹੈ। ਨਾਮ ਬ੍ਰਹਮ ਨਾਮ ਦੀ ਬ੍ਰਹਮ ਵਿਦਿਆ ਦੀ ਇਹ ਦਾਤ, ਪ੍ਰੇਮਾ ਭਗਤੀ ਦੀ ਦਾਤ ਦੂਣੀ ਚੌਣੀ ਬਹੁਤ ਤੋਂ ਬਹੁਤ ਹੁੰਦੀ ਜਾ ਰਹੀ ਹੈ।
ਦਾਤ ਸਵਾਈ ਨਿਖੁੱਟ ਨਾ ਜਾਈ,
ਇਹ ਦਾਤ ਤੇ ਬਖਸ਼ਿਸ਼ ਕੀਤੀ ਹੋਈ ਦੂਣੀ ਚੌਗਣੀ ਵੱਧਦੀ ਜਾ ਰਹੀ ਹੈ, ਕਦੇ ਨਿਖੁੱਟ ਮੁੱਕ ਨਹੀਂ ਜਾ ਸਕਦੀ ਹੈ, ਮੁੱਕਣ ਵਾਲੀ ਨਹੀਂ ਹੈ, ਮੁੱਕ ਨਹੀਂ ਜਾਂਦੇ।
ਅੰਤਰ ਜਾਮੀ ਪਾਇਆ,
ਜਿਸ ਨਾਮ ਜਾਂ ਬ੍ਰਹਮ ਵਿਦਿਆ ਪ੍ਰੇਮਾ ਭਗਤੀ ਦੀ ਦਾਤ, ਨਾਮ ਦੀ ਦਾਤ, ਬ੍ਰਹਮ ਵਿਦਿਆ ਦੀ ਦਾਤ, ਪ੍ਰੇਮਾ ਭਗਤੀ ਦੀ ਦਾਤ, ਇਹ ਦਾਤ ਕਰਕੇ ਸੰਤਾਂ ਮਹਾਤਮਾ ਨੇ ਅੰਤਰਜਾਮੀ ਅੰਦਰ ਦੀ ਜਾਣਨ ਵਾਲਾ ਪਰਮੇਸ਼ਰ ਪਾਇਆ ਪਾ ਲਿਆ ਹੈ।
ਕੋਟ ਬਿਘਨ ਸਗਲੇ ਉੱਠ ਨਾਠੇ,
ਉਹਨਾਂ ਦੇ ਕਰੋੜਾਂ ਬਿਘਨ ਰੁਕਾਵਟਾਂ ਪਾਉਣ ਵਾਲੇ, ਉਹਨੂੰ ਬਿਘਨ ਕਹਿੰਦੇ ਜਿਹੜਾ ਰੁਕਾਵਟਾਂ ਪਾਉਂਦਾ ਕੰਮ ਦੇ ਵਿੱਚ, ਰੁਕਾਵਟ ਪੈਂਦੀ ਹੈ, ਇਹ ਪਾਪ ਸਗਲੇ ਪਾਪਾਂ ਕਰਕੇ ਵਿਘਨ ਪੈਂਦੇ ਹੈ, ਤੇ ਵਿਘਨਾਂ ਕਰਕੇ ਰੁਕਾਵਟਾਂ ਜਿਹੜੀਆਂ ਨੇ ਇਹ ਸਾਰੇ ਉੱਠ ਨਾਠੇ ਨੱਠ ਗਏ। ਇਹਨੂੰ ਨਾਠੇ ਨਹੀਂ ਕਰਨਾ ਪਾਠ, ਨਾਠੇ, ਤੇ ਇਸ ਪ੍ਰਕਾਰ ਉਹ ਨੱਠ ਕੇ ਦੌੜ ਗਏ ਹਨ।
ਦੁੱਖ ਨਾ ਨੇੜੇ ਆਇਆ,
ਦੁੱਖ ਤਾਂ ਉਹਨਾਂ ਦੇ ਨੇੜੇ ਵੀ ਨਹੀਂ ਆ ਸਕਦਾ, ਜੰਮਣ ਮਰਨ ਆਦਿ ਦਾ ਜਾਂ ਹੋਰ ਅਗਿਆਨ ਜਨ ਦੁੱਖ ਨੇ ਜਿਹੜੇ।
ਸ਼ਾਂਤ ਸਹਿਜ ਆਨੰਦ ਕਨੇਰੇ,
ਹਿਰਦੇ ਦੇ ਅੰਦਰ ਪੂਰਨ ਸ਼ਾਂਤ ਸ਼ਾਂਤੀ ਪਾਵਟਕਾ ਸਹਿਜ ਆਤਮਕ ਗਿਆਨ ਕਨੇਰੇ ਬੇਅੰਤੀ ਆਨੰਦ ਪ੍ਰਾਪਤ ਹੋਏ ਹਨ। ਸ਼ਾਂਤ ਦੇ ਸਹਿਜ ਸਰੂਪ ਦਾ ਘਣਾ ਆਨੰਦ ਪ੍ਰਾਪਤ ਹੋਇਆ ਹੈ।
ਬਿਨਸੀ ਭੂਖ ਸਬਾਈ,
ਆਸਾ ਰੂਪੀ ਸਵਾਈ ਸਾਰੀ ਭੂਖ ਭੁੱਖ ਬਿਨਾ ਸੀ। ਬਿਨਸੀ ਦਾ ਅਰਥ ਹੀ ਬਿਨਾਸ ਹੋ ਗਈ, ਨਾਸ ਹੋ ਗਈ ਹੈ, ਬਿਨਸੀ ਹੈ ਵਿਸ਼ੇਸ਼ ਕਰਕੇ ਨਾਸ ਹੋ ਗਈ ਹੈ ਜੀ।
ਨਾਨਕ ਗੁਣ ਗਾਵਹਿ ਸੁਆਮੀ ਕੇ,
ਸਤਿਗੁਰੂ ਜੀ ਕਥਨ ਕਰਦੇ ਹਨ ਕਿ ਰਾਮ ਹੇ ਭਾਈ ਨਾਨਕ ਗੁਣ ਗਾਵਹਿ ਸੁਆਮੀ ਕੇ, ਤੇ ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ ਕਿ ਅਸੀਂ ਉਹ ਸਮਰੱਥ ਸਵਾਮੀ ਮਾਲਕ ਪਰਮੇਸ਼ਰ ਦੇ ਗੁਣਾਂ ਨੂੰ ਗਾਵੇ ਗਾਉਂਦੇ ਹਾਂ।
ਅਚਰਜ ਜਿਸ ਵਡਿਆਈ ਰਾਮ,
ਰਾਮ ਹੇ ਭਾਈ ਜਿਸ ਦੀ ਵਡਿਆਈ ਜਿਹੜੀ ਹੈ ਨਾ, ਉਹ ਅਚਰਜ ਹੈ, ਵਡਿਆਈ ਸੋਭਾ ਉਸਦੀ ਬੇਅੰਤ ਹੈ।
ਜਿਸ ਕਾ ਕਾਰਜ ਤਿਨ ਹੀ ਕੀਆ,
ਤੇ ਜਿਸ ਵਾਹਿਗੁਰੂ ਦਾ ਹਰਿਮੰਦਰ ਸਾਹਿਬ ਰੂਪੀ ਕਾਰਜ ਸੀ, ਜਿਸ ਵਾਹਿਗੁਰੂ ਦਾ ਸਰੋਵਰ ਰੂਪੀ ਕਾਰਜ ਸੀ, ਸਿੱਖਾਂ ਨੂੰ ਬ੍ਰਹਮ ਗਿਆਨ ਦੇਣ ਰੂਪ ਕਾਰਜ ਸੀ, ਇਹ ਕਾਰਜ ਜਿਹੜਾ ਕੰਮ ਸੀ, ਜਿਸ ਕਾ ਕਾਰਜ ਤਿੰਨ ਹੀ ਕੀਆ, ਉਸ ਨੇ ਕੀਆ ਕੀਤਾ ਪੂਰਨ ਕਰਨ ਦਿੱਤਾ ਹੈ।
ਮਾਨਸ ਕਿਆ ਹੀ ਚਾਰਾ ਰਾਮ,
ਇਹ ਪਰਮੇਸ਼ਰ ਮੈਂ ਮਨੁੱਖ ਕੀ ਕਾਹਦਾ ਵਿਚਾਰਾਂ, ਭਾਵ ਮੈਂ ਤਾਂ ਤੁੱਛ ਹਾਂ, ਇਹ ਸਭ ਕੁਛ ਆਪ ਨੇ ਕੀਤਾ ਹੈ, ਇਹ ਸਭ ਕੁਛ ਜੀਵ ਕੀ ਕਰ ਸਕਦਾ, ਮਨੁੱਖ ਵਿਚਾਰਾ ਕੀ ਕਰ ਸਕਦਾ, ਤੁਸੀਂ ਆਪ ਹੀ ਕਰਨ ਵਾਲੇ। ਇਉਂ ਨਿਮਰਤਾ ਜਨਾਈ ਮਹਾਰਾਜ ਨੇ ਜਗਿਆਸੂਆਂ ਨੂੰ ਸਿੱਖਿਆ ਦਿੱਤੀ ਵੀ ਐਂ ਬੇਨਤੀ ਕਰੋ।
ਭਗਤ ਸੋਹਣ ਹਰ ਕੇ ਗੁਣ ਗਾਵਹਿ,
ਭਗਤ ਭਗਤੀ ਕਰਨ ਵਾਲੇ ਸੇਵਕ ਸਦਾ ਹੀ ਸੋਹਣ ਸੋਭਦੇ ਨੇ, ਹਰ ਪਰਮੇਸ਼ਰ ਦੇ ਗੁਣਾਂ ਨੂੰ ਗਾਵੇ ਗਾਉਂਦੇ ਹੋਏ ਸੋਭਦੇ ਹਨ ਤੇ ਸਦਾ
ਸਦਾ ਕਰਹਿ ਜੈਕਾਰਾ ਰਾਮ,
ਸਦਾ ਹਮੇਸ਼ਾ ਪਰਮੇਸ਼ਰ ਦਾ ਜੈ ਜੈਕਾਰ ਕਰਹਿ ਕਰਦੇ ਹਨ ਜੇ ਰਾਮ ਹੇ ਭਾਈ।
ਗੁਣ ਗਾਏ ਗੋਬਿੰਦ ਅਨੰਦ ਉਪਜੇ,
ਪਰਮੇਸ਼ਰ ਦੇ ਗੁਣ ਗਾਉਂਦਿਆਂ ਹੋਇਆਂ ਭਗਤ ਜਿਨ੍ਹਾਂ ਨੂੰ ਹਿਰਦੇ ਵਿਚ ਆਨੰਦ ਪ੍ਰਾਪਤ ਉਪਜੇ ਪੈਦਾ ਹੁੰਦਾ ਹੈ।
ਸਾਧ ਸੰਗਤ ਸੰਗ ਬਣੀ,
ਸਾਧ ਸੰਗਤ ਸ੍ਰੇਸ਼ਟ ਸੰਤ ਜਨਾਂ ਦੀ ਸੰਗਤ ਦੇ ਸੰਗ ਨਾਲ ਪ੍ਰੀਤੀ ਬਣ ਆਈ ਹੈ। ਸਾਧ ਸੰਗਤ ਨਾਲ ਮਿਲ ਕੇ ਸੁਭ ਗੁਣਾਂ ਦੀ ਬਣੀ ਬਗੀਚੀ ਪ੍ਰਫੁੱਲਤ ਹੋ ਜਾਂਦੀ ਹੈ।
ਜਿਨ ਉਦਮ ਕੀਆ ਤਾਲ ਕੇਰਾ,
ਫਿਰ ਜਿਸ ਅੰਤਰਜਾਮੀ ਨੇ ਗੁਰੂ ਰਾਮਦਾਸ ਮਹਾਰਾਜ ਦੇ ਅੰਮ੍ਰਿਤਸਰ ਤਾਲ ਸਰੋਵਰ ਦਾ ਇਹਨੂੰ ਸੰਪੂਰਨ ਕਰਨ ਦਾ ਜਿਹੜਾ ਰੋੜਾਂ ਦਾ ਕੜ ਅੜਿਆ ਹੋਇਆ ਸੀ ਉਦਮ ਯਤਨ ਕੀਤਾ ਹੈ ਤੇ ਉਸ ਵਾਹਿਗੁਰੂ ਦੇ
ਤਿਸ ਕੀ ਉਪਮਾ ਕਿਆ ਗਣੀ,
ਤਿਸ ਉਸ ਦੀ ਉਪਮਾ ਮਹਿਮਾ ਕੀ ਗਿਣਤੀ ਵਿਚ ਆਵੇ ਭਾਈ, ਗਿਣਤੀ ਨਹੀਂ ਕੀਤੀ ਜਾ ਸਕਦੀ। ਕਿਆ ਗਣੀਆ ਕੀ ਗਣੀਏ ਅਸੀਂ, ਕਿਹੜੀ ਗਿਣਤੀ ਕਰੀਏ ਉਸ ਦੀ, ਤਿਸ ਕੀ ਉਪਮਾ ਕਿਆ ਗਣੀ, ਉਹਦੀ ਉਪਮਾ ਗਿਣਤੀ ਵਿਚ ਨਹੀਂ ਆਉਂਦੀ ਹੈ। ਕੀ ਵਿਚਾਰ ਨਾ ਕਰੀਏ ਗਣੀ ਨਾ ਵਿਚਾਰ ਦਾ ਵੀ ਹੁੰਦਾ, ਕੀ ਵਿਚਾਰੀਏ ਉਹ ਬੇਅੰਤ ਹੈ, ਉਹਦੀ ਬਿੜਾਈ ਬੇਅੰਤ ਹੈ। ਤੇ ਜਾਂ ਫਿਰ ਜਿਸ ਦੇ ਅੰਤਸ਼ਕਰਨ ਰੂਪੀ ਤਾਲ, ਫਿਰ ਬੋਲੋ ਜੀ ਇਹੀ ਪੰਕਤੀ,
ਜਿਨ ਉਦਮ ਕੀਆ ਤਾਲ ਕੇਰਾ,
ਤੇ ਜਿਸਨੇ ਅੰਤਸ਼ਕਰਨ ਰੂਪੀ ਤਾਲ ਵਿਚ ਨਾਮ ਰੂਪੀ ਜਲ ਪਾਉਣ ਦਾ ਉਦਮ ਕੀਆ ਕੀਤਾ ਹੈ, ਵਾਹ ਜਿਸ ਜਗਿਆਸੂ ਨੇ ਹਿਰਦੇ ਚ ਨਿਮਰਤਾ ਰੂਪੀ ਤਾਲ ਲਾਉਣ ਦਾ ਉਦਮ ਕੀਤਾ ਹੈ,
ਤਿਸ ਕੀ ਉਪਮਾ ਕਿਆ ਗਣੀ,
ਉਹ ਗੁਰਸਿੱਖ ਦੀ ਮਹਿਮਾ ਕੀ ਗਣੀ ਹੈ ਭਾਈ, ਕੀ ਦੱਸੀਏ, ਉਹ ਬੇਨਤੀ ਹੈ ਉਹਦੀ ਮਹਿਮਾ ਬੇ।
68 ਤੀਰਥ ਪੁੰਨ ਕਿਰਿਆ,
ਫਿਰ ਮਹਾਰਾਜ ਦਾ ਸਰੋਵਰ ਦਾ ਮਹਾਤਮ ਕਿੰਨਾ ਕੁ ਹੋਏਗਾ। ਮਹਾਰਾਜ ਸਾਹਿਬ ਜੀ ਕਹਿੰਦੇ 68 ਤੀਰਥ ਇੱਥੇ ਆ ਕੇ ਨਿਵਾਸ ਕਰਨਗੇ। ਸਾਧ ਸਿੰਘ ਜੀ, ਮਹਾਰਾਜ ਸਾਹਿਬ ਜੀ ਦੇ ਉੱਥੇ ਦੀਵਾਨ ਲੱਗਿਆ ਹੋਇਆ ਸੀ, 68 ਤੀਰਥ ਆਏ ਉਹਨਾਂ ਦੇ ਅਧਿਆਕਸ਼ ਦੇਵ ਜਿਹੜੇ ਸੀ। ਮਹਾਰਾਜ ਸਾਹਿਬ ਕਹਿੰਦੇ ਦੱਸੋ ਤੁਸੀਂ ਕਿਵੇਂ ਆਏ ਹੋ। ਕਹਿੰਦੇ ਮਹਾਰਾਜ ਕਲਯੁੱਗ ਦਾ ਸਮਾਂ, ਸਾਡੇ ਵਿੱਚ ਤਾਂ ਲੋਕ ਗੰਦਗੀ ਸਿੱਟਣ ਲੱਗ ਗਏ, ਕਿਤੇ ਤੰਬਾਕੂ ਦਾ ਸੇਵਨ ਹੋਣ ਲੱਗ ਗਿਆ, ਕਿਤੇ ਵਿਵਿਚਾਰ ਹੋਣ ਲੱਗ ਗਿਆ, ਅਸੀਂ ਵੀ ਤੁਹਾਡੀ ਸ਼ਰਨ ਆਏ ਹਾਂ। ਤੁਸੀਂ ਸਾਰਿਆਂ ਤੀਰਥਾਂ ਦਾ ਸ਼੍ਰੋਮਣ ਤੀਰਥ, ਇਹ ਰਾਜਾ ਤੀਰਥ ਸਥਾਪਨ ਕਰਦੇ ਹੋ, ਜਿੱਥੇ ਰਾਜਾ ਹੁੰਦਾ ਮਹਾਰਾਜ ਪਰਜਾ ਵੀ ਤਾਂ ਉੱਥੇ ਹੁੰਦੀ ਹੈ। ਕਹਿੰਦੇ ਕੀ ਚਾਹੁੰਦੇ? ਕਹਿੰਦੇ ਮਹਾਰਾਜ ਸਾਨੂੰ ਆਗਿਆ ਦਿਓ, ਅਸੀਂ ਇੱਥੇ ਹੀ ਨਿਵਾਸ ਕਰਾਂਗੇ, ਉੱਥੇ ਸਾਡੇ ਨਾਂ ਹੀ ਰਹਿਣਗੇ ਪਰ ਮਹਾਤਮ ਇੱਥੇ ਹੋਏਗਾ ਨਹਾਉਣ ਦਾ। ਉੱਥੇ ਫਿਰ ਮਹਾਰਾਜ ਸਾਹਿਬ ਨੇ ਕਿਹਾ ਚੰਗਾ, ਫਿਰ ਤੁਸੀਂ ਮੰਜੀ ਸਾਹਿਬ ਵਾਲੀ ਜਗ੍ਹਾ ਨਾ, ਜਿਹੜੀ ਜਿੱਥੇ ਦੁੱਖ ਭੰਜਨੀ ਵੇਰ ਹੈ, ਉੱਥੇ ਮੰਜੀ ਸਾਹਿਬ ਬਣੀ ਅਖੰਡ ਪਾਠ ਚੱਲਦੇ ਰਹਿੰਦੇ ਆ, ਉੱਥੇ ਬੈਠੇ ਸੀ ਮਹਾਰਾਜ। ਮਹਾਰਾਜ ਨੇ ਇਸ਼ਾਰਾ ਕੀਤਾ ਸਰੋਵਰ ਵੱਲ, ਕਹਿੰਦੇ ਚੰਗਾ ਇੱਥੇ ਨਿਵਾਸ ਕਰ ਲਓ ਫਿਰ ਤੁਸੀਂ। ਉਹ ਉਸ ਥਾਂ ਤੇ ਜਲ ਦੇ ਵਿੱਚ ਜਦੋਂ ਪ੍ਰਵੇਸ਼ ਹੋਏ 68 ਤੀਰਥ, ਉਹਦਾ ਨਾਮ ਅੱਜ ਕੀ ਹੈ? 68 ਘਾਟ। ਇਹ ਸਾਧ ਸਿੰਘ ਜੀ ਕਥਾ ਦੇ ਵਿੱਚ ਫਿਰ ਇਹ ਚੀਜ਼ਾਂ ਜਾਣਕਾਰੀਆਂ ਮਿਲਦੀਆਂ ਸੁੱਤੇ ਸਿੱਧ, ਜਿਹਨਾਂ ਕੋਲ ਆਪਣਾ ਪੜ੍ਹਨ ਦਾ ਟਾਈਮ ਨਹੀਂ ਉਹਨੂੰ ਬੈਠਿਆਂ ਬਿਠਾਇਆਂ ਨੂੰ ਪਦਾਰਥ ਮਿਲਦਾ। ਲਾਂਗਰੀ ਕਿੰਨੀ ਦੇਰ ਲਾ ਕੇ ਲੰਗਰ ਤਿਆਰ ਕਰਦਾ, ਪੰਗਤ 'ਚ ਬਹਿਣ ਵਾਲਾ ਜਦੇ ਝਾਟੀ ਥਾਲੀ 'ਚ ਪਾ ਕੇ ਛੱਕ ਲੈਂਦਾ। ਇਹ ਸੀ ਹਿਸਾਬ ਹੈ ਇਹਨਾਂ ਵਿਚਾਰਾਂ ਦਾ, ਇਉਂ ਸੁਣਦਾ ਤਾਂ ਮਹਾਤਮਾ ਜ਼ਿਆਦੇ ਹੈ। 68 ਤੀਰਥ ਮਹਾਰਾਜ ਕਹਿੰਦੇ ਇੱਥੇ ਨਿਵਾਸ ਕਰਨਗੇ। 68 ਤੀਰਥਾਂ ਦਾ ਇਸ਼ਨਾਨ ਦਾ ਪੁੰਨ ਫਲ ਉਹਨਾਂ ਤੀਰਥਾਂ ਦਾ, 68 ਤੀਰਥ ਦੁਆਰੇ ਬੋਲੋ ਜੀ।
68 ਤੀਰਥ ਪੁੰਨ ਕਿਰਿਆ,
68 ਤੀਰਥਾਂ ਦੇ ਇਸ਼ਨਾਨ ਦਾ ਮਹਾਤਮ ਇੱਥੇ ਹੋਏਗਾ, ਉਹਨਾਂ ਦਾ ਪੁੰਨ ਮਿਲੇਗਾ, ਫਲ ਮਿਲੇਗਾ। ਅਤੇ ਨੇਤੀ ਧੋਤੀ ਪ੍ਰਾਣਾਯਾਮ ਆਦਿ ਦੀ ਜਿਹੜੀ ਕਿਰਿਆ ਹੈ ਉਹਦਾ ਮਹਾਤਮ ਜਿਹੜਾ ਯੋਗੀਆਂ ਨੂੰ ਮਿਲਦਾ ਉਹ ਵੀ ਇਸ਼ਨਾਨ ਕਰਨ ਨਾਲ ਮਿਲੂਗਾ। ਚੰਗੀ ਕਿਰਿਆ ਕਰਮ ਜਿਹੜੇ ਕਰਨਾ ਪੁੰਨ ਕਰਨੇ ਨੇ। ਇਹ ਫਿਰ ਮਹਾਰਾਜ ਸਾਹਿਬ ਦੀ ਦਾਦੇ ਮਹਾ
ਨਿਰਮਲ ਚਾਰਾ,
ਮਹਾ ਬਹੁਤਾ ਨਿਰਮਲ ਉਜਲ ਚਾਰਾ, ਅੰਤਸ਼ ਕਰਨ ਦਾ ਇਹ ਜਿਹੜਾ ਬਹੁਤਾ ਚਾਰਾ ਉਜਲ ਆਚਰਨ ਦਾ ਫਲ ਹੈ, ਤੇ ਉਹ ਸਭ ਕੁਝ ਸਰੋਵਰ ਦੇ ਵਿੱਚ ਪ੍ਰਾਪਤ ਹੋਏਗਾ, ਜਾਂ ਸਤਸੰਗਤ ਤੋਂ ਵੀ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਦੇ ਨਾਲ ਸਭ ਕੁਝ ਪ੍ਰਾਪਤ ਹੋਏਗਾ। ਇਹ ਅੰਤਰੀਵ ਅਰਥ ਹੈ, ਉਹ ਬਾਹਜ ਹੈ। ਕਿਉਂ ਮਹਾਰਾਜ ਸਾਹਿਬ ਨੇ ਇਹਦਾ ਮਹਾਤਮ ਦੱਸਿਆ? ਡਿਠੇ ਸਭੇ ਥਾਵ ਨਹੀਂ ਤੁਧ ਜਿਹਾ, ਬਧੋ ਪੁਰਖ ਵਿਧਾਤੇ ਤਾਂ ਤੂੰ ਸੋਇਆ, ਤੂੰ ਸਜਿਆ ਤਾਂ ਏ ਪੁਰਖ ਵਿਧਾਤੇ ਨੇ ਤੈਨੂੰ ਆਪ ਸਾਜਨਾ ਕੀਤਾ। ਐਸਾ ਇਹਦਾ ਸਾਧ ਸਿੰਘ ਜੀ ਮਹਾਤਮ ਹੈ, ਤੇ ਪੂਰੇ ਸੰਸਾਰ ਚ ਇਹੋ ਜਿਹਾ ਕੋਈ ਤੀਰਥ ਨਹੀਂ ਹੈ। ਇਹ ਤਾਂ ਬਾਣੀ ਚ ਕਹਿ ਦਿੱਤਾ, ਇਤਿਹਾਸ ਦੇ ਵਿੱਚ ਨਹੀਂ। ਤੇ ਮਹਾਰਾਜ ਸਾਹਿਬ ਨੇ ਮਰਿਆਦਾ ਬੰਨੀ, ਕਹਿੰਦੇ ਮਹਾਰਾਜ ਜਿਹੜੇ ਤਾਂ ਨੇੜੇ ਨੂੰ ਤਾਂ ਰੋਜ਼ ਇਸ਼ਨਾਨ ਕਰਨਗੇ, ਅਸੀਂ ਕੀ ਕਰੀਏ ਜਿਹੜੇ ਦੂਰ ਤੋਂ ਹੈ। ਮਹਾਰਾਜ ਕਹਿੰਦੇ ਗੁਰਸਿੱਖੋ, ਦੋ ਸਮੇਂ ਇਹੋ ਜਿਹੇ ਹੋਣਗੇ ਤੇ ਜਿਨ੍ਹਾਂ ਦੇ ਵਿੱਚ ਤੁਹਾਨੂੰ ਪੁੰਨ ਫਲ ਇੰਨਾ ਮਿਲੇਗਾ। 68 ਤੀਰਥਾਂ ਦਾ ਮਹਾਤਮ ਉਸ ਦਿਨ ਇੱਥੇ ਹਾਜ਼ਰ ਹੋਏਗਾ। ਇੱਕ ਤਾਂ ਵਿਸਾਖੀ ਦਾ ਇਸ਼ਨਾਨ, ਇੱਕ ਦੀਵਾਲੀ ਦਾ, 6 ਮਹੀਨਿਆਂ ਬਾਅਦ ਕਰੋ ਕਹਿੰਦੇ 68 ਤੀਰਥਾਂ ਦੇ ਫਿਰਨ ਦੀ ਲੋੜ ਨਹੀਂ, ਇੱਥੇ ਮਹੱਤਵ ਮਿਲੇਗਾ। ਮਹਾਂ ਨਿਰਮਲ ਚਾਰਾ, ਇਹ ਵੱਡਾ ਮਹਾਂ ਉਦਮ ਮਹਾਰਾਸ਼ਟਰ ਨੇ ਆਚਰਨ ਦਾ ਫਲ ਦੱਸਿਆ ਹੈ ਜੀ।
ਪਤਤ ਪਾਵਨ ਬਿਰਦ ਸੁਆਮੀ,
ਤੇ ਸਤਿਗੁਰੂ ਜੀ ਕਥਨ ਕਰਦੇ ਆ, ਪਤਤ ਪਾਪੀਆਂ ਨੂੰ ਪਾਵਨ ਪਵਿੱਤਰ ਕਰਨ ਵਾਲਾ ਸੁਆਮੀ ਮਾਲਕ ਪਰਮੇਸ਼ਵਰ ਦਾ ਬਿਰਦ ਧਰਮ ਹੈ ਜੀ।
ਨਾਨਕ ਸ਼ਬਦ ਆਧਾਰਾ,
ਮਹਾਰਾਜ ਕਹਿੰਦੇ ਅਸਾਂ ਨੇ ਗੁਰਾਂ ਦੇ ਸ਼ਬਦ ਉਪਦੇਸ਼ ਦੇ ਉਸੇ ਦਾ ਆਧਾਰਾ ਆਸਰਾ ਲੈਣਾ ਕੀਤਾ, ਤੇ ਇਹਦਾ ਮਹੱਤਵ ਇਸ ਕਰਕੇ ਵੀ ਜ਼ਿਆਦਾ ਵੀ ਹਰ ਵੇਲੇ ਨਾਮ ਦੀ ਆਵਾਜ਼ ਆਉਂਦੀ ਰਹੇਗੀ। ਤੇ ਜਿਹੜਾ ਜਲ ਹੈ ਉਹ ਪਾਣੀ ਜਿਹੜਾ ਨਾ ਸ਼ਬਦ ਨੂੰ ਬਹੁਤ ਛੇਤੀ ਗ੍ਰਹਿਣ ਕਰਦਾ, ਇਸ ਕਰਕੇ ਇੱਥੇ ਸ਼ਬਦ ਦਾ ਵੀ ਹਰ ਵੇਲੇ ਲੰਗਰ ਚੱਲੇਗਾ, ਪ੍ਰਤੱਖ ਵੀ ਚੱਲੇਗਾ, ਇਸ ਕਰਕੇ ਇਹਦਾ ਮਹੱਤਵ ਜ਼ਿਆਦਾ ਹੈ। ਕਿਸੇ ਤੀਰਥ ਤੇ ਏਕਣ ਭਜਨ ਸਿਮਰ ਨਹੀਂ ਹੁੰਦਾ ਜਿੰਨੇ ਹਰਿਮੰਦਰ ਸਾਹਿਬ ਤੇ ਹੁੰਦਾ, ਅੰਮ੍ਰਿਤ ਸਰੋਵਰ ਤੇ, ਇਸ ਕਰਕੇ ਵੱਡਾ ਮਹੱਤਵ ਹੈ।
ਗੁਣ ਨਿਧਾਨ ਮੇਰਾ ਪ੍ਰਭ ਕਰਤਾ,
ਇਹ ਪਤਤ ਪਾਵਨੇ ਹੋ ਗਿਆ ਜੀ,
ਪਤਤ ਪਾਵਨ ਬਿਰਦ ਸੁਆਮੀ,
ਤੇ ਸਤਿਗੁਰੂ ਮਾਂ ਨੇ ਪਾਪੀਆਂ ਨੂੰ ਪਵਿੱਤਰ ਕਰਨ ਦਾ ਇਹ ਸੁਆਮੀ ਮਾਲਕ ਪਰਮੇਸ਼ਰ ਦਾ ਬਿਰਦ ਧਰਮ ਹੈ।
ਨਾਨਕ ਸ਼ਬਦ ਆਧਾਰਾ,
ਤੇ ਅਸਾਂ ਨੇ ਗੁਰ ਸ਼ਬਦ ਉਪਦੇਸ਼ ਦੁਆਰਾ ਇਸ ਨੂੰ ਆਧਾਰਾ ਆਸਰਾ ਲੈਣਾ ਕੀਤਾ ਹੈ ਜੀ।
ਗੁਣ ਨਿਧਾਨ ਮੇਰਾ ਪ੍ਰਭ ਕਰਤਾ,
ਤੇ ਮੇਰਾ ਪਰਮੇਸ਼ਰ ਕਰਤਾ ਰਚਨਹਾਰ, ਸ਼ੁਭ ਗੁਣਾਂ ਦਾ ਨਿਧਾਨ ਖਜ਼ਾਨਾ ਹੀ ਹੈ, ਸ਼ੁਭ ਗੁਣਾਂ ਦਾ ਖਜ਼ਾਨਾ ਹੈ।
ਉਸਤਤ ਕੌਣ ਕਰੀਜੈ ਰਾਮ,
ਰਾਮ ਹੇ ਭਾਈ ਕਿਹੜੀ ਕਿਹੜੀ ਉਸਤਤ ਉਹਦੀ ਵਡਿਆਈ ਕਰੀਜੈ ਕਰੀਏ, ਭਾਵ ਬੇਅੰਤ ਹੈ ਵਡਿਆਈ।
ਸੰਤਾ ਕੀ ਬੇਨੰਤੀ ਸੁਆਮੀ,
ਤੇ ਪਰਮੇਸ਼ਰ ਦੇ ਪਿਆਰੇ ਸੰਤਾਂ ਭਗਤਾਂ ਦੀ ਤੇ ਇਹੋ ਬੇਨਤੀ ਅਰਜ ਹੈ ਇਹ ਸੁਆਮੀ ਮਾਲਕ ਵਾਹਿਗੁਰੂ ਜੀ ਕਿ ਸਾਨੂੰ
ਨਾਮ ਮਹਾਰਸ ਦੀਜੈ ਰਾਮ,
ਰਾਮ ਹੇ ਭਾਈ ਸਾਨੂੰ ਨਾਮ ਦਾ ਮਹਾਰਸ ਵੱਡਾ ਰਸ ਦੇਣਾ ਕਰੋ। ਮਹਾਰਾਜ ਜੀ ਤੇਰਾ ਨਾਮ ਮਹਾਂ ਵੱਡੇ ਪਰਮਾਨੰਦ ਦੇ ਰਸ ਨੂੰ ਦੇਣ ਵਾਲਾ ਹੈ, ਉਹ ਨਾਮ ਸਾਨੂੰ ਸਿਮਰਨ ਕਰਨ ਦੇ ਲਈ ਦੇਣਾ ਕਰੋ।
ਨਾਮ ਦੀਜੈ ਦਾਨ ਕੀਜੈ,
ਹੇ ਮਹਾਰਾਜ ਨਾਮ ਕਹਿੰਦੇ ਕਿਵੇਂ ਮੰਗਦੇ ਹੋ ਵੀ ਤੁਸੀਂ ਮਿਹਨਤ ਨਹੀਂ ਅਜੇ ਕਰੀ ਕੋਈ ਕਿਸੇ ਤਰ੍ਹਾਂ ਦਾ ਕਰਮ ਧਾਰਨ, ਕਹਿੰਦੇ ਮਹਾਰਾਜ ਕਿਰਪਾ ਕਰ ਦਿਓ। ਜਿਹੜਾ ਦਾਨ ਮੰਗਣ ਆ ਜਾਂਦਾ ਨਾ ਝੋਲੀ ਅੱਡ ਕੇ, ਉਹ ਕਿਤੇ ਹਲ ਨਹੀਂ ਪਾਉਂਦਾ ਖੇਤਾਂ ਦੇ ਵਿੱਚ, ਉਹਨੇ ਕੋਈ ਮਸ਼ਕਤ ਨਹੀਂ ਕੀਤੀ, ਉਹਦਾ ਝੋਲੀ ਅੱਡਦਾ। ਅਸੀਂ ਤਾਂ ਮਹਾਰਾਜ ਝੋਲੀ ਅੱਡ ਲਈ ਹੈ, ਨਾਮ ਦੀਜੈ ਸ਼ਰਧਾ ਦੀ ਝੋਲੀ ਅੱਡੀ ਹੈ, ਦਾਨ ਕੀਜੈ ਦਾਨ ਵਜੋਂ ਹੀ ਨਾਮ ਦੇ ਦਿਓ ਮਹਾਰਾਜ, ਸਾਡੇ ਕਰਮ ਨਾ ਦੇਖੋ। ਇਹ ਦਾਤ ਮਹਾਰਾਜ ਨੇ ਨਾਮ ਦੀਜੈ ਦਾਨ ਕੀਜੈ ਕਰਨਾ ਕੀਤਾ, ਫਿਰ ਉਹਨਾਂ ਨੂੰ ਮਹਾਰਾਜ ਝੋਲੀ ਸਕਣੀ ਨਹੀਂ ਰਹਿਣ ਦਿੰਦੇ।
ਬਿਸਰ ਨਾਹੀ ਇੱਕ ਖਿਨੋ,
ਇਹ ਦਾਨ ਐਸਾ ਬਖਸ਼ੋ ਕਿ ਇੱਕ ਖਿਨ ਮਾਤਰ ਵੀ ਤੁਹਾਡਾ ਨਾਮ ਨਾ ਭੁੱਲੇ, ਸਾਨੂੰ ਹਰ ਵੇਲੇ ਚੱਲੇ ਨਾਮ ਅੰਦਰ।
ਗੁਣ ਗੋਪਾਲ ਉਚਰ ਰਸਨਾ,
ਆਪਣੀ ਰਸਨਾ ਜੀਵਾਂ ਨਾਲ ਐਸੇ ਗੋਪਾਲ ਪਰਮੇਸ਼ਰ ਦੇ ਗੁਣਾਂ ਨੂੰ ਉਚਰ ਉਚਾਰ ਦੇ ਉਚਾਰਨਾ ਕਰੀਏ ਜੀ ਅਸੀਂ।
ਸਦਾ ਗਾਈਏ ਅਨ ਦਿਨੋ,
ਰਾਤ ਦਿਨ ਹਮੇਸ਼ਾ ਤੁਹਾਡੇ ਜਸ ਨੂੰ ਗਾਉਂਦੇ ਰਹੀਏ ਮਹਾਰਾਜ, ਇਹ ਕਿਰਪਾ ਕਰ ਦਿਓ।
ਜਿਸ ਪ੍ਰੀਤ ਲਾਗੀ ਨਾਮ ਸੇਤੀ,
ਜਿਸ ਦੀ ਪਰਮੇਸ਼ਰ ਦੇ ਨਾਮ ਦੇ ਸੇਤੀ ਨਾਲ ਪ੍ਰੀਤੀ ਲਗਨ ਲੱਗ ਗਈ ਹੈ।
ਮਨ ਤਨ ਅੰਮ੍ਰਿਤ ਭੀਜੈ,
ਮਹਾਰਾਜ ਕਹਿੰਦੇ ਭਾਈ ਉਹ ਤਾਂ ਮਨ ਹਿਰਦਾ ਤਨ ਸਰੀਰ ਰੋਮ ਰੋਮ ਕਰਕੇ ਅੰਮ੍ਰਿਤ ਜਿਹੜਾ ਸਾਹ ਸੀ ਅੰਮ੍ਰਿਤ ਆਨੰਦ ਨਾਲ ਭੀਜੈ ਭਿੱਜ ਜਾਂਦਾ, ਤੇ ਉਹ ਅੰਮ੍ਰਿਤ ਨੂੰ ਪੀ ਕੇ ਭਿੱਜ ਜਾਂਦਾ, ਹਿਰਦਾ ਭਿੱਜ ਗਿਆ ਉਸਦਾ, ਇਹੀ ਪੀਣਾ ਕਰਨਾ ਹੈ। ਇਸ ਪ੍ਰਕਾਰ ਦੱਸਦੇ ਨੇ
ਬਿਨਵੰਤ ਨਾਨਕ ਇਛ ਪੁੰਨੀ,
ਬਿਨਵੰਤ ਮਹਾਰਾਜ ਸਾਹਿਬ ਜੀ ਸਤਿਗੁਰੂ ਸਾਹਿਬ ਜੀ ਬਿਰਮੰਤ ਬੇਨਤੀ ਪੂਰਵਕ, ਇਕਦਮ ਦਾ ਕੱਲੇ ਹੀ ਉਚਾਰਨ ਕਰਨਾ, ਬੇਨਤੀ ਪੂਰਵਕ ਉਚਾਰਨ ਕਰਦੇ ਹਨ ਕਿ ਸਾਡੀ ਸਭ ਇੱਛਾ ਚਾਹਨਾ ਪੂਰੀ ਹੋ ਗਈ ਹੈ।
ਪੇਖ ਦਰਸ਼ਨ ਜੀਜੈ,
ਅਸੀਂ ਅੰਤਰਜਾਮੀ ਦੇ ਦਰਸ਼ਨ ਦੀਦਾਰ ਪੇਖ ਦੇਖ ਕੇ ਜੀਜਾ ਜਿਉਂਦੇ ਹਾਂ। ਜਦੋਂ ਉਹ ਮਹਾਰਾਜ ਸਾਹਿਬ ਨੇ ਇਹ ਬਚਨ ਉਚਾਰਨ ਕੀਤੇ, ਅਕਾਲ ਪੁਰਖ ਨੇ ਸਾਧ ਸੁਝੀ ਫਿਰ ਗਲ ਬੱਕੜੀ ਦੇ ਵਿੱਚ ਲੈ ਕੇ ਫਿਰ ਦੱਸਿਆ ਵੀ ਇਹਦੇ ਚਾਰ ਦਰਵਾਜੇ ਰੱਖਿਓ, ਇਸ ਤਰ੍ਹਾਂ ਗੁੰਮਜ ਬਣਾਇਓ, ਇਸ ਤਰ੍ਹਾਂ ਸੁਰਗਦਾਰੀਆਂ ਰੱਖਿਓ ਸਰੋਵਰ ਵਿੱਚ, ਇਸ ਤਰ੍ਹਾਂ ਦਾ ਇਹ ਸਾਰਾ ਇੱਕ ਪੁਲ ਬੰਨਿਓ, ਤੇ ਡਿਊਟੀ ਤੋਂ ਲਾ ਕੇ ਜਿੱਥੇ ਸਾਡੇ ਤੁਸੀਂ ਦਰਸ਼ਨ ਕੀਤੇ ਉੱਥੋਂ ਇੱਕ ਪੁਲ ਬੰਨਿਓ। ਇਹ ਬਿਉਂਤ ਅਕਾਲ ਪੁਰਖ ਦੀ ਦੱਸੀ ਹੋਈ। ਮਹਾਰਾਜ ਸਾਹਿਬ ਜੀ ਕਹਿੰਦੇ ਮੈਂ ਤਾਂ ਦਰਸ਼ਨ, ਉਹ ਜਿਹੜੇ ਦਰਸ਼ਨ ਮੈਨੂੰ ਉਸ ਵੇਲੇ ਹੋਏ, ਪੇਖ ਦਰਸ਼ਨ ਜੀਜਾ ਮੇਰਾ ਤਾਂ ਮਰਿਆ ਹੋਇਆ ਮਨ ਜਿਉਂਦਾ ਹੋ ਗਿਆ, ਇਹ ਭਾਵਨਾ ਦੇ ਹੈ, ਇਉਂ ਉਚਾਰਨ ਕੀਤਾ ਮਹਾਰਾਜ ਨੇ। ਇਹ ਸ਼ਬਦ ਉਸ ਵੇਲੇ ਦਾ ਉਚਾਰਨ ਹੋਇਆ ਸੀ।
ਰਾਗ ਸੂਹੀ ਮਹੱਲਾ ਪੰਜਵਾਂ ਛੰਤ,
ਤੇ ਜਿਸ ਵੇਲੇ ਮਹਾਰਾਜ ਸਾਹਿਬ ਜੀ ਨੇ ਇਹ ਸਾਰੀ ਕਾਰ ਸਮਾਪਤ ਹੋ ਗਈ, ਦੇਵਤੇ ਭਗਤਾਂ ਸਮੇਤ ਲੋਪ ਹੋ ਗਏ, ਸੱਚਖੰਡ ਨੂੰ ਨਿਰੰਕਾਰ ਜੀ ਖੇਡ ਵਰਤਾ ਗਏ, ਤੇ ਮਹਾਰਾਜ ਸਾਹਿਬ ਜੀ ਮੰਜੀ ਸਾਹਿਬ ਦੀਵਾਨ ਹਾਲ ਚ ਬੈਠੇ ਸੀ। ਉੱਥੇ ਸਿੱਖਾਂ ਨੇ ਬੇਨਤੀ ਕਰਕੇ ਪੁੱਛਿਆ, ਮਹਾਰਾਜ ਜੀ ਉਹ ਜਿਹੜੇ ਅਗੰਮੀ ਰੂਹਾਂ ਆਈਆਂ ਹੋਈਆਂ ਸੀ, ਪਤਾ ਹੀ ਨਹੀਂ ਲੱਗਿਆ ਕਿੱਧਰੋਂ ਆਏ ਕਿੱਧਰੋਂ ਚਲੇ ਗਏ। ਤੁਹਾਡੇ ਨਾਲ ਬਚਨ ਬਲਾਸ, ਇੱਕ ਉਹਨਾਂ ਦੇ ਵਿੱਚੋਂ ਬੜਾ ਪ੍ਰਤਾਪੀ ਸੀ, ਬੜੀਆਂ ਬਚਨ ਬਲਾਸ ਕਰਦਾ ਸੀ, ਉਹ ਕੌਣ ਸੀ ਮਹਾਰਾਜ? ਕਹਿੰਦੇ ਭਾਈ ਉਹ ਮੇਰਾ ਸੱਜਣ ਸੀ। ਕਹਿੰਦੇ ਕੀ ਬਚਨ ਕਰਦਾ ਸੀ, ਕਿਹੋ ਜਿਹੇ ਬਚਨ ਸੀ? ਕਹਿੰਦੇ ਬਾਹਲੀ ਮਿੱਠੇ ਸੀ, ਕੀ ਦੱਸੀਏ, ਐਸੇ ਬਚਨ ਸਨ ਫਿਰ ਮੰਗਲ ਕਰਦੇ ਨੇ। ਪਹਿਲਾਂ ਉਚਾਰਿਆ ਹੈ
ਇੱਕ ਓਅੰਕਾਰ,
ਤੇ ਮਹਾਰਾਜ ਸਾਹਿਬ ਜੀ ਨੇ ਸੂਹੀ ਰਾਗਣੀ ਦੇ ਪੰਜਵੇਂ ਪਾਤਸ਼ਾਹ ਸੰਤ ਜਸ ਰੂਪ ਬਾਣੀ ਹੈ, ਇੱਕ ਅਦੁੱਤੀ ਓਅੰਕਾਰ ਸਰਬ ਕਾ ਪ੍ਰਕਾਸ਼ਕ ਹੈ।
ਸਤਿਗੁਰ ਪ੍ਰਸਾਦ,
ਸਤਿਗੁਰਾਂ ਦੀ ਪ੍ਰਸਾਦ ਕਿਰਪਾ ਨਾਲ ਮਿਲਦਾ ਹੈ। ਸਤਨਾਸ ਤੁਰੇ ਗੁਰਚੇਤਨ ਪ੍ਰਸਾਦ ਆਨੰਦ ਸਰੂਪ ਹੈ। ਕਹਿਣ ਲੱਗੇ ਲੈ ਭਾਈ ਸੁਣੋ ਕੀ ਬਚਨ ਕਰਦੇ, ਕਿਹੋ ਜਿਹੇ ਬਚਨ ਕਰਦੇ, ਸੁਣੋ।
ਮਿੱਠ ਬੋਲੜਾ ਜੀ,
ਕਿ ਭਾਈ ਬਹੁਤ ਹੀ ਪਿਆਰੇ ਬਚਨ ਬੋਲਣ ਵਾਲਾ ਹੈ ਜੀ।
ਹਰ ਸੱਜਣ ਸੁਆਮੀ ਮੋਰਾ,
ਹੇ ਸੰਤੋ ਹੇ ਗੁਰਸਿੱਖੋ, ਮੋਰਾ ਮੇਰਾ ਜਿਹੜਾ ਸੱਜਣ ਮਿੱਤਰ ਉਹ ਪਰਲੋਕ ਚ ਰੱਖਿਆ ਕਰਨ ਵਾਲਾ ਸੁਆਮੀ ਮਾਲਕ ਹਰ ਪਰਮੇਸ਼ਰ ਮਿੱਠੇ ਬਚਨ ਬੋਲਣਾ ਬੋਲਣ ਵਾਲਾ ਹੈ। ਇਹਨਾਂ ਬਚਨ ਨੂੰ ਬੋਲੜਾ ਬੋਲਣ ਵਾਲਾ, ਕਦੇ ਕੌੜਾ ਬਚਨ ਨਹੀਂ ਬੋਲਦਾ।
ਹੋ ਸੰਭਲ ਥੱਕੀ ਜੀ,
ਹੋ ਮੈਂ ਸਾਰੀਆਂ ਅਵਸਥਾ ਵਿੱਚ ਸੰਭਲ ਸੰਭਾਲ ਕੇ ਥੱਕੀ ਥੱਕ ਹਾਰ ਗਈ ਹਾਂ, ਭਾਵ ਦੇਖ ਪਰ ਕੇ ਥੱਕ ਗਈ ਹਾਂ।
ਉਹ ਕਦੇ ਨਾ ਬੋਲੇ ਕੌੜਾ,
ਉਹ ਭਾਈ ਪਿਆਰਾ ਪਰਮੇਸ਼ਰ ਕਦਾਚਿਤ ਵੀ ਕੋਈ ਕੌੜਾ ਬਚਨ ਦੁਖਦਾਇਕ ਬਚਨ ਨਹੀਂ ਬੋਲਦਾ ਹੈ।
ਕੌੜਾ ਬੋਲ ਨਾ ਜਾਣੇ ਪੂਰਨ ਭਗਵਾਨ,
ਕਹਿੰਦੇ ਹੋਰ ਸਭ ਕੁਝ ਜਾਣਦਾ ਪਰ ਕੌੜਾ ਬੋਲਣ ਨਹੀਂ ਜਾਣਦਾ। ਨਾਮਦੇਵ ਨੇ ਤਾਂ ਹੀ ਸਿਆਣ ਲਿਆ ਸੀ ਨਾ, ਖੂਬ ਤੇਰੀ ਪਾਗਰੀ ਮਿੱਠੇ ਤੇਰੇ ਬੋਲ, ਕਹਿੰਦੇ ਤੂੰ ਉੱਪਰ ਤੋਂ ਤਾਂ ਸ਼ਕਲ ਬਦਲੀ ਆਵਾਜ਼ ਤਾਂ ਨਹੀਂ ਬਦਲ ਸਕਿਆ, ਇਸ ਕਰਕੇ ਕੌੜਾ ਬੋਲ ਨਾ ਜਾਣੇ। ਉਹ ਕਦੇ ਵੀ ਕੌੜਾ ਬੋਲ ਤਾਂ ਜਾਣਦਾ ਹੀ ਨਹੀਂ, ਪੂਰਨ ਭਗਵਾਨ ਹੈ, ਪਰਿਪੂਰਨ ਹੈ, ਖਟ ਪਗਾਂ ਸੁਪੰਨ ਹੈ, ਧਰਮ ਜਸ ਵੈਰਾਗੁਨ ਅਸੁਰ ਸਰੇ ਵਿਗਿਆਨ, ਇਹ ਖਟ ਪਗਾਂ ਸੁਪੰਨ ਜੋ ਤਾਹੇ ਕਹਿਤ ਭਗਵਾਨ। ਇਸ ਤਰ੍ਹਾਂ ਦਾ ਉਹ ਪਰਮੇਸ਼ਰ ਹੈ, ਐਸਾ ਪਰਮੇਸ਼ਰ ਜੋ ਹੈ।
ਔਗਣ ਕੋ ਨਾ ਚਿਤਾਰੇ,
ਉਹਦੇ ਵਿੱਚ ਇੱਕ ਇਹ ਵੀ ਵਾਧਾ ਹੈ, ਔਗਣ ਨਹੀਂ ਚਿਤਾਰਦਾ ਕਿਸੇ ਦਾ, ਜਦੋਂ ਬਖਸ਼ਣ ਲੱਗਦਾ ਇਹ ਨਹੀਂ ਦੇਖਦਾ। ਗਨਕਾ ਦੇਖੀ ਉਹਨੇ ਵੀ ਕਿੰਨੇ ਪਾਪ ਕੀਤੇ, ਜ਼ਿੰਦਗੀ ਭਰ ਪਾਪ ਕਰਦੀ ਰਹੀ। ਅਜਾਮਲ ਦੇਖਿਆ ਕਿੰਨੇ ਪਾਪ ਕੀਤੇ, ਸਾਧਨਾ ਦੇਖਿਆ ਕਿੰਨੇ ਕੁ ਗਲ ਵੱਡੇ ਸੀ ਉਹਨੇ ਜੀਵਾਂ ਦੇ, ਨਹੀਂ ਬਖਸ਼ ਦਿੰਦਾ ਹੈ ਫਿਰ ਕੋਈ ਵੀ ਔਗਣ ਨਹੀਂ ਚਿਤਾਰਦਾ।
ਪਤਿਤ ਪਾਵਨ ਹਰ ਬਿਰਧ ਸਦਾਏ,
ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹਰੀ ਪਰਮੇਸ਼ਰ ਦਾ ਬਿਰਧ ਧਰਮ ਉਹਦਾ ਪਰਣ ਸਦਾਏ ਸਦਾਉਂਦਾ ਹੈ, ਕਹਾਉਂਦਾ ਹੈ, ਤੇ ਉਹ ਕਿਸੇ ਪ੍ਰਕਾਰ ਵੀ
ਇੱਕ ਤਿਲ ਨਹੀਂ ਭੰਨੈ ਘਾਲੇ,
ਉਹ ਤਿਲ ਜਿੰਨੀ ਵੀ ਕਿਸੇ ਦੀ ਘਾਲਣਾ ਕੀਤੀ ਹੋਈ ਨੂੰ ਭੰਨਦਾ ਨਹੀਂ, ਨਾਸ ਨਹੀਂ ਕਰਦਾ, ਵਿਅਰਥ ਨਹੀਂ ਕਵਾਉਂਦਾ ਹੈ।
ਘਟ ਘਟ ਵਾਸੀ ਸਰਬ ਨਿਵਾਸੀ,
ਚਾਰੇ ਖਾਣੀਆਂ ਦੇ ਜੀਵਾਂ ਦੇ ਘਟਾਂ ਘਟਾਂ ਹਿਰਦਿਆਂ ਵਿੱਚ ਵਾਸੀ ਵਸ ਰਿਹਾ ਹੈ, ਤੇ ਸਰਬ ਨਿਵਾਸੀ ਸਾਰੇ ਬ੍ਰਹਮੰਡਾਂ ਵਿੱਚ ਨਿਵਾਸ ਕਰਦਾ ਹੈ, ਕਰ ਰਿਹਾ ਹੈ। ਸਾਰਿਆਂ ਨੇ ਵਾਸੀ, ਵਾਸੀ ਵਾਸਨਾਵਾਂ ਤੋਂ ਨੇ ਰਹਿਤ ਹੈ, ਸਾਰਿਆਂ ਘਟਾਂ ਘਟ ਬਚ ਰਿਹਾ ਹੈ।
ਨੇਰਾ ਹੀ ਤੇ ਨੇਰਾ,
ਸਭਨਾ ਦੇ ਹੀ ਨਿਸ਼ਚੇ ਕਰਕੇ ਨੇੜੇ ਤੋਂ ਨੇੜੇ ਹੈ।
ਨਾਨਕ ਦਾਸ ਸਦਾ ਸਰਨਾਗਤ,
ਸਤਿਗੁਰੂ ਜੀ ਕਥਨ ਕਰਦੇ ਨੇ ਕਿ ਅਸੀਂ ਦਾਸ ਸੇਵਕ ਤਾਂ ਸਦਾ ਹਮੇਸ਼ਾ ਉਸਦੀ ਸਰਨਾਗਤ ਓਟ ਵਿੱਚ ਇਸਤਤ ਹਾਂ।
ਹਰ ਅੰਮ੍ਰਿਤ ਸੱਜਣ ਮੇਰਾ,
ਉਹ ਮੇਰਾ ਲੋਕ ਪ੍ਰਲੋਕ ਦਾ ਸੱਜਣ ਮਿੱਤਰ, ਹਰ ਪਰਮੇਸ਼ਰ ਅੰਮ੍ਰਿਤ ਮ੍ਰਿਤੂ ਤੋਂ ਰਹਿਤ, ਅੰਮ੍ਰਿਤ ਰੂਪ ਆਪ ਹੀ ਹੈ, ਆਤਮਕ ਆਨੰਦ ਦੇਣ ਵਾਲਾ ਅੰਮ੍ਰਿਤ ਰੂਪ ਹੈ।
ਹੋ ਬਿਸਮ ਭਾਈ ਜੀ,
ਹੇ ਗੁਰਸਿੱਖੋ, ਸੰਤ ਮਹਾਤਮਾ ਜੀ ਹੋ, ਤੇ ਉਹ ਉਹਨੂੰ ਦੇਖ ਕੇ ਅਸੀਂ ਤਾਂ ਅਸਚਰਜੀ ਹੋ ਗਏ ਹਾਂ।
ਹਰ ਦਰਸ਼ਨ ਦੇਖ ਅਪਾਰਾ,
ਹੇ ਗੁਰਸਿੱਖ ਸੰਤ ਮਹਾਤਮਾ ਜੀ ਹੋ, ਤੇ ਉਹ ਅਪਾਰਾ ਪਾਰਾਵਾਰ ਤੋਂ ਰਹਿਤ ਹਰ ਪਰਮੇਸ਼ਰ ਦਾ ਦਰਸ਼ਨ ਦੀਦਾਰ ਦੇਖ ਕਰਕੇ ਹੋ ਮੈਂ ਬਹੁਤ ਬਿਸਮ ਅਸਚਰਜ ਹੋਈ, ਸਾਡੀ ਬੁੱਧੀ ਅਸਚਰਜ ਹੋ ਗਈ, ਸਾਡੇ ਚਿੱਤ ਦੀ ਬਿਰਤੀ ਬਹੁਤ ਬਿਸਮਾਦ ਹੋਈ ਹੈ ਜੀ।
ਮੇਰਾ ਸੁੰਦਰ ਸੁਆਮੀ ਜੀ,
ਇਹ ਗੁਰਸਿੱਖੋ ਸੰਤ ਮਹਾਤਮਾ ਜੀ ਓ, ਮੇਰਾ ਸੁਆਮੀ ਮਾਲਕ ਪਰਮੇਸ਼ਰ ਸਤ ਚਿਤ ਆਨੰਦ ਰੂਪ ਪਰਮੇਸ਼ਰ ਬਹੁਤ ਹੀ ਸੁੰਦਰ ਸੋਹਣਾ ਹੈ।
ਹੋ ਚਰਨ ਕਮਲ ਪਗ ਸ਼ਾਰਾ,
ਮੈਂ ਉਹਦੇ ਚਰਨਾਂ ਕਮਲਾਂ ਦੀ ਸ਼ਾਰਾ ਧੂੜ ਵਿੱਚ ਪਗ ਰਚੀ ਹੋਈ ਮਿਲੀ ਹੋਈ ਹਾਂ, ਜਾਂ ਸਾਰਿਆਂ ਦੀ ਚਰਨ ਭਾਵ ਅਧਿਸ਼ਠਾਨ ਤੇ ਕਮਲ ਵੱਤ ਨਿਰਲੇਪ ਰਹਿਣ ਵਾਲੇ ਪਰਮੇਸ਼ਰ ਦੇ ਪਗ ਚਰਨਾਂ ਦੀ ਸ਼ਾਰਾ ਧੂੜ ਹਾਂ। ਇਹਨੂੰ ਪੱਗ ਨਹੀਂ ਕਰਨਾ, ਪੱਗ ਦਸਤਾਰ ਦਾ ਨਾਮ ਹੈ, ਪੱਗ ਪੋਲਾ ਪਾਠ ਹੈ ਜੀ।
प्रभ पेखत जीवा ठंडी थीवा।
मैं प्रभ परमेश्वर दे दर्शन पेखत वेख के जीवा जिउंदी हां ते अंदरों ठंडी शांत थीवा हुंदी हां। साडी बिरती हुंदी है
तिस जीवड अवर ना कोई,
उस परमेश्वर जीवड बड़ा समर्थ अवर होर कोई नहीं है जी।
आज अंत मद प्रभ रव्या,
परमेश्वर सारे संसार दे आदि मुढ़ अंत अखीर ते मध विचकार तिना समय प्रभ परमेश्वर रव रहा व्यापक हो रहा है। ऐसा जो परमेश्वर है
जल थल महियल सोई,
जल पानी वाली जगह थल खुशक जगह महियल बेच ते जा मही धरती अल आकाश दे ओ सोई ओही व्यापक हो रहा है।
चरण कमल जप सागर तरिया,
उस परमेश्वर दे चरणा कमल नूं जप के अनेकां ने संसार सागर नूं तरना कीता है, पैदा एक संसार तरिया है उन्होंने।
पाव जल उतरे पारा,
अनेक पैदा एक संसार समुद्र पार मुक्ति रूपी किनारे ते उतर गए ने पार लंघ गए हन।
नानक शरण पूर्ण परमेश्वर,
सतगुरु जी कथन कर दे हे पूर्ण व्यापक परमेश्वर परमात्मा मैं तेरी शरण ओट विच हां जे।
तेरा अंत ना पारा वारा,
तेरे पार वरार दा कोई अंत ओढ़ का अखीर नहीं है, नहीं पाया जा सकता।
हो निमक ना छोड़ा जी,
हे गुरसिखो संत महात्मा जी जीओ, हो मैं तो उन्हूं ध्यान सिमरन विच एक निमक अख दे चमकन जिन्ने समय विच भी मैं छोड़ा छड़दा नहीं हां।
हर प्रीतम प्राण आधारो,
हर परमेश्वर प्रीतम प्यारा ते मेरे प्राण स्वासा दा आसरा है जी, आधारो नाम आसरे दा है।
गुर सतगुर कहया जी,
हे गुरसिखो संत महात्मा जी जीओ, गुर पूजनी एक बड़े सतगुरां जी ने साचा सचे अगम ओ जेड़ा वाहिगुरु है उन्हें इयों कहा है सतगुरां ने।
साचा अगम बीचारो,
कि वो साचा सचा अगम गमता तो रहत है ते अचल है, परमेश्वर दा विचारो विचार निर्णय कहा कहना कीता है गुर सतगुर कहा, ए बड़े गुरुआं ने कहा सानू दस्या से।
मिल साधु दीना ता नाम लीना,
जदों साधु संत जना ने श्रेष्ठ गुरु जी नू मिल मिल करके अपना मन दीना देना कीता तां तदों परमेश्वर दा नाम लीना लैणा भाव जपना कीता। दीना धर्म नूं धारण वाले जां दीना दीन भाव निम्रता वाले संत जना नाल मिल के नाम नाम जिहड़ा प्राप्त कीता, जिस वखर को लैण तों आया राम नाम संतन कर पाया, तजब महान लेहो मन मोल राम नाम हृदय में तोल।
जन्म मरण दुख नाठे,
जिस करके नाम दे प्रताप ना जमन मरण दे दुख कष्ट नाठे नस गए निवृत हो गए हन जी।
सहज सुख आनंद कनेरे,
ते सहज अचुत सुख परमेश्वर दे कनेरे बेअंत आनंद आनंद दे सहत होए हां, परमेश्वर दा आनंद प्राप्त होया।
होमे बिनठी गाठे,
होमे हंगता दी गांठे गंढ दा नाम है, बिनठी नास होगी, चित जड़ ग्रंथी सी, संसे ग्रंथी सी, कर्म ग्रंथी सी, ए सारियां ग्रंथियां नास हो गया गंढा।
सब कै मद सब हू ते बाहर,
सारियां दा आत्मा रूप होण करके सारियां दे मद विच वस रहा है, पापा पुना तो रहत होण करके हू निश्चय करके सब सारिया तो बाहर भी है। अते
राग दोख ते न्यारो,
राग मोह दवैख दवैश आदि तो भी न्यारो निर्लेप स्वतंत्र है जी।
नानक दास गोविंद सरनाई,
सतगुरु कथन करदे असी दास गोविंद उस गोविंद परमेश्वर दी शरण दे विच आए हां, ओट दे विच आया, सरनाई दा अर्थ ओट है, ओट दे विच आए हां जी।
हर प्रीतम मन है सधारो,
ओ प्रीतम प्यारा हर परमेश्वर मने मन दे ताई सधारो, सहत आसरे दे करन वाला है जा मन नू सुधारने वाला है।
मैं खोजत खोजत जी,
ते हे संत जनो, संत जने जी दा अर्थ है जीओ, हे संत जनो हे महात्मा जी, मैं वेदा नू खोजत लभ्या, शास्त्रां नूं खोज लभदियां जां परमेश्वर नूं खोज खोज के मन बाणी द्वारा उन्हूं खोज खोज के लभ लभ के खोजने वाला होके अनमय कोश नूं मनोमय कोश नूं इत्याद के इन्हां कोशां नूं ते मैं खोजत खोजदी खोजदियां खोजदियां
हर निःचल सो घर पाया।
मैं हर परमेश्वर दा निःचल अचल ਸੋ ਸ੍ਰੇਸ਼ਟ ਸਤ ਸਰੂਪ ਰੂਪੀ ਘਰ ਪਾਇਆ ਪਾਉਣਾ ਕੀਤਾ, ਇਹਨੂੰ ਸੁਗਰ ਨਹੀਂ ਕਰਨਾ ਪਾਠ ਪਾਈ, ਅੱਖਰ ਇਕੱਠੇ ਰੱਖਣੇ ਸੋ ਘਰ, ਸੱਸੇ ਦਾ ਔਂਕੜ ਬੋਲੇ ਸੋ ਘਰ, ਸੁਗਰ ਨਹੀਂ ਕਰਨਾ। ਇਸ ਪ੍ਰਕਾਰ ਉਹ ਸ੍ਰੇਸ਼ਟ ਕਰ ਸਰੂਪ ਰੂਪੀ ਪਾਇਆ ਪ੍ਰਾਪਤ ਕੀਤਾ ਹੈ ਜੀ।
ਸਭ ਅਤਰੋਬ ਡਿੱਠੇ ਜੀਓ,
ਇਹ ਭਾਈ ਦੇਖੋ ਵੀ ਕਿਤੇ ਆ ਜਿਹੜਾ ਪੈਰ ਦੇ ਵਿੱਚ ਰਾਰਾ ਲੱਗਿਆ ਨਾ ਧੱਦੇ ਦੇ ਪੈਰ ਚ, ਇਹਦੇ ਹੇਠਾਂ ਔਂਕੜ ਚਾਹੀਦਾ। ਦੱਸੋ ਵੀ ਕਿਸੇ ਕੋਲ, ਜਿਹਦੇ ਕੋਲ ਨਹੀਂ ਹੈ ਉਹ ਦੱਸਿਓ। ਤੇਰੇ ਕੋਲ ਨਹੀਂ, ਤੁਹਾਡੇ ਕੋਲ ਵੀ ਨਹੀਂ ਆ, ਪ੍ਰੋਫੈਸਰ ਸਾਹਿਬ ਤੁਹਾਡੇ ਕੋਲ ਹੈਗਾ, ਤੁਹਾਡੇ ਕੋਲ ਬਈ। ਤੇ ਇਹ ਦੇਖੋ ਪੋਥੀਆਂ, ਤਾਂ ਤੁਹਾਨੂੰ ਇਹ ਦੱਸਿਆ ਵੀ ਤੁਹਾਨੂੰ ਇਹਨੂੰ ਨੋਟ ਕਰੋ, ਸ਼ੁੱਧ ਪਾਠ ਜਿਹੜਾ ਹੇਠਾਂ ਔਂਕੜ ਚਾਹੀਦਾ। ਤੇ ਇਸ ਕਰਕੇ ਇਹ ਅਧਰਵ ਹੈ, ਅਧਰਵ ਤਾਂ ਹੁੰਦਾ ਹੀ ਨਹੀਂ ਪਾਠ, ਪਰ ਬੀੜਾਂ ਦੇ ਵਿੱਚ ਛੱਪਣ ਲੱਗ ਗਿਆ। ਇਸ ਕਰਕੇ ਸਾਧ ਸਿੰਘ ਜੀ ਇਸ ਨੂੰ ਜਦੋਂ ਬੋਲਣਾ ਸੰਥਿਆ, ਇਸੇ ਦਾ ਨਾਮ ਵੀ ਸ਼ੁੱਧ ਪਾਠ ਕਿਵੇਂ ਕਰੋਗੇ, ਜੇ ਜਾਣਕਾਰੀ ਹੋ ਪਾਠ ਬੋਧੀ ਤਾਂ ਹੀ ਕਰੋਗੇ। ਸਭ ਅਧਰਵ ਡਿੱਠੇ ਜੀਓ, ਇਸ ਤਰ੍ਹਾਂ ਬੋਲਣਾ, ਹੇ ਗ੍ਰਿਸੋਗ ਸੰਤ ਮਹਾਤਮਾ ਜੀਓ, ਸਭ ਸਾਰੇ ਪਦਾਰਥ ਅਧਰਵ ਚਲਾਏਮਾਨ ਡਿੱਠੇ ਦੇਖੇ ਨਾ, ਅਤੇ ਪਰਮੇਸ਼ਰ ਦੇ ਚਰਨਾਂ ਕਮਲਾਂ ਦਾ ਜੀ, ਤਾਂ ਚਰਨ
ਕਮਲ ਚਿੱਤ ਲਾਇਆ,
ਚਰਨਾਂ ਕਮਲਾਂ ਦੇ ਤਾਂ ਚਿੱਤ ਨੂੰ ਲਾਉਣਾ ਕੀਤਾ। ਇਹ ਹੁਣ ਆੜਾ ਮੂਹਰੇ ਲੱਗਿਆ, ਅਧਰਵ ਮਤਲਬ ਚਲਾਏਮਾਨ, ਹੁਣ ਜਿਹਨੂੰ ਧਰੂ ਕਹਿੰਦੇ ਨੇ, ਧਰੂ ਦਾ ਅਰਥ ਇਹ ਚੱਲ ਹੁੰਦਾ ਧਰੁਵ, ਧਰੂ ਤਾਰਾ, ਸਾਰੇ ਜਿਹੜੇ ਤਾਰੇ ਜਿਹੜੇ ਚਲਾਏਮਾਨ ਦਿਸਦੇ ਨੇ, ਧਰਤੀ ਘੁੰਮਦੀ ਹੈ, ਉਹ ਤਾਰਾ ਜਿਹੜਾ ਉਹ ਧਰੁਵ ਹੈ, ਉਹਦੇ ਦੁਆਲੇ ਹੀ ਘੁੰਮਦੇ ਆ ਸਾਰੇ ਚੱਕਰ ਲਾ ਰਹੇ। ਇਸੇ ਤਰ੍ਹਾਂ ਪਰਮੇਸ਼ਰ ਹੈ ਜਿਹੜਾ ਉਹ ਧਰੁਵ ਹੈ, ਪਦਾਰਥ ਅਧਰੁਵ ਹਨ, ਚਲਾਏਮਾਨ, ਬ੍ਰਹਮਾ ਵਿਸ਼ਨੂੰ ਸ਼ਿਵ ਜੀ ਸਭ ਚਲਾਏਮਾਨ, ਤੇ ਪਰ ਉਹ ਅਧਰੁਵ ਹੈ, ਉਹਦੇ ਚਰਨਾਂ ਕਮਲਾਂ ਨੂੰ ਸਾਧ ਸਿੰਘ ਜੀ, ਪਦਾਰਥ ਅਧਰੁਵ ਹੋਣ ਕਰਕੇ ਚਲਾਏਮਾਨ, ਉਹ ਚਲਾਏਮਾਨ ਨਹੀਂ ਹੁੰਦਾ, ਉਹਦੇ ਨਾਲ ਚਿੱਤ ਚਰਨਾਂ ਕਮਲਾਂ ਨਾਲ ਲਾਇਆ ਹੈ।
ਪ੍ਰਭ ਅਵਨਾਸੀ ਹੋ ਤਿਸ ਕੀ ਦਾਸੀ,
ਅਵਨਾਸੀ ਨਾਸ ਤੋਂ ਰਹਿਤ ਪਰਮੇਸ਼ਰ ਵਾਹਿਗੁਰੂ ਹੈ, ਹੋ ਮੈਂ ਉਹਦੀ ਦਾਸੀ ਗੋਲੀ ਹਾਂ ਜੀ।
ਮਰੇ ਨਾ ਆਵੇ ਜਾਏ,
ਉਹ ਪਰਮੇਸ਼ਰ ਨਾ ਮਰਦਾ ਨਾ ਆਵੇ ਨਾ ਆਉਂਦਾ ਨਾ ਜਾਂਦਾ, ਜੰਮਣ ਮਰਨ ਦੀ ਰਹਿਤ ਹੈ।
ਧਰਮ ਅਰਥ ਕਾਮ ਸਭ ਪੂਰਨ,
ਧਰਮ ਅਰਥ, ਅਰਥ ਦੌਲਤ, ਕਾਮ ਕਾਮਨਾ ਤੇ ਕਾਮਯਾਬੀ ਆਦਿ, ਇਹ ਵੀ ਸਾਧ ਸਿੰਘ ਜੀ ਕਾਮਨਾ ਹੁੰਦੀ ਹੈ ਵੀ ਕਾਮਯਾਬੀ ਮਿਲ ਜਾਏ, ਇਹਦੇ ਚ ਕਾਮਨਾ ਪੂਰੀ ਹੋ ਜਾਵੇ, ਮੋਖ ਆਦਿ ਮੁਕਤੀ, ਸਭ ਸਾਰੇ ਪਦਾਰਥ ਇਹਨਾਂ ਕਰਕੇ ਪੂਰਨ ਪੂਰਾ ਹੈ ਵਾਹਿਗੁਰੂ, ਉਹਦੇ ਕੋਲ ਸਾਰੇ ਪਦਾਰਥ, ਸਤਿਗੁਰ ਕਹਿ ਬਸ ਚਾਰ ਪਦਾਰਥ, ਸਾਰੇ ਪਦਾਰਥ ਉਹਦੇ ਹੱਥ ਦੇ ਵਿੱਚ ਹਨ।
ਮਨ ਚਿੰਦੀ ਇੱਛ ਪੁਜਾਏ,
ਫਿਰ ਮਨ ਦੀ ਚਿੱਤ ਚਿੰਦੀ ਚਿੱਤ ਬਣੀ, ਸਭ ਇੱਛ ਚਾਹਨਾ ਪੁਜਾਏ ਪੂਰੀ ਕਰ ਦਿੰਦਾ ਹੈ, ਪੁਜਾਏ ਬੋਲਣੇ ਨੂੰ ਪੁਜਾਏ ਨਹੀਂ ਕਰਨਾ, ਇਹ ਪੁੱਜ ਜਾਂਦੀ ਹੈ ਪੂਰੀ ਹੋ ਜਾਂਦੀ ਹੈ।
ਸਰੁੱਤ ਸਿਮਰਤ ਗੁਣ ਗਾਵਹਿ ਕਰਤੇ,
ਇਹ ਵੀ ਪਾਠ ਬੋਲਣਾ ਥੋੜਾ ਜਿਹਾ ਔਖਾ ਹੁੰਦਾ ਭਾਈ, ਸੱਸੇ ਦੇ ਪੈਰ ਚ ਰਾਰਾ ਲੱਗਿਆ ਤੇ ਹੇਠਾਂ ਔਂਕੜ ਹੈ, ਸੁਰਤ ਜਿਹੜੀ ਸੁਰਤ ਕਹਿ ਦਿੱਤਾ ਤਾਂ ਰਾਰਾ ਵੱਡਾ ਲੱਗ ਜੂਗਾ, ਫਿਰ ਪੂਰਾ ਰਾਰਾ, ਹਾਂਜੀ ਇਹ ਅੱਛਾ ਔਂਕੜ, ਹੋਰ ਕਿਹਦੇ ਕੋਲ ਗੁਣ ਹੈ, ਹੈਂਜੀ ਹੈਗਾ ਜੀ, ਤੁਹਾਡੇ ਹੈਗਾ ਜੀ, ਤੇ ਕਹਿ ਦੇ ਨਹੀਂ ਹੈ ਤੁਹਾਡੇ, ਦੋ ਦਿਨ ਹੀ ਹੈ, ਤੇ ਚਲੋ ਬਹੁ ਗਿਣਤੀ ਦੇ ਵਿੱਚ ਤਾਂ ਹੈਗਾ, ਪਰ ਇਹਨੂੰ ਲਾ ਰਹੇ ਹੋ, ਇਹ ਸੁਰਤ ਚਾਹੀਦਾ ਇੱਥੇ, ਇਹ ਵੀ ਸਾਧ ਸਮਝੀ ਨੋਟ ਕਰ ਲਿਓ ਹੋਏ। ਤੇ ਇਹ ਵੇਦਾਂ ਦੀਆਂ ਸੁਰਤੀਆਂ ਸਿਮਰਤੀਆਂ ਸਤਾਈ ਜਿਹੜੀਆਂ, ਜਿਹੜੀ ਵੇਦ ਦੇ ਗਿਆਨ ਨੂੰ ਚੇਤੇ ਕਰਾਉਣ, ਇਹ ਕੀ ਕਰਦੇ ਆ, ਵੇਦਾਂ ਦੀਆਂ ਸੁਰਤੀਆਂ ਦੇ ਵਿੱਚ ਵੀ ਸਿਮਰਤੀਆਂ ਦੇ ਵਿੱਚ ਵੀ ਸਾਰੇ ਕਰਤੇ ਪੁਰਖ ਦੇ ਗੁਣਾਂ ਨੂੰ ਗਾਵੇ ਗਾਉਂਦੇ ਨੇ, ਸਾਰੇ ਕਰਤੇ ਪੁਰਖ ਦੇ ਗੁਣ ਗਾਏ ਜਾਂਦੇ ਹਨ।
ਸਿੱਧ ਸਾਧਿਕ ਮੁਨ ਜਨ ਧਿਆਇਆ,
ਸਿੱਧੀਆਂ ਨੂੰ ਪ੍ਰਾਪਤ ਕਰਨ ਵਾਲੇ ਯੋਗੀ, ਸਾਧਕ ਸਾਧਨਾ ਕਰਨ ਵਾਲੇ, ਮੁਨ ਮੰਨਣਸ਼ੀਲ ਮਹਾਤਮਾ, ਜਨ ਭਗਤਾਂ ਨੇ ਵੀ ਧਿਆਇਆ, ਅਰਾਧਨਾ ਕੀਤਾ ਹੈ ਜੀ।
ਨਾਨਕ ਸਰਨ ਕਿਰਪਾ ਨਿਧ ਸੁਆਮੀ,
ਤੇ ਸਤਿਗੁਰੂ ਜੀ ਸਮਾਪਤੀ ਕਰਦੇ ਆ ਸ਼ਬਦ ਦੀ, ਸਤਿਗੁਰੂ ਜੀ ਕਥਨ ਕਰਦੇ, ਮੈਂ ਜਨ ਦਾਸ ਮੇਰੇ ਤੇ ਮਹਾਰਾਜ, ਮੈਂ ਜਨ ਮੇਰੇ ਤੇ ਕਿਰਪਾ ਮਿਹਰ ਦੇ ਨਿਧ ਖਜ਼ਾਨੇ ਸੁਆਮੀ ਮਾਲਕ ਪਰਮੇਸ਼ਰ ਜੀ, ਮੈਂ ਤੇਰੀ ਸ਼ਰਨ ਓਟ ਵਿੱਚ ਆਇਆ, ਆਪ ਕਿਰਪਾ ਕਰੋ ਜੀ, ਤੁਸੀਂ ਕਿਰਪਾ ਦੇ ਨਿੱਧ ਖਜ਼ਾਨੇ ਹੋ ਜੀ, ਤੁਹਾਡੀ ਸ਼ਰਨ ਵਿੱਚ ਆਇਆ ਸੁਆਮੀ ਮਾਲਕ ਜੀ।
ਵੱਡ ਭਾਗੀ ਹਰ ਹਰ ਗਾਇਆ,
ਵੱਡ ਭਾਗੀ ਵੱਡੇ ਭਾਗਾਂ ਕਰਕੇ ਹੀ ਉਸ ਹਰ ਹਰੇ ਪ੍ਰੇ ਕਰਨ ਵਾਲੇ ਹਰ ਪਰਮੇਸ਼ਰ ਦੇ ਜਸ ਨੂੰ ਗਾਇਆ ਗਾਉਣਾ ਕੀਤਾ ਹੈ। ਵੱਡ ਭਾਗੀ ਵੱਡੇ ਭਾਗਾਂ ਵਾਲਿਆਂ ਨੇ ਜਾਂ ਵੱਡੇ ਭਾਗਾਂ ਕਰਕੇ ਪਰਮੇਸ਼ਰ ਦੇ ਜਸ ਨੂੰ ਗਾਇਆ ਗਾਇਨ ਕੀਤਾ ਜਾਂਦਾ, ਜਾਂ ਜਿਨ੍ਹਾਂ ਦਾ ਵੱਡਾਪਣ ਦੌੜ ਗਿਆ, ਭਾਗੀ ਭੱਜ ਗਿਆ, ਹੰਕਾਰ ਭੱਜ ਗਿਆ, ਉਹ ਹਰ ਹਰ ਨੂੰ ਉਹਨਾਂ ਨੇ ਗਾਇਆ, ਹੰਕਾਰੀ ਨਹੀਂ ਗਾ ਸਕਦਾ, ਉਹਦਾ ਸਫਲ ਨਹੀਂ ਹੁੰਦਾ। ਮਹਾਰਾਜ ਸਾਹਿਬ ਜੀ ਕਿਰਪਾ ਕਰਨ, ਅੱਜ ਭਾਈ ਕੱਲ ਹੀ ਕਹਿ ਦਿੱਤਾ ਸੀ ਤੁਹਾਨੂੰ ਵਿਦਿਆਰਥੀਆਂ ਨੂੰ ਵੀ, ਜਿੰਨੇ ਵੀ ਪੋਥੀਆਂ ਪ੍ਰਕਾਸ਼ ਕਰਕੇ ਬੈਠਦੇ ਹੋ ਜਾਂ ਸਰੋਤਾ ਜਨਾਂ ਨੂੰ, ਤੁਹਾਡੇ ਧਿਆਨ ਚ ਲਿਆ ਦਿੱਤਾ ਸੀ ਕੱਲ ਨੂੰ ਟਾਈਮ ਵੱਧ ਲੱਗੂਗਾ, ਬਲਕਿ ਜਿੰਨਾ ਮੈਂ ਸੋਚਿਆ ਸੀ ਵੀ ਇੰਨਾ ਲੱਗ ਸਕਦਾ ਵੀ 2 ਘੰਟੇ ਪੂਰੇ ਲੱਗ ਸਕਦੇ ਨੇ, ਉਹਦੇ ਨਾਲੋਂ ਤਾਂ ਫੇਰ ਵੀ ਠੀਕ ਰਹਿ ਗਿਆ। ਤੇ ਉਹਦੇ ਥੋੜਾ ਜਿਹਾ ਹਿੰਮਤ ਵੀ ਕੀਤੀ ਮਹਾਰਾਜ ਨੇ ਕਰਵਾਈ, ਆਓ ਹੁਣ ਇੱਥੇ ਸਮਾਪਤੀ ਹੈ, ਕਿਉਂਕਿ ਅੱਗੇ ਫੇਰ ਨਾ ਸੂਹੀ ਦੀ ਵਾਰ ਆਰੰਭ ਹੋਣੀ ਆ, ਤਾਂ ਆਪਾਂ ਨੂੰ ਇੱਥੇ ਕਥਾ ਲਿਆਉਣੀ ਪਈ। ਅੱਜ ਮਹਾਰਾਜ ਨੇ ਕਿਰਪਾ ਕੀਤੀ, ਆਓ, ਥੋੜਾ ਜਿਹਾ ਵੱਧ ਬੈਠਣ ਦਾ ਕਸ਼ਟ ਤਾਂ ਹੋਇਆ ਹੋਏਗਾ ਤੁਹਾਨੂੰ, ਪਰ ਸਾਰ ਸਿੰਘ ਜੀ ਕਾਰਜ ਅੱਜ ਦਾ ਇਹ ਪੂਰਾ ਹੋ ਗਿਆ। ਗੁਰੂ ਸਾਹਿਬ ਜੀ ਕਿਰਪਾ ਕਰਨ ਜੀ, ਆਓ ਇੱਥੇ ਸਮਾਪਤੀ ਹੈ ਜੀ।
ਸਰੋਤ ਸਿਮਰਤ ਗੁਣ ਗਾਵੇ ਕਰਤੇ, ਸਿੱਧ ਸਾਧਕ ਮੁਨ ਜਨ ਧਿਆਇਆ, ਨਾਨਕ ਸਰਨ ਕਿਰਪਾ ਨਿਧ ਸੁਆਮੀ, ਬੜ ਭਾਗੀ ਹਰ ਹਰ ਗਾਇਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।